ਸਤਿਗੁਰੂ ਜੀ ਦੀ ਕਿਰਪਾ ਅਨੁਸਾਰ ਸੱਚੇ ਪਾਤਸ਼ਾਹ ਜੀ ਦੀ ਜੋ ਰਜ਼ਾ ਹੈ ਉਸ ਦੇ ਅਨੁਸਾਰ ਜਿਹੜਾ ਹਰ ਐਤਵਾਰ ਨਾਮਧਾਰੀ ਪੰਥ ਦੀਆਂ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਸਮਰਪਿਤ ਕੀਤੀਆਂ। ਉਹਨਾਂ ਨੇ ਸੇਵਾ ਨੂੰ ਹੀ ਤੇ ਗੁਰੂ ਪ੍ਰਸੰਨਤਾ ਨੂੰ ਹੀ ਆਪਣਾ ਧੇ ਜਾਣਿਆ, ਇਸੇ ਵਿੱਚ ਹੀ ਆਪਣੀ ਜ਼ਿੰਦਗੀ ਦੀ ਸਫਲਤਾ ਮਾਣੀ। ਉਹ ਭਾਵੇਂ ਸੇਵਕ ਸੇਵਾਦਾਰ ਹੋਣ ਗੁਰੂ ਘਰ ਦੇ, ਭਾਵੇਂ ਉਹ ਜਥੇਦਾਰ ਪ੍ਰਚਾਰਕ ਹੋਣ, ਭਾਵੇਂ ਕਿਸੇ ਨੇ ਸੰਗੀਤ ਦੁਆਰਾ ਸੇਵਾ ਕੀਤੀ ਹੋਵੇ, ਭਾਵੇਂ ਕਿਸੇ ਨੇ ਕਲਮੀ ਸੇਵਾ ਨਿਭਾਈ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੋਣ। ਪਿਛਲੇ ਐਤਵਾਰ ਆਪਾਂ ਨਾਮਧਾਰੀ ਪੰਥ ਦੇ ਕੁਝ ਸੇਵਕਾਂ ਸੇਵਾਦਾਰਾਂ ਦੇ ਜੀਵਨ ਬਾਰੇ ਵਿਚਾਰਾਂ ਕੀਤੀਆਂ ਸਨ। ਅੱਜ ਆਪਾਂ ਨਾਮਧਾਰੀ ਪੰਥ ਦੇ ਪ੍ਰਚਾਰਕਾਂ ਬਾਰੇ ਕੁਝ ਵਿਚਾਰਾਂ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਗੁਰੂ ਪ੍ਰਚਾਰ ਹਿੱਤ ਸਮਰਪਿਤ ਕਰ ਦਿੱਤਾ, ਜਿਨ੍ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਖੁਸ਼ੀਆਂ ਸਨ। ਗਰੀਬ ਨਵਾਜ ਪਾਤਸ਼ਾਹ ਪਵਿੱਤਰ ਗੁਰਬਾਣੀ ਚ ਫਰਮਾਨ ਕਰਦੇ ਹਨ ਕਿ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਤਥਾ ਕੋਈ ਗਾਵੈ ਕੋ ਸੁਣੈ ਕੋ ਉਚਰ ਸੁਣਾਏ, ਕਹੁ ਕਬੀਰ ਸੰਸਾ ਨਹੀਂ ਅੰਤ ਪਰਮ ਗਤੀ ਪਾਏ। ਉਹ ਪਰਮ ਗਤੀ ਨੂੰ ਪ੍ਰਾਪਤ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਉਹ ਸੰਸਾਰ ਵਿੱਚੋਂ ਕਿਵੇਂ ਉੱਚੇ ਹੋਏ, ਅੱਜ ਉਹਨਾਂ ਨਾਮਧਾਰੀ ਪੰਥ ਦੇ ਮਹਾਨ ਥੰਮਾਂ ਬਾਰੇ ਆਪਾਂ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਨਾਮਧਾਰੀ ਪੰਥ ਦਾ ਪ੍ਰਚਾਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਘਰ ਘਰ ਪਹੁੰਚਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਨੂੰ ਜਨ ਜਨ ਤੱਕ ਪਹੁੰਚਾ ਕੇ ਅਨੇਕਾਂ ਜੀਵਾਂ ਦਾ ਸੁਧਾਰ ਕੀਤਾ। ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਗੁਰਲਾਲ ਸਿੰਘ ਹੋਰਾਂ ਨੂੰ, ਉਹ ਆਉਣਗੇ, ਉਹ ਤੁਹਾਡੇ ਨਾਲ ਨਾਮਧਾਰੀ ਪੰਥ ਦੀ ਬੜੀ ਮਾਇਨਾਜ ਹਸਤੀ, ਬੜੀ ਸਤਿਕਾਰਯੋਗ ਸ਼ਖਸੀਅਤ, ਜਿਨ੍ਹਾਂ ਨੇ ਆਪਣੇ ਘਰ ਦਾ ਕੰਮਕਾਰ ਵੀ, ਵਾਹੀ ਖੇਤੀ ਦਾ ਕੰਮ ਵੀ ਡਟ ਕੇ ਕੀਤਾ, ਨਾਲ ਦੀ ਨਾਲ ਪ੍ਰਚਾਰ ਦਾ ਕੰਮ ਵੀ ਡਟ ਕੇ ਕੀਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਗਰਾਹੀਆਂ ਵੀ ਕੀਤੀਆਂ ਸਤਿਗੁਰੂ ਦੇ ਘਰ ਦੀਆਂ, ਲੰਗਰ ਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਬਖਸ਼ ਕੇ ਉਹਨਾਂ ਨੂੰ ਸੂਬਾ ਜੀ ਦੀ ਪਦਵੀ ਵੀ ਬਖਸ਼ਿਸ਼ ਕੀਤੀ। ਮੇਰੀ ਮੁਰਾਦ ਹੈ ਸ਼੍ਰੀਮਾਨ ਸੰਤ ਸੂਬਾ ਨਿਰੰਜਨ ਸਿੰਘ ਜੀ ਕੱਕੜ, ਉਹਨਾਂ ਦੇ ਬਾਰੇ ਵਿੱਚ ਵਿਚਾਰ ਕਰਨਗੇ ਗੁਰਲਾਲ ਸਿੰਘ ਜੀ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਜਦੋਂ ਬਸਤੀਵਾਦੀ ਰਾਜ ਬ੍ਰਿਟਿਸ਼ ਗੌਰਮੈਂਟ ਪੰਜਾਬ ਦੀ ਧਰਤੀ ਦੇ ਉੱਤੇ ਕਾਬਜ਼ ਹੋਈ ਤਾਂ ਜਿੱਥੇ ਉਸਨੇ ਆਪਣਾ ਦੂਸਰਾ ਪ੍ਰਬੰਧ ਕੀਤਾ ਉੱਥੇ ਇੱਕ ਪ੍ਰਬੰਧ ਸੀ ਉਹਨਾਂ ਦਾ ਪ੍ਰਚਾਰ ਦਾ। ਜਿੱਥੇ ਵੀ ਉਹ ਜਾਂਦੇ ਸਨ, ਜਿੱਥੇ ਜਿਸ ਦੇਸ਼ ਨੂੰ ਵੀ ਉਹਨਾਂ ਨੇ ਗੁਲਾਮ ਰੱਖਿਆ ਉੱਥੇ ਉਹਨੇ ਈਸਾਈਅਤ ਦਾ ਪ੍ਰਚਾਰ ਕੀਤਾ। ਸਾਡੇ ਇਤਿਹਾਸ ਉੱਤੇ ਸਾਡੇ ਕਲਚਰ ਉੱਤੇ, ਸਾਡੇ ਫੋਕਲੋਰ ਉੱਤੇ ਇੱਕ ਗਹਿਰੀ ਸੱਟ ਜਦੋਂ ਉਹਨਾਂ ਅੰਗਰੇਜ਼ਾਂ ਨੇ ਮਾਰੀ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਇਹ ਜਵਾਬ ਦੇਣ ਵਾਸਤੇ ਇਹ ਹੱਲੇ ਦੇ ਦੀਵਾਨ ਸ਼ੁਰੂ ਕੀਤੇ, ਇਹ ਕੀਰਤਨ ਸ਼ੁਰੂ ਕੀਤਾ। ਤਾਂ ਹੀ ਤਾਂ ਇਹ ਕੂਕੇ ਇਹ ਗੱਲ ਗਾਉਂਦੇ ਸਨ ਕਿ ਗੋਰੇ ਹੱਲ ਗਏ ਹੱਲੇ ਦਾ ਸ਼ਬਦ ਸੁਣ ਕੇ, ਐਸੇ ਵਾਰ ਕੀਤੇ ਢੋਲਕ ਛੈਣਿਆਂ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਦੀਵਾਨ ਦੇ ਵਿੱਚ ਜਿੱਥੇ ਸਾਡਾ ਸੱਭਿਆਚਾਰ ਹੈ, ਸਾਡੇ ਲੋਕ ਤੱਥ ਹਨ, ਲੋਕ ਕਥਾਵਾਂ ਹਨ, ਉੱਥੇ ਗੁਰ ਇਤਿਹਾਸ ਦੀ ਜਾਣਕਾਰੀ ਜਿਹੜੀ ਸੀ ਉਹ ਦਿੱਤੀ ਗਈ, ਗੁਰਬਾਣੀ ਦੇ ਨਾਲ ਸਾਧ ਸੰਗਤ ਨੂੰ ਜੋੜਿਆ ਗਿਆ। ਜਿੱਥੇ ਅੰਗਰੇਜ਼ ਸਾਨੂੰ ਇੱਕ ਖੜੋਤ ਮਤ ਦਾ ਆਖਦਾ ਸੀ, ਬੈਕਵਰਡ ਆਖਦਾ ਸੀ, ਉੱਥੇ ਇਸ ਦੀਵਾਨ ਦੇ ਰਾਹੀਂ, ਇਸ ਪ੍ਰਚਾਰ ਦੇ ਰਾਹੀਂ ਸਾਡੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਸੈਂਕੜੇ ਹੀ ਜਥੇਦਾਰਾਂ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਵਾਜਿਆ, ਉਹਨਾਂ ਦੇ ਵਿੱਚੋਂ ਹੀ ਸਨ ਜਥੇਦਾਰ ਨਿਰੰਜਨ ਸਿੰਘ ਜੀ। ਜਥੇਦਾਰ ਨਿਰੰਜਨ ਸਿੰਘ ਹੋਰਾਂ ਦਾ ਜਨਮ ਪਿੰਡ ਭਿੱਖੇਵੱਡ ਜ਼ਿਮੀਂਦਾਰ ਸੰਧੂ ਪਰਿਵਾਰ ਦੇ ਵਿੱਚ ਪਿਤਾ ਠਾਕੁਰ ਸਿੰਘ, ਮਾਤਾ ਬਲਵੰਤ ਕੌਰ ਦੀ ਕੁੱਖੋਂ ਹੋਇਆ। ਇਹਨਾਂ ਤੋਂ ਬਗੈਰ ਤਿੰਨ ਭਰਾ ਇਹਨਾਂ ਦੇ ਹੋਰ ਸਨ, ਇੱਕ ਦਾ ਨਾਮ ਸੋਧੀ ਦਲੀਪ ਸਿੰਘ, ਵੀਰ ਸਿੰਘ ਤੇ ਤਾਰਾ ਸਿੰਘ। ਮਾਤਾ ਬਲਵੰਤ ਕੌਰ ਧਾਰਮਿਕ ਸ਼ਖਸੀਅਤ, ਧਾਰਮਿਕ ਵਿਚਾਰਾਂ ਦੀ ਵਾਲੀ ਇਸਤਰੀ ਸੀ, ਜਿਸ ਨੇ ਲੋਰੀਆਂ ਦੇ ਵਿੱਚ ਜਥੇਦਾਰ ਹੁਰਾਂ ਨੂੰ ਗੁਰੂ ਇਤਿਹਾਸ, ਗੁਰੂ ਸਾਖੀਆਂ, ਗੁਰਬਾਣੀ ਦੇ ਸ਼ਬਦ ਸੁਣਾਏ, ਜਿਨ੍ਹਾਂ ਦਾ ਪ੍ਰਭਾਵ ਉਹਨਾਂ ਦੀ ਸਾਰੀ ਜ਼ਿੰਦਗੀ ਉਹਨਾਂ ਦੇ ਮਨ ਦੇ ਉੱਤੇ ਰਿਹਾ। ਜਥੇਦਾਰ ਨਿਰੰਜਨ ਸਿੰਘ ਹੁਰਾਂ ਹਜੇ ਬਚਪਨ ਦੀ ਉਮਰ ਦੇ ਵਿੱਚ ਉਹਨਾਂ ਦੇ ਹੀ ਸ਼ਰੀਕੇ ਦੇ ਵਿੱਚ ਜਥੇਦਾਰ ਆਸਾ ਸਿੰਘ, ਨਾਮਧਾਰੀ ਪੰਥ ਦੇ ਸੋ ਪ੍ਰਸਿੱਧ ਜਥੇਦਾਰ ਹੋਏ ਨੇ, ਜਥੇਦਾਰ ਆਸਾ ਸਿੰਘ ਉਹ ਉਹਨਾਂ ਦੇ ਤਾਏ ਦੇ ਪੁੱਤਰ ਸਨ ਤੇ ਉਹਨਾਂ ਦਾ ਪ੍ਰਭਾਵ ਵੀ ਬਹੁਤ ਸਾਰਾ ਗ੍ਰਹਿਣ ਕੀਤਾ। ਉਹਨਾਂ ਦੇ ਨਾਲ ਬੈਠ ਕੇ ਛੈਣੇ ਵਜਾਉਣੇ, ਸ਼ਬਦ ਪੜ੍ਹਨੇ, ਤੇ ਜਦੋਂ ਕਿਤੇ ਉਹਨਾਂ ਨੇ ਬਾਹਰ ਦੌਰਿਆਂ ਤੇ ਹੋਣਾ ਤੇ ਉਹਨਾਂ ਨੇ ਪਿੰਡ ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਪ ਸ਼ਬਦ ਪੜ੍ਹਨੇ। ਭਿੱਖੇਵੜ ਤੋਂ ਇਹ ਕੱਕੜ ਪਿੰਡ ਆ ਗਏ, ਕਿਉਂਕਿ ਕੱਕੜ ਪਿੰਡ ਨਾਨਕੇ ਸਨ, ਜਿਹਦੇ ਕਰਕੇ ਇਹਨਾਂ ਦਾ ਨਾਮ ਜਥੇਦਾਰ ਨਿਰੰਜਨ ਸਿੰਘ ਕੱਕੜਾਂ ਵਾਲੇ ਬਣਿਆ। ਨਾਨਕੇ ਢੇਰੀ ਦੇ ਉੱਤੇ ਆਣ ਕੇ ਇੱਕ ਵਾਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੱਕੜ ਪਿੰਡ ਦੇ ਵਿੱਚ ਦਰਸ਼ਨ ਦਿੱਤੇ ਤੇ ਸਰਦਾਰ ਦਇਆ ਸਿੰਘ ਦੀ ਹਵੇਲੀ ਦੇ ਵਿੱਚ ਸਤ ਸੰਗਤ ਇਕੱਤਰ ਹੋਈ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਰਦਾਰ ਹੁਰਾਂ ਨੂੰ ਆਖਿਆ ਕਿ ਸਾਜ ਲਿਆਵੋ ਤੇ ਜਥੇਦਾਰ ਨੂੰ ਬੁਲਾਵੋ। ਕੋਈ ਵੀ ਜਥੇਦਾਰ ਉਸ ਸਮੇਂ ਪਿੰਡ ਦੇ ਵਿੱਚ ਨਹੀਂ ਸੀ, ਇਸ ਕਰਕੇ ਸਰਦਾਰ ਹੁਰਾਂ ਨੇ ਨਿਰੰਜਨ ਸਿੰਘ ਹੁਰਾਂ ਨੂੰ ਬਾਲ ਉਮਰ ਦੇ ਵਿੱਚ ਹੀ, ਉਸ ਸਮੇਂ ਉਮਰ ਇਹਨਾਂ ਦੀ 12-13 ਸਾਲਾਂ ਦੀ ਹੋਵੇਗੀ, ਆਖਿਆ ਕਿ ਤੂੰ ਸ਼ਬਦ ਪੜ੍ਹ। ਜਥੇਦਾਰ ਹੁਰਾਂ ਨੇ ਆਖਿਆ ਮੈਂ ਤੇ ਪਹਿਲਾਂ ਕਦੀ ਪੜ੍ਹਿਆ ਹੀ ਨਹੀਂ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਕਦੀ ਨਹੀਂ ਦੀਵਾਨ ਲਾਇਆ, ਤੇ ਉਹਨਾਂ ਨੇ ਆਖਿਆ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਤੂੰ ਅਰਦਾਸ ਕਰਕੇ ਸਟੇਜ ਤੇ ਖਲੋ ਜਾ, ਸਤਿਗੁਰੂ ਆਪ ਹੀ ਕਿਰਪਾ ਕਰਨਗੇ। ਜਦੋਂ ਦੀਵਾਨ ਲੱਗਿਆ, ਦੀਵਾਨ ਬੜਾ ਭਖਿਆ, ਦੀਵਾਨ ਦਾ ਬੜਾ ਵੱਡਾ ਰੰਗ ਬੱਝਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਦੀਵਾਨ ਦੀ ਸਮਾਪਤੀ ਹੋਈ ਤੇ ਜਥੇਦਾਰ ਹੋਰਾਂ ਨੂੰ ਕੋਲ ਸੱਦ ਲਿਆ, ਆਖਿਆ ਤੂੰ ਦੀਵਾਨ ਲਾਇਆ ਕਰ, ਤੇ ਅੱਗੋਂ ਜਵਾਬ ਦਿੱਤਾ ਜੀ ਮੈਂ ਪੜ੍ਹਿਆ ਲਿਖਿਆ ਨਹੀਂ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੰਡ ਤੇ ਹੱਥ ਧਰ ਕੇ ਆਖਿਆ ਤੂੰ ਪੜ੍ਹਿਆ ਲਿਖਿਆ ਨੂੰ ਮਾਤ ਪਾਵੇਂਗਾ। ਜਦੋਂ ਇਹ ਬਚਨ ਹੋ ਗਿਆ, ਇਹ ਬਚਨ ਐਸਾ ਬਚਨ ਸੀ ਸਤਸੰਗੀ ਜਦੋਂ ਸੱਚ ਜਾਣਿਓ ਜੇ, ਜਿਨ੍ਹਾਂ ਲੋਕਾਂ ਨੇ, ਕਿਉਂਕਿ ਆਪ ਦੇ ਵਿੱਚੋਂ ਬਹੁਤ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਤੇ ਬਹੁਤ ਸਾਰਿਆਂ ਨੇ ਦੀਵਾਨ ਵੀ ਸੁਣੇ ਹੋਣਗੇ। ਜਥੇਦਾਰ ਨਿਰੰਜਨ ਸਿੰਘ ਹੋਰੀ ਜਦੋਂ ਸਟੇਜ ਤੇ ਖਲੋਂਦੇ ਸਨ, ਸਟੇਜ ਤੇ ਆਣ ਕੇ ਉਹ ਧਾਰਨ ਚੁੱਕਦੇ ਸਨ, ਉਹਨਾਂ ਦਾ ਪ੍ਰਭਾਵ ਐਸਾ ਸੀ, ਉਹਨਾਂ ਦੇ ਸਾਹਮਣੇ ਨਾਮਧਾਰੀ ਪੰਥ ਦੇ ਭਾਵੇਂ ਕਿੰਨੇ ਵੀ ਵਿਦਵਾਨ ਜਥੇਦਾਰ ਨੂੰ ਲਾਇਆ ਜਾਵੇ, ਪਰ ਉਹਨਾਂ ਦੀ ਇੱਕ ਛਾਪ ਐਸੀ ਸੀ ਕਿ ਸਾਰੀ ਸਤ ਸੰਗਤ ਉਹਨਾਂ ਦੇ ਪੰਡਾਲ ਦੇ ਵਿੱਚ ਹੁੰਦੀ ਸੀ। ਐਸੀਆਂ ਕਈ ਘਟਨਾਵਾਂ ਹਨ ਨਾਮਧਾਰੀ ਇਤਿਹਾਸ ਵਿੱਚ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਵਚਨ ਜਿਹੜਾ ਸੀ ਸਾਰੀ ਜ਼ਿੰਦਗੀ ਕੰਮ ਕਰਦਾ ਰਿਹਾ, ਉਹਨਾਂ ਦਾ ਇੱਕ ਪ੍ਰਭਾਵ ਵੱਖਰਾ ਹੀ ਨਾਮਧਾਰੀ ਸਮਾਜ ਦੇ ਵਿੱਚ ਰਿਹਾ। ਉਹਨਾਂ ਨੇ ਦੀਵਾਨ ਲਾਉਣੇ ਸ਼ੁਰੂ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤ ਪ੍ਰੀਤਮ ਸਿੰਘ ਜੀ ਚੇਲੇ ਕਿਆਂ ਵਾਲਿਆਂ ਨੂੰ ਆਖਿਆ ਕਿ ਇਸ ਬੱਚੇ ਨੂੰ ਪੜ੍ਹਾਉਣਾ ਹੈ। ਉਹਨਾਂ ਦੇ ਨਾਲ 10 ਸਾਲ ਲਗਭਗ ਇਹਨਾਂ ਨੇ ਰਹੇ, ਸੰਥਿਆ ਪ੍ਰਾਪਤ ਕੀਤੀ, ਆਦਿ ਤੇ ਦਸਮ ਦੇ ਅਰਥਾਂ ਸਮੇਤ ਇਹਨਾਂ ਨੇ ਪੜ੍ਹਿਆ। ਬਹੁਤ ਸਾਰਾ ਦਸਮ ਦਾ ਪਾਠ ਜਿਹੜਾ ਸੀ ਇਹਨਾਂ ਨੂੰ ਯਾਦ ਕਰਾਇਆ ਸੰਤ ਪ੍ਰੀਤਮ ਸਿੰਘ ਹੋਰਾਂ ਨੇ। ਜਦੋਂ ਇਹ ਦੀਵਾਨ ਲਾਉਣ ਲੱਗ ਪਏ ਤੇ ਸਤਸੰਗੀ ਜਨੋਂ ਇੱਕ ਸਿੱਧਾ ਸਾਦਾ ਪੇਂਡੂ ਸੁਭਾਅ ਤੇ ਕਈ ਵਾਰ ਤੇ ਇਸ ਤਰ੍ਹਾਂ ਹੋਣਾ ਕਿ ਹਲ ਵਾਹੁੰਦਿਆਂ ਆਉਣਾ ਘਰ ਦੇ ਵਿੱਚ ਤੇ ਆਉਂਦਿਆਂ ਨੂੰ ਧਰਮਸ਼ਾਲਾ ਦੇ ਵਿੱਚੋਂ ਸੁਨੇਹਾ ਮਿਲ ਜਾਣਾ ਕਿ ਦੀਵਾਨ ਲਾਉਣਾ, ਉੱਥੇ ਹੀ ਕੱਪੜੇ ਝਾੜਨੇ ਤੇ ਜਾ ਕੇ ਦੀਵਾਨ ਲਾਉਣਾ ਸ਼ੁਰੂ ਕਰ ਦੇਣਾ। ਐਸਾ ਪ੍ਰਭਾਵ ਸੀ, ਐਸਾ ਤਸੀਰ ਸੀ ਰਸਨਾ ਦੇ ਵਿੱਚ ਕਿ ਸਾਧ ਸੰਗਤ ਜਿੱਥੇ ਬੈਠੀ ਸੀ ਉੱਥੇ ਬੈਠੀ ਹੀ ਰਹਿੰਦੀ ਸੀ। ਜਥੇਦਾਰ ਜੀ ਦੇ ਜੀਵਨ ਵਿੱਚ ਐਸੇ ਕਈ ਵਾਕਿਆ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਜਦੋਂ ਖੋਟੇ ਪਿੰਡ ਦਾ ਮੇਲਾ ਹੋਇਆ ਵੱਡਾ, ਜਦੋਂ ਆਨੰਦ ਕਾਰਜ ਹੋਏ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਰਾਏ, ਬਾਲਮ ਜੀ ਇਹਨਾਂ ਦੇ ਸਾਹਮਣੇ ਦੀਵਾਨ ਲੱਗਾ ਹੋਇਆ ਸੀ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਜਥੇਦਾਰ ਜੀ ਤੁਸੀਂ ਵੀ ਦੀਵਾਨ ਲਾਵੋ, ਕਿਉਂਕਿ ਕਈ ਕਈ ਸਟੇਜਾਂ ਸੱਜਦੀਆਂ ਸਨ ਨਾਮਧਾਰੀ ਜਥੇਦਾਰਾਂ ਦੀਆਂ, ਤੁਸੀਂ ਵੀ ਦੀਵਾਨ ਲਾਵੋ। ਆਖਿਆ ਜੀ ਬਾਲਮ ਬਹੁਤ ਵਿਦਵਾਨ ਹੈ, ਉਹਨੇ ਦੀਵਾਨ ਲਾਇਆ, ਮੈਨੂੰ ਕਿਹਨੇ ਸੁਣਨਾ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਤੁਸੀਂ ਦੀਵਾਨ ਤੇ ਲਾਓ। ਜਦੋਂ ਦੀਵਾਨ ਲਾਇਆ, ਧਾਰਨ ਚੁੱਕੀ, ਧਾਰਨ ਚੁੱਕਣ ਦੀ ਦੇਰ ਸੀ, ਸਤਸੰਗੀ ਜਨੋ ਵੇਖਣ ਵਾਲੇ ਲੋਕ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਜਥੇਦਾਰ ਬਾਲਮ ਨੂੰ ਸੁਣਦੇ ਪਏ ਸਨ, ਕਰਮ ਸਿੰਘ ਬਾਲਮ ਨੂੰ ਸੁਣਦੇ ਪਏ ਸਨ, ਭਾਵੇਂ ਕਿ ਉਹ ਬਹੁਤ ਵਿਦਵਾਨ ਸਨ ਇਸ ਵਿੱਚ ਕੋਈ ਸ਼ੰਕਾ ਨਹੀਂ, ਪਰ ਜਥੇਦਾਰ ਨਿਰੰਜਨ ਸਿੰਘ ਹੋਰਾਂ ਦੀ ਇੱਕ ਧਾਰਨ ਆਵਾਜ਼ ਐਸੀ ਸੀ ਕਿ ਸਾਰਾ ਉਧਰਲਾ ਪੰਡਾਲ ਖਾਲੀ ਹੋ ਗਿਆ ਤੇ ਇੱਧਰ ਪੰਡਾਲ ਜਿਹੜਾ ਸੀ ਸਾਰਾ ਭਰ ਗਿਆ। ਜਥੇਦਾਰ ਹੋਰਾਂ ਨੂੰ ਇੱਕ ਵਾਰੀ ਕੰਗਣਪੁਰ ਦੇ ਸਰਦਾਰ ਨੇ ਇੱਕ ਬੰਦਾ ਭੇਜਿਆ ਤੇ ਨਾਲ ਚਿੱਠੀ ਭੇਜੀ ਕਿ ਉੱਥੇ ਇੱਕ ਜਥੇਦਾਰ ਰਹਿੰਦਾ ਤੇ ਉਹਨੂੰ ਬੁਲਾ ਕੇ ਲਿਆਉਣਾ, ਰਾਤ ਨੂੰ ਦੀਵਾਨ ਲਵਾਉਣਾ ਧਰਮਸ਼ਾਲਾ ਚ। ਜਦੋਂ ਉਹ ਬੰਦਾ ਆਇਆ ਤੇ ਜਥੇਦਾਰ ਜੀ ਕੱਦੂ ਕਰ ਰਹੇ ਸਨ, ਢੱਗਿਆਂ ਦੀਆਂ ਪੂਛਾਂ ਵੱਜ ਵੱਜ ਕੇ ਮੁਹਾਂਦਰਾ ਬਦਲਿਆ ਹੋਇਆ, ਗਾਰੇ ਦੇ ਨਾਲ ਸਾਰਾ ਸਰੀਰ ਲਿਬੜਿਆ ਹੋਇਆ, ਕੱਪੜੇ ਲਿਬੜੇ ਹੋਏ, ਤੇ ਉਹਨੇ ਆਣ ਕੇ ਆਖਿਆ ਜੀ ਮੈਂ ਜਥੇਦਾਰ ਨਿਰੰਜਨ ਸਿੰਘ ਹੋਰਾਂ ਨੂੰ ਮਿਲਣ ਆਇਆ। ਅੱਗੋਂ ਆਖਣ ਲੱਗੇ ਚਿੱਠੀ ਇੱਥੇ ਧਰ ਜਾ, ਜੋ ਤੇਰਾ ਸੁਨੇਹਾ ਹੈ ਸਾਨੂੰ ਦੱਸ ਦੇ। ਆਖਣ ਲੱਗਾ ਜੀ ਉਹ ਸਰਦਾਰ ਜੀ ਨੇ ਬੁਲਾਇਆ ਹੈ, ਰਾਤ ਨੂੰ ਸਤ ਸੰਗਤ ਨੇ ਇਕੱਤਰ ਹੋਣਾ ਤੇ ਦੀਵਾਨ ਸਜਣਾ। ਆਖਿਆ ਤੂੰ ਚਿੱਠੀ ਧਰ ਜਾ, ਜਥੇਦਾਰ ਜੀ ਪਹੁੰਚ ਜਾਣਗੇ। ਰਾਤ ਨੂੰ ਜਾ ਕੇ ਜਦੋਂ ਦੀਵਾਨ ਲਾਇਆ ਤੇ ਉਸ ਦੀਵਾਨ ਦੀ ਸਮਾਪਤੀ ਤੋਂ ਬਾਅਦ ਉਹ ਬੰਦਾ ਆਖਣ ਲੱਗਾ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਤੁਸੀਂ ਉਹੀ ਹੋ ਜਦੋਂ ਮੈਂ ਤੁਹਾਨੂੰ ਖੇਤਾਂ ਦੇ ਵਿੱਚ ਵੇਖਿਆ ਸੀ, ਵੱਟ ਤੇ ਖਲੋ ਕੇ ਤੁਸੀਂ ਹਲ ਵਾਹ ਰਹੇ ਸੋ। ਭਾਵ ਆਪਣੀ ਕਿਰਤ ਕਮਾਈ ਕਰਦਿਆਂ ਹੋਇਆਂ ਸਤਸੰਗੀ ਜਨੋਂ ਗੁਰੂ ਕਾ ਪ੍ਰਚਾਰ ਕੀਤਾ ਤੇ ਐਸਾ ਪ੍ਰਚਾਰ ਕੀਤਾ ਬਿਨਾਂ ਲੋਭ ਤੋਂ, ਕਿਉਂਕਿ ਜਥੇਦਾਰਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜਥੇ ਦੀ। ਇੱਕ ਜਥੇ ਦੇ ਨਾਲ ਸਾਰੀ ਜ਼ਿੰਦਗੀ ਨਿਭਾ ਜਾਣਾ ਇਹ ਬੜੀ ਔਖੀ ਗੱਲ ਹੈ, ਪਰ ਜਥੇਦਾਰ ਨਿਰੰਜਨ ਸਿੰਘ ਹੋਰਾਂ ਦੇ ਨਾਲ ਜਿਹੜੇ ਬੰਦੇ ਤੁਰੇ ਸਨ ਉਸੇ ਤਰ੍ਹਾਂ ਹੀ ਸਾਰੀ ਜ਼ਿੰਦਗੀ ਨਿਭਾ ਗਏ। ਜਿਹੜਾ ਬੰਦਾ ਢੋਲਕੀ ਵਜਾਉਂਦਾ ਸੀ ਚੰਨਣ ਸਿੰਘ, ਉਹ ਜਦੋਂ ਆਪ ਛੱਡ ਕੇ ਗਿਆ ਉਹਦੀ ਥਾਂ ਤੇ ਨਰੈਣ ਸਿੰਘ ਆ ਗਿਆ। ਅਨੂਪ ਸਿੰਘ ਛੈਣਿਆਂ ਵਾਲਾ ਨਾਲ ਸੀ ਤੇ ਗੁਰਬਖਸ਼ ਸਿੰਘ ਵਾਜੇ ਦੇ ਨਾਲ ਸੀ। ਇਹ ਜਥਾ ਸਾਰੀ ਜ਼ਿੰਦਗੀ ਨਿਭਿਆ, ਹੋਰ ਜਥਾ ਨਹੀਂ ਕੋਈ। ਇਸ ਤੋਂ ਉਹਨਾਂ ਦੇ ਸੁਭਾਅ ਦਾ ਪਤਾ ਲੱਗਦਾ ਹੈ, ਉਹਨਾਂ ਦੇ ਆਪਸੀ ਪਿਆਰ ਦਾ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਜਥੇਦਾਰ ਜੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਰੇ ਤੇ ਨਾਲ ਹੀ ਰੱਖਿਆ ਸਾਰੀ ਜ਼ਿੰਦਗੀ। ਜਥੇਦਾਰ ਜੀ ਜਦੋਂ ਵੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਸੇਵਾ ਚੱਲਣੀ, ਜਦੋਂ ਅਸ ਮੰਦਰ ਦੀ ਸੇਵਾ ਚੱਲਦੀ ਪਈ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਬੁਲਾਇਆ ਤਾਂ ਗੁਰਬਖਸ਼ ਸਿੰਘ ਤੇ ਜਥੇਦਾਰ ਨਿਰੰਜਨ ਸਿੰਘ ਹੋਰੀ ਦੋਵੇਂ ਜਾਣੇ, ਕਿਉਂਕਿ ਇਹ ਨਾਦੀ ਪੁੱਤਰ ਸੀ ਗੁਰਬਖਸ਼ ਸਿੰਘ ਹੋਰੀ, ਦੋਵਾਂ ਜਾਣਿਆਂ ਨੇ ਆਣ ਕੇ ਭਾਰੇ ਭਾਰੇ ਟੋਕਰੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਭਰ ਭਰ ਕੇ ਪਾਉਣੇ। ਉਦੋਂ ਉਮਰ ਵੀ ਜਿਹੜੀ ਸੀ ਜਥੇਦਾਰ ਹੋਰਾਂ ਦੀ 75 ਸਾਲ ਦੀ ਸੀ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਭਰ ਕੇ ਟੋਕਰਾ ਪਾਇਆ, ਆਖਿਆ ਜਥੇਦਾਰਾ ਚੁੱਕ ਲਏਗਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਨਮਸਕਾਰ ਕਰਕੇ ਆਖਿਆ ਜੀ ਚੁੱਕ ਤੇ ਲਵਾਂਗਾ ਪਰ ਕਰਾਮਾਤ ਦਾ ਭਾਰ ਨਾ ਪਾ ਦਿਓ। ਭਾਰੇ ਭਾਰੇ ਟੋਕਰੇ ਜਿਹੜੇ ਸਨ, ਬਜ਼ੁਰਗ ਉਮਰ ਦੇ ਵਿੱਚ ਵੀ ਐਸੀ ਸੇਵਾ ਗੁਰੂ ਘਰ ਦੇ ਵਿੱਚ ਉਹ ਕਰਦੇ ਰਹੇ। ਫਿਰ ਸਤਸੰਗੀ ਜਨੋ ਜਦੋਂ ਉਹਨਾਂ ਨੇ ਪ੍ਰਸੰਗ ਸੁਣਾਉਣਾ ਖੜਕ ਸਿੰਘ ਦਾ, ਜਿਹੜਾ ਆਪ ਜੀ ਨੇ ਸਾਰਿਆਂ ਨੇ ਕੈਸਟਾਂ ਦੇ ਰਾਹੀਂ ਸੁਣਿਆ, ਸੀਡੀਆਂ ਦੇ ਰਾਹੀਂ ਸੁਣਿਆ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਕਿਰਪਾਲ ਸਿੰਘ ਝੱਬਰ ਨੂੰ ਜਦੋਂ ਉਹਨਾਂ ਨੇ ਧਾਰਨ ਚੁੱਕੀ ਇਹ ਪ੍ਰਸੰਗ ਸ਼ੁਰੂ ਕੀਤਾ ਤੇ ਕਿਰਪਾਲ ਸਿੰਘ ਝੱਬਰ ਨੂੰ ਆਖਿਆ ਆਪਾਂ ਦੀਵਾਨ ਸੁਣਨਾ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ, ਬੁੱਕਲ ਮਾਰ ਕੇ ਆਣ ਕੇ ਦੀਵਾਨ ਦੇ ਵਿੱਚ ਬੈਠ ਗਏ ਤੇ ਆਪਣੇ ਇਸ ਸਿੱਖ ਨੂੰ ਨਿਵਾਜਿਆ। ਜਦੋਂ ਉਹ ਕਦੀ ਕ੍ਰਿਸ਼ਨ ਲੀਲਾ ਸੁਣਾਉਂਦੇ ਸਨ ਤੇ ਜਾਂਦੇ ਹੋਏ ਰਾਹ ਹੀ ਰੁਕ ਜਾਂਦੇ ਸਨ। ਉਹ ਪ੍ਰੇਮ ਦੀਆਂ ਤੰਦਾਂ ਰਾਧਿਕਾ ਤੇ ਕ੍ਰਿਸ਼ਨ ਦੀਆਂ ਉਹਨਾਂ ਤੰਦਾਂ ਦੇ ਵਿੱਚ ਉਹ ਰਾਹੀ ਵੱਜ ਜਾਂਦੇ ਸਨ। ਤੇ ਜਦੋਂ ਕਦੀ ਜਥੇਦਾਰ ਨਿਰੰਜਨ ਸਿੰਘ ਹੁਰੀ ਆਪਣੇ ਅੱਖੀ ਵੇਖਿਆ ਉਹ ਵਿਛੋੜਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਆਪਣੇ ਮਾਹੀ ਸਤਿਗੁਰੂ ਦਾ ਵਿਛੋੜਾ ਸੁਣਾਉਂਦੇ ਸਨ ਤੇ ਸਤਸੰਗੀ ਜਾਣੋ ਸੱਚ ਜਾਣਿਓ ਜੇ ਉੱਡਣ ਵਾਲੇ ਪਰਿੰਦੇ ਰੁਕ ਕੇ ਉਹਨਾਂ ਦੇ ਗਮ ਦੇ ਸ਼ਰੀਕ ਬਣ ਜਾਂਦੇ ਸਨ। ਬੈਠੀ ਹੋਈ ਸਾਧ ਸੰਗਤ ਦਾ ਇੱਕ ਵੀ ਇਸ ਤਰ੍ਹਾਂ ਦਾ ਨੇਤਰ ਨਹੀਂ ਸੀ ਹੁੰਦਾ ਜਿਹੜਾ ਸਜਲ ਨਾ ਹੋਇਆ ਹੋਵੇ। ਉਹਨਾਂ ਦੀ ਰਸਨਾ ਦੀ ਇਹ ਤਸੀਰ ਸੀ। ਉਹਨਾਂ ਦਾ ਅੱਖੀ ਡਿੱਠਿਆ ਉਹ ਵਿਛੋੜਾ ਅੱਜ ਵੀ ਅਸੀਂ ਸੁਣਦੇ ਹਾਂ ਤੇ ਅੱਜ ਵੀ ਐਸਾ ਕੋਈ ਨਾਮਧਾਰੀ ਨਹੀਂ ਜਿਹੜਾ ਵਿਛੋੜਾ ਸੁਣ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਜਲ ਨਾ ਆ ਜਾਵੇ। ਐਸਾ ਵਿਰਾਗਮਈ ਉਹ ਵਿਛੋੜਾ, ਐਸਾ ਵਿਰਾਗਮਈ ਉਹ ਦੀਵਾਨ ਲਾਉਂਦੇ ਸਨ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਦੋਂ ਉਹਨਾਂ ਨੇ ਸੰਤ ਨਗਰ ਜ਼ਮੀਨ ਲੈ ਲਈ, ਫਿਰ ਉਸ ਤੋਂ ਬਾਅਦ ਹਿੰਮਤਪੁਰੇ ਆ ਗਏ। ਹਿੰਮਤਪੁਰੇ ਰਹੇ ਤੇ ਇੱਥੇ ਬੋਰ ਕੀਤਾ ਤੇ ਪਾਣੀ ਨਾ ਨਿਕਲਿਆ ਤੇ ਮਿਸਤਰੀ ਜਿਹੜਾ ਬੋਰ ਕਰਦਾ ਪਿਆ ਸੀ ਉਹਨੇ ਆਖਿਆ ਜੀ ਪਾਣੀ ਨਹੀਂ ਆਇਆ ਤੇ ਸਾਈਕਲ ਤੇ ਚੜ੍ਹ ਕੇ ਆਖਣ ਲੱਗੇ ਤੂੰ ਆਪਣਾ ਕਾਰਜ ਕਰਦਾ ਰਹਿ, ਮੈਂ ਭੱਜ ਕੇ ਸਤਿਗੁਰਾਂ ਕੋਲੋਂ ਹੋ ਆਵਾਂ। ਉਦੋਂ ਜੀਵਨ ਨਗਰ ਮੇਨ ਸਥਾਨ ਸੀ, ਮੁੱਖ ਸਥਾਨ ਸੀ, ਉੱਥੇ ਜਾ ਕੇ ਸ਼ਹੀਦੀਆਂ ਦਿੱਤੀਆਂ ਕਿਉਂਕਿ ਸ਼ਹੀਦੀਆਂ ਦਾ ਕਈ ਵਾਰ ਕਿਸੇ ਬਾਹਰੀ ਭੇਕ ਤੇ ਪਤਾ ਨਹੀਂ ਲੱਗਦਾ ਕਿ ਕੀ ਨੇ। ਰਸਤ ਦੇਣੀ ਸ਼ਰਦਾਈ ਵਾਸਤੇ ਉਹ ਰਸਤ ਦੇ ਕੇ ਆਏ। ਜਦੋਂ ਵਾਪਸ ਪਹੁੰਚੇ ਤੇ ਉਹ ਬੋਰ ਦੇ ਵਿੱਚੋਂ ਪਾਣੀ ਜਿਹੜੀ ਸੀ ਉਹ ਨਾਲ ਭਰ ਕੇ ਚੱਲਦਾ ਪਿਆ ਸੀ। ਮਿਸਤਰੀ ਨੇ ਆਖਿਆ ਜੀ ਬੜਾ ਮਿਹਨਤ ਦੇ ਨਾਲ ਇਹ ਜਿਹੜਾ ਬੋਰ ਹੋਇਆ। ਆਖਣ ਲੱਗੇ ਤੂੰ ਨਹੀਂ ਕੀਤਾ, ਮੇਰੇ ਸਤਿਗੁਰੂ ਨੇ ਕੀਤਾ ਹੈ। ਜੇ ਤੂੰ ਕਰਨ ਜੋਗਾ ਹੁੰਦਾ ਤੇ ਪਹਿਲਾਂ ਹੀ ਕਰ ਲੈਂਦਾ, ਇਹ ਤੇ ਮੇਰੇ ਸਤਿਗੁਰੂ ਨੇ ਕੀਤਾ, ਮੈਂ ਪਹੁੰਚਿਆ ਹਾਂ ਆਪਣੇ ਸਤਿਗੁਰੂ ਦੇ ਕੋਲ, ਗਿਆ ਅਰਜ ਬੇਨਤੀ ਕੀਤੀ ਹੈ ਤਾਂ ਕਰਕੇ ਹੋਇਆ। ਜਥੇਦਾਰ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ 1994 ਦੇ ਵਿੱਚ ਸੂਬਾ ਪਦਵੀ ਦੇ ਨਾਲ ਨਿਵਾਜਿਆ। ਗੰਗਾਨਗਰ ਇਲਾਕੇ ਦੇ ਸੂਬੇ ਬਣਾਏ ਤੇ ਉੱਥੋਂ ਦੀ ਹੀ ਉਗਰਾਹੀ ਕਰਦੇ ਸਨ। ਸੰਤ ਮਹਿੰਦਰ ਸਿੰਘ ਜੀ ਪਨਿਆਰੀ ਵਾਲੇ ਇਹ ਨਾਲ ਹੁੰਦੇ ਸਨ ਉਗਰਾਹੀ ਦੇ ਵਿੱਚ। ਜਦੋਂ ਵੀ ਉਗਰਾਹੀ ਦਾ ਟਾਈਮ ਹੋਣਾ ਆਪਣੇ ਘਰ ਦੇ ਕੰਮ ਧੰਦਿਆਂ ਨੂੰ ਤਲਾਂਜਲੀ ਦੇ ਕੇ ਛੱਡ ਕੇ ਇਸ ਤਰ੍ਹਾਂ ਜਿਸ ਤਰ੍ਹਾਂ ਮੋਹ ਹੁੰਦਾ ਹੀ ਨਹੀਂ, ਕੋਈ ਕੰਮ ਭਾਵੇਂ ਕਿੱਥੇ ਪਿਆ ਹੈ, ਕਿਉਂਕਿ ਉਹ ਦਿਨ ਹੁੰਦੇ ਨੇ, ਅਸੀਂ ਸਾਰੇ ਜਾਣਦੇ ਹਾਂ ਇਸ ਗੱਲ ਨੂੰ ਕਿ ਉਹ ਦਿਨ ਉਗਰਾਹੀ ਦੇ ਹੁੰਦੇ ਹਨ ਕਿ ਜਿਹੜੇ ਜ਼ਿਮੀਂਦਾਰਾਂ ਨੇ ਅਗਲੀ ਫਸਲ ਬੀਜਣੀ ਹੁੰਦੀ ਹੈ, ਪਹਿਲੀ ਵੱਢੀ ਹੁੰਦੀ ਹੈ, ਸਾਰਿਆਂ ਨੇ ਵੱਤਰ ਸੰਭਾਲਣਾ ਹੁੰਦਾ, ਪਰ ਇਸ ਗੱਲ ਦੀ ਕੋਈ ਪਰਵਾਹ ਕਦੀ ਨਹੀਂ ਕੀਤੀ। ਆਪਣਾ ਪਰਨਾ ਫੜਿਆ, ਖਸ਼ਹਿਰਾ ਫੜਿਆ ਤੇ ਉਗਰਾਹੀ ਨੂੰ ਤੁਰ ਪਏ। ਮਹੀਨਿਆਂ ਬੱਧੀ ਰਾਜਸਥਾਨ ਦੇ ਉਸ ਏਰੀਏ ਦੇ ਵਿੱਚ ਉਹਨਾਂ ਨੇ ਉਗਰਾਹੀ ਕੀਤੀ। ਇੱਕ ਦਿਨ ਦੀ ਇੱਕ ਵਾਰ ਦੀ ਘਟਨਾ ਅਨੂਪ ਸਿੰਘ ਹੁਰੀ ਦੱਸਦੇ ਨੇ। ਕਹਿੰਦੇ ਮੈਂ ਕਣਕ ਬੀਜੀ ਤੇ ਬੀਜੀ ਵੀ ਪਛੇਤਰੀ ਮੱਗਰ ਦੇ ਵਿੱਚ ਜਾ ਕੇ ਤੇ ਜਥੇਦਾਰ ਜੀ ਹੁਰਾਂ ਨੇ ਮੈਨੂੰ ਆਣ ਕੇ ਆਖਿਆ ਕਿ ਆਪਾਂ ਉਗਰਾਹੀ ਕਰਨ ਜਾਣਾ ਤੇ ਮੈਂ ਆਖਿਆ ਜੀ ਮੈਂ ਤੇ ਕਣਕ ਪਛੇਤਰੀ ਬੀਜੀ ਹੈ ਤੇ ਕਾਂ ਬਹੁਤ ਪੈਂਦੇ ਨੇ, ਮੈਂ ਨਹੀਂ ਜਾ ਸਕਦਾ। ਆਖਿਆ ਜਿਸ ਸਤਿਗੁਰੂ ਦੀ ਉਗਰਾਹੀ ਕਰਨੀ ਹੈ ਉਹ ਸਤਿਗੁਰੂ ਆਪ ਹੀ ਕਿਰਪਾ ਕਰੇਗਾ, ਉਹ ਆਪੇ ਹੀ ਦਾਣੇ ਦੇਵੇਗਾ। ਕਹਿੰਦੇ ਮੈਨੂੰ ਲੈ ਗਏ ਨਾਲ ਤੇ ਮੇਰੇ ਮਨ ਦੇ ਵਿੱਚ ਚਿੰਤਾ ਸੀ। ਜਦੋਂ 20 ਦਿਨਾਂ ਬਾਅਦ ਮੈਂ ਵਾਪਸ ਆਇਆ ਤੇ ਮੇਰੇ ਮਨ ਦੇ ਵਿੱਚ ਸੀ ਕਿ ਸਾਰਾ ਕੁਝ ਚੁੱਗ ਗਏ ਹੋਣੇ ਨੇ ਕਾਂ ਚਿੜੀਆਂ। ਜਦੋਂ ਆਣ ਕੇ ਮੈਂ ਆਪਣੇ ਤਾਏ ਤੋਂ ਪੁੱਛਿਆ ਤੇ ਉਹਨੇ ਇਹ ਦੱਸਿਆ ਕਿ ਕਾਂ ਜਿਹੜੇ ਪੈਂਦੇ ਜ਼ਰੂਰ ਸਨ ਜਾਂ ਮੇਰੀ ਪੈਲੀ 'ਚ ਪੈਂਦੇ ਸਨ ਤੇ ਜਾਂ ਨਾਲ ਗਵਾਂਢ ਵਾਲਿਆਂ ਦੀ ਪੈਲੀ 'ਚ ਪੈਂਦੇ ਸਨ, ਤੇਰੀ ਪੈਲੀ 'ਚ ਕੋਈ ਕਾਂ ਨਹੀਂ ਬੈਠਾ, ਪਤਾ ਨਹੀਂ ਕੀ ਕਰ ਗਿਆ ਸੀ। ਮੈਨੂੰ ਉਦੋਂ ਪਤਾ ਲੱਗਾ ਕਿ ਜਥੇਦਾਰ ਜੀ ਨੇ ਜਿਹੜੀ ਗੱਲ ਆਖੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਉਗਰਾਹੀ ਕਰਨੀ ਹੈ ਉਹ ਆਪੇ ਕਿਰਪਾ ਕਰਨਗੇ, ਉਹ ਕਾਰਜ ਉਹਨਾਂ ਨੇ ਕੀਤਾ ਹੈ। ਇੱਕ ਘਟਨਾ ਜਿਹੜੀ ਆਖਰੀ ਸਮੇਂ ਦੇ ਉੱਤੇ ਜਿਹੜਾ ਉਹਨਾਂ ਦਾ ਇੱਕ ਸਿਦਕੀ ਸਿੱਖ ਹੋਣ ਦਾ ਬਹੁਤ ਵੱਡਾ ਸਬੂਤ ਹੈ। ਗੁਰਬਖਸ਼ ਸਿੰਘ ਜਿਹੜੇ ਉਹਨਾਂ ਦੇ ਚੇਲੇ ਸਨ, ਪੁੱਤਰਾਂ ਵਾਂਗੂ ਜਿਨ੍ਹਾਂ ਨੂੰ ਉਹਨਾਂ ਨੂੰ ਸਾਂਭਿਆ, ਉਹਨੂੰ ਕੋਲ ਸੱਦ ਕੇ ਆਪਣੇ ਸੰਸਾਰ ਤੋਂ ਜਾਣ ਤੋਂ ਪਹਿਲਾਂ ਆਪਣੇ ਕੋਲ ਸੱਦ ਕੇ ਆਖਿਆ ਮੇਰੀਆਂ ਦੋ ਗੱਲਾਂ ਯਾਦ ਰੱਖੀ, ਜਦੋਂ ਮੈਂ ਮਰ ਜਾਵਾਂ ਮੇਰੇ ਸਰੀਰ ਦੀ ਅੰਤਿਮ ਕਿਰਿਆ ਜਿਹੜੀ ਹੈ ਉਹ ਮਰਿਆਦਾ ਅਨੁਸਾਰ ਕਰਨੀ ਹੈ, ਕੋਈ ਮਰਿਆਦਾ ਦੇ ਵਿੱਚ ਚੂਕ ਨਾ ਹੋਵੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਦੇ ਵਿੱਚ। ਤੇ ਦੂਸਰੀ ਗੱਲ ਇਹ ਹੈ ਕਿ ਮੈਂ ਸਾਰੀ ਜ਼ਿੰਦਗੀ ਕਿਸੇ ਬੇਮੁੱਖ ਦੀ ਦਹਲੀਜ਼ ਤੇ ਨਹੀਂ ਚੜਿਆ, ਕਿਸੇ ਬੇਮੁੱਖ ਦੇ ਘਰ ਨਹੀਂ ਗਿਆ, ਨਾ ਕਿਸੇ ਬੇਮੁੱਖ ਨੂੰ ਆਪਣੇ ਮੱਥੇ ਲਾਇਆ ਤੇ ਨਾ ਆਪਣੇ ਘਰ ਕਿਸੇ ਬੇਮੁੱਖ ਨੂੰ ਵੜਨ ਦਿੱਤਾ। ਤੇ ਤੂੰ ਧਿਆਨ ਰੱਖੀ ਕੋਈ ਬੇਮੁੱਖ ਮੇਰੇ ਭੋਗ ਦੇ ਉੱਤੇ ਨਾ ਆ ਜਾਵੇ। ਕੋਈ ਬੇਮੁਖ ਮੇਰੇ ਸੰਸਕਾਰ ਦੇ ਉੱਤੇ ਨਾ ਆ ਜਾਵੇ, ਕਿਸੇ ਬੇਮੁਖ ਨੂੰ ਨਾ ਤੁਸੀਂ ਘਰ ਨਾ ਵਾੜਿਓ ਜਿੰਨਾ ਚਿਰ ਮੇਰਾ ਕਿਰਿਆ ਕਰਮ ਸਾਰਾ ਕੁਛ ਨਹੀਂ ਹੁੰਦਾ। ਸਤਸੰਗੀ ਜਨੋ, ਇਹ ਉਹਨਾਂ ਦੀ ਅਟੁੱਟ ਸ਼ਰਧਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ। ਦੋ ਸਤਿਗੁਰਾਂ ਦਾ ਪਿਆਰ ਉਹਨਾਂ ਨੇ ਰੱਜ ਰੱਜ ਕੇ ਮਾਣਿਆ। ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਵਿਦੇਸ਼ ਦੌਰੇ ਵੀ ਕੀਤੇ, ਉੱਥੇ ਜਾ ਕੇ ਵੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਅਨੇਕਾਂ ਦੀਵਾਨ ਲਾਏ ਮਾਲਵੇ ਦੇ ਖੇਤਰ ਵਿੱਚ, ਤੇ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਬਹੁਤ ਜ਼ਿਆਦਾ ਦੀਵਾਨ ਲਾਏ। ਉਹ ਇੱਡੇ ਮਹਾਨ ਜਥੇਦਾਰ ਦੇ ਚਰਨਾਂ ਦੇ ਵਿੱਚ ਮੈਂ ਸਜਦਾ ਕਰਦਾ ਹੋਇਆ ਇੱਥੇ ਹੀ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦਾ ਹਾਂ। ਸਤਿ ਸ੍ਰੀ ਅਕਾਲ।
ਨਾਮਧਾਰੀ ਪੰਥ ਦੇ ਮਹਾਨ ਜਥੇਦਾਰ ਸ਼੍ਰੀਮਾਨ ਸੂਬਾ ਨਿਰੰਜਨ ਸਿੰਘ ਜੀ ਬਾਰੇ ਆਪ ਜੀ ਗੁਰਲਾਲ ਸਿੰਘ ਹੋਰਾਂ ਪਾਸੋਂ ਸਰਵਣ ਕਰ ਰਹੇ ਸੀ। ਜਿਸ ਤਰ੍ਹਾਂ ਗੁਰਲਾਲ ਸਿੰਘ ਹੋਰਾਂ ਨੇ ਦੱਸਿਆ, ਇਹ ਸੱਚ ਹੈ ਕਿ ਜਥੇਦਾਰ ਨਿਰੰਜਨ ਸਿੰਘ ਜੀ ਇੱਕ ਉਹ ਸ਼ਖਸੀਅਤ ਸਨ ਕਿ ਖੜਕ ਸਿੰਘ ਦਾ ਪ੍ਰਸੰਗ ਔਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਵਿਛੋੜਾ, ਇਹ ਦੋ ਐਸੇ ਪ੍ਰਸੰਗ ਨੇ ਜਿਹੜੇ ਜਥੇਦਾਰ ਨਿਰੰਜਨ ਸਿੰਘ ਹੋਰਾਂ ਨੇ ਸੁਣਾਏ ਔਰ ਕਿਸੇ ਹੋਰ ਕੋਲੋਂ ਉਹ ਸ਼ਬ ਨਹੀਂ ਬਣ ਸਕੀ। ਉਹ ਰੰਗ ਜਿਹੜਾ ਉਹਨਾਂ ਦੇ ਦੀਵਾਨ ਦਾ ਸੀ, ਇਹਨਾਂ ਦੋ ਦੀਵਾਨਾਂ ਦਾ, ਇਹਨਾਂ ਦੋ ਪ੍ਰਸੰਗਾਂ ਦਾ ਹੋਰ ਕਿਸੇ ਵੀ ਜਥੇਦਾਰ ਪਾਸੋਂ ਉਹ ਰੰਗ ਨਹੀਂ ਬਣ ਸਕਿਆ। ਇੰਜ ਕਿਹਾ ਜਾ ਸਕਦਾ ਹੈ ਕਿ ਇਹ ਦੋ ਪ੍ਰਸੰਗ ਉਹਨਾਂ ਦੇ ਨਾਂ ਤੇ ਪੇਟੈਂਟ ਹੋ ਗਏ, ਉਹਨਾਂ ਦੇ ਨਾਂ ਨਾਲ ਜੁੜ ਗਏ। ਨਿਰੰਜਨ ਸਿੰਘ ਖੜਕ ਸਿੰਘ ਬਣ ਗਿਆ, ਖੜਕ ਸਿੰਘ ਨਿਰੰਜਨ ਸਿੰਘ ਬਣ ਗਿਆ। ਉਹ ਸੱਚਮੁੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਉਹ ਮਹਾਂਬਲੀ ਸੂਰਮੇ ਸਨ ਜਿਨ੍ਹਾਂ ਦੀ ਸ਼ਰਧਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਐਸੀ ਇੱਕ ਰਸ ਨਿਭੀ ਕਿ ਕਿਤੇ ਵੀ ਫਰਕ ਨਹੀਂ ਪਿਆ। ਰਹੀਮ ਜੀ ਕਹਿੰਦੇ ਨੇ, ਰਹਿਮਨ ਧਾਗਾ ਪ੍ਰੇਮ ਕਾ ਮਤ ਤੋਰੋ ਚਿਟਕਾਏ, ਟੂਟੇ ਤੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ। ਜਦੋਂ ਕਦੀ ਇਹ ਪ੍ਰੇਮ ਦਾ ਧਾਗਾ ਟੁੱਟ ਜਾਵੇ ਤੇ ਉਹ ਜੁੜ ਵੀ ਜਾਵੇ ਤੇ ਗੰਢ ਦਿਸਦੀ ਰਹਿੰਦੀ ਹੈ। ਜਥੇਦਾਰ ਨਿਰੰਜਨ ਸਿੰਘ ਜੀ, ਸੂਬਾ ਨਿਰੰਜਨ ਸਿੰਘ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਦੇ ਪ੍ਰੇਮ ਵਿੱਚ ਕੋਈ ਗੰਢ ਦਿਖਾਈ ਨਹੀਂ ਦਿੰਦੀ। ਇੱਕ ਰਸ ਉਹਨਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਨਿਭੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਜਥੇਦਾਰ ਨਿਰੰਜਨ ਸਿੰਘ ਜੀ ਦੇ ਬਾਰੇ ਇਹ ਸੁਣਿਆ ਜਾਂਦਾ ਹੈ ਕਿ ਜਦੋਂ ਕਦੀ ਦੀਵਾਨ ਲਾਉਣਾ ਹੁੰਦਾ ਜਾਂ ਤੇ ਉਹ ਸਾਰਾ ਦਿਨ ਆਪਣੇ ਹੱਥੀਂ ਕੰਮ ਕਰਕੇ, ਵਾਹੀ ਖੇਤੀ ਦਾ ਕੰਮ ਕਰਕੇ ਜਾ ਕੇ ਸ਼ਾਮ ਨੂੰ ਦੀਵਾਨ ਲਾ ਦੇਣਾ, ਤੇ ਜਾਂ ਜੇ ਕਿਤੇ ਦੀਵਾਨ ਲਾਉਣ ਜਾਣਾ, ਜਲ ਪਾਣੀ ਛਕਿਆ, ਪ੍ਰਸ਼ਾਦਾ ਪਾਣੀ ਛਕਿਆ ਤੇ ਆਰਾਮ ਕਰਨਾ, ਆਰਾਮ ਕਰਕੇ ਜਦੋਂ ਵਕਤ ਹੋਣਾ ਦੀਵਾਨ ਦਾ ਤੇ ਉਸੇ ਵੇਲੇ ਉੱਠਣਾ ਤੇ ਜਾਂਦਿਆਂ ਜਾਂਦਿਆਂ ਦਸਤਾਰ ਸਜਾ ਕੇ ਤੇ ਜਾ ਕੇ ਦੀਵਾਨ ਲਾ ਦੇਣਾ। ਕਿਸੇ ਨੇ ਅਰਜ਼ ਕੀਤੀ, ਜਥੇਦਾਰ ਜੀ ਤੁਸੀਂ ਕੋਈ ਤਿਆਰੀ ਨਹੀਂ ਕਰਦੇ? ਤੇ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ, ਉੱਥੇ ਦੀਵਾਨ ਮੈਂ ਲਾਉਣਾ, ਜੇ ਦੀਵਾਨ ਮੈਂ ਲਾਉਣਾ ਹੋਵੇ ਤੇ ਫਿਰ ਮੈਂ ਤਿਆਰੀ ਕਰਾਂ। ਦੀਵਾਨ ਜਿਹਨੇ ਲਾਉਣਾ ਉਹਨੇ ਤਿਆਰੀ ਕੀਤੀ ਹੋਈ ਹੈ। ਭਾਵ ਉਹਨਾਂ ਦੇ ਸਤਿਗੁਰਾਂ ਦੇ ਚਰਨਾਂ ਤੇ ਇੰਨਾ ਭਰੋਸਾ ਸੀ ਕਿ ਉਹ ਕਰਨ ਕਰਾਵਣ ਹਾਰ ਸਾਰਾ ਕੁਝ ਸਤਿਗੁਰੂ ਜੀ ਨੂੰ ਮੰਨਦੇ ਸਨ। ਔਰ ਇਸ ਤਰ੍ਹਾਂ ਕਰਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਉਹਨਾਂ ਨੇ ਖੁਸ਼ੀਆਂ ਲੈਂਦਿਆਂ ਹੋਇਆਂ ਕਈ ਉਹਨਾਂ ਦੇ ਦੀਵਾਨ 6-6, 7-7 ਘੰਟਿਆਂ ਦੇ ਵੀ ਲਗਾਤਾਰ ਲੱਗੇ, ਪਰ ਜਿੱਥੇ ਉਹ ਸਿਹਤ ਕਰਕੇ, ਸਰੀਰ ਕਰਕੇ ਮਹਾਂਬਲੀ ਸਨ, ਉੱਥੇ ਸਤਿਗੁਰੂ ਦੇ ਮਹਾਨ ਸਿੱਖ, ਸ਼ਰਧਾਵਾਨ ਸਿੱਖ ਸਨ, ਉਹਨਾਂ ਤੇ ਮਹਾਨ ਕਿਰਪਾ ਸੀ। ਹੁਣ ਮੈਂ ਬੇਨਤੀ ਕਰਾਂਗਾ ਜਸਵੰਤ ਸਿੰਘ ਮਸਤ ਨੂੰ ਕਿ ਉਹ ਆਉਣਗੇ ਔਰ ਆਪ ਜੀ ਦੇ ਨਾਲ ਮਾਲਵੇ ਦਾ ਬੰਨ, ਮਾਲਵੇ ਦੇ ਮਹਾਨ ਜਥੇਦਾਰ ਜਿਨ੍ਹਾਂ ਸਮਿਆਂ ਦੇ ਵਿੱਚ ਡਾਂਗਾਂ ਸੋਟਿਆਂ ਦਾ ਵੀ ਸਮਾਂ ਹੁੰਦਾ ਸੀ, ਉਸ ਸਮੇਂ ਦੇ ਵਿੱਚ ਜਿਨ੍ਹਾਂ ਨੇ ਨਾਮਧਾਰੀ ਪੰਥ ਦਾ ਪ੍ਰਚਾਰ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ, ਆਲਮ ਜੀ ਦੇ ਸਾਥੀ ਸ਼੍ਰੀਮਾਨ ਜਥੇਦਾਰ ਮੇਹਰ ਸਿੰਘ ਜੀ ਸਿਆੜ ਵਾਲਿਆਂ ਬਾਰੇ ਆਪ ਜੀ ਨੂੰ ਕੁਛ ਅਰਜ਼ਾਂ ਕਰਨਗੇ। ਜਸਵੰਤ ਸਿੰਘ ਜੀ,
ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸਤਸੰਗੀਓ, ਇੱਕ ਵਾਰ ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਜਿਸ ਤਰ੍ਹਾਂ ਕਿ ਆਪ ਜੀ ਨੂੰ ਮੇਰੇ ਉਸਤਾਦ ਸ੍ਰੀ ਮਾਨ ਸੰਤ ਨਿਸ਼ਾਨ ਸਿੰਘ ਜੀ ਦੱਸ ਹੀ ਗਏ ਨੇ ਕਿ ਮੈਂ ਆਪ ਜੀ ਦੇ ਸਾਹਮਣੇ ਮਾਲਵੇ ਦੇ ਉਸ ਨਿਧੜਕ ਪ੍ਰਚਾਰਕ, ਉਸ ਮਹਾਨ ਦੇਸ਼ ਭਗਤ, ਇੱਕ ਵਿਦਵਾਨ ਸੱਜਣ ਸੂਰਵੀਰ ਜਥੇਦਾਰ ਜਹੇਦਾਰ ਮੇਹਰ ਸਿੰਘ ਹੋਰਾਂ ਦੀ ਗੱਲ ਕਰਨ ਲੱਗਿਆ ਹਾਂ। 10-10-1900 ਨੂੰ ਪਿੰਡ ਸਿਆੜ ਦੇ ਵਿੱਚ ਪਿਤਾ ਬਿਸ਼ਨ ਸਿੰਘ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ। ਇਹ ਬਾਲਕ ਜਿਹੜਾ ਕਿ ਬੜੀ ਹੀ ਤਿੱਖਣ ਬੁੱਧੀ ਦਾ ਮਾਲਕ ਸੀ, ਸ਼ੁਰੂ ਤੋਂ ਹੀ ਬੜਾ ਹੁਸ਼ਿਆਰ ਸੀ। ਬਚਪਨ ਦੇ ਜਿਸ ਵੇਲੇ 5 ਕੁ ਸਾਲ ਬੀਤੇ ਤਾਂ ਇਸ ਦੇ ਮਾਤਾ ਪਿਤਾ ਨੇ ਇਸ ਨੂੰ ਪਿੰਡ ਦੇ ਹੀ ਇੱਕ ਸਾਧ, ਕਿਉਂਕਿ ਆਪਾਂ ਸਭ ਨੂੰ ਪਤਾ ਹੈ ਕਿ ਉਸ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਤੌਰ ਤੇ ਜਿਹੜੇ ਸਾਧੂ ਜਣ ਹੁੰਦੇ ਸਨ ਉਹ ਗੁਰਮੁਖੀ ਪੜਾਇਆ ਕਰਦੇ ਸਨ, ਤੇ ਇਹਨਾਂ ਨੂੰ ਵੀ ਉਸੇ ਪਰੰਪਰਾ ਦੇ ਤਹਿਤ ਇਸ ਦੇ ਮਾਤਾ ਪਿਤਾ ਨੇ ਸੰਤ ਗਿਆਨ ਦਾਸ ਦੇ ਕੋਲ ਗੁਰਮੁਖੀ ਪੜ੍ਹਨ ਦੇ ਲਈ ਲਾ ਦਿੱਤਾ। ਉੱਥੋਂ ਇਹਨਾਂ ਨੇ ਗੁਰਮੁਖੀ ਤੇ ਗੁਰਬਾਣੀ ਦੀ ਸੰਥਿਆ ਲਈ, ਖਿਆਲ ਰੱਖਣਾ ਗੁਰਬਾਣੀ ਪੜ੍ਹਨ ਦਾ ਇੰਨਾ ਕੁ ਅਭਿਆਸ ਇਹਨਾਂ ਨੂੰ ਹੋ ਗਿਆ ਸੀ ਕਿ ਇੱਕੋ ਚੌਂਕੜੇ ਦੇ ਵਿੱਚ, ਜਿਸ ਵੇਲੇ ਪਰ ਜਵਾਨ ਉਮਰ ਦੇ ਵਿੱਚ ਸਨ, ਉਸ ਵੇਲੇ ਇੱਕੋ ਚੌਂਕੜੇ ਦੇ ਵਿੱਚ ਅੱਠੇ ਪੈਰਾਂ ਦੇ ਵਿੱਚ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਸਾਰਾ ਪਾਠ ਪੂਰਾ ਪਾਠ ਕਰਕੇ ਉੱਠਦੇ ਹੁੰਦੇ ਸਨ। ਐਸੀ ਇਹਨਾਂ ਦੀ ਪਰਪਕਤਾ ਤੇ ਐਸਾ ਅਭਿਆਸ ਗੁਰਬਾਣੀ ਦੇ ਪ੍ਰਤੀ ਹੋ ਗਿਆ ਸੀ। ਇੱਥੋਂ ਗੁਰਬਾਣੀ ਦੀ ਸਿੱਖਿਆ ਲਈ ਉਸ ਤੋਂ ਬਾਅਦ ਜਿਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਨੇੜਤਾ ਇਹਨਾਂ ਨੂੰ ਮਿਲੀ ਤਾਂ ਇਹਨਾਂ ਨੇ ਪੰਡਿਤ ਮਨਸਾ ਸਿੰਘ ਜੀ ਕੌਮੀ ਹੋਰਾਂ ਦੇ ਕੋਲੋਂ ਸੰਸਕ੍ਰਿਤ ਤੇ ਹਿੰਦੀ ਦੇ ਕਈ ਗ੍ਰੰਥ ਪੜ੍ਹੇ। ਮੈਂ ਆਪਣੀ ਗੱਲ ਨੂੰ ਅੱਗੇ ਲਿਜਾਵਾਂ। ਜਿਸ ਵੇਲੇ 15 ਕੁ ਸਾਲ ਦੇ ਸਨ, ਉਸ ਵੇਲੇ ਇਹਨਾਂ ਦੇ ਪਿੰਡ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਦੌਰੇ ਦੇ ਉੱਪਰ ਗਏ, ਮੇਲਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਪਿੰਡ ਦੇ ਵਿਚਾਲ ਦੀ ਲੰਘਦੇ ਪਏ ਸੀ ਕਿ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਸਤਿਗੁਰੂ ਜੀ ਤੋਂ ਥੋੜਾ ਜਿਹਾ ਸੰਗ ਕੇ ਘਰ ਦੇ ਵਿੱਚ ਵੜ ਗਿਆ, ਦਰਵਾਜੇ ਦੇ ਵਿੱਚ ਲੱਗ ਕੇ ਇੱਕ ਪਾਸੇ ਨੂੰ ਹੋ ਕੇ ਖਲੋ ਗਿਆ। ਪਰ ਉਹ ਮਹਾਨ ਰਹਿਬਰ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਅੱਖ ਨੇ ਇਸ ਹੀਰੇ ਨੂੰ ਪਛਾਣ ਲਿਆ ਸੀ। ਸਤਿਗੁਰੂ ਜੀ ਨੇ ਲੰਘਣ ਲੱਗਿਆ ਉਸ ਦਰਵਾਜੇ ਦੇ ਅੰਦਰ ਹੋ ਕੇ ਇਸ ਨੂੰ ਗੁਲਾਮੇ ਤੋਂ ਫੜ ਕੇ ਆਖਣ ਲੱਗੇ, ਹੁਣ ਦੱਸ ਵੀ ਜਵਾਨਾ ਕਿੱਧਰ ਜਾਏਗਾ। ਕਹਿਣ ਲੱਗੇ, ਭਾਈ ਇਹ ਕਾਕਾ ਕਿਸ ਦਾ? ਨਾਲ ਇਹਨਾਂ ਦੇ ਬਾਬਾ ਬਿਸ਼ਨ ਸਿੰਘ ਸਤਿਗੁਰੂ ਜੀ ਦੇ ਨਾਲ ਹੀ ਸੀ। ਆਖਣ ਲੱਗਾ, ਪਾਤਸ਼ਾਹ ਆਪ ਜੀ ਦੀ ਦਾਤ ਇਹ ਮੈਨੂੰ ਪ੍ਰਾਪਤ ਹੋਈ ਹੈ, ਮੇਰਾ ਪੁੱਤਰ ਹੈ। ਸਤਿਗੁਰੂ ਜੀ ਨੇ ਆਖਿਆ, ਅੱਛਾ ਫਿਰ ਸੰਗਣ ਦੀ ਕੀ ਲੋੜ ਹੈ? ਆਖਣ ਲੱਗੇ, ਭਾਈ ਕਛਹਿਰਾ ਪਾ ਅੰਮ੍ਰਿਤ ਛਕ ਪੂਰਾ ਸਿੰਘ ਸਜ। ਸਤਿਗੁਰੂ ਜੀ ਆਪਣਾ ਬਖਸ਼ਿਸ਼ ਰੂਪੀ ਮਿਹਰ ਸੀ ਜਿਹੜੀ ਇਸ ਦੇ ਉੱਪਰ ਕਰਕੇ ਚੱਲਦੇ ਬਣੇ। ਸਮਾਂ ਬੀਤਦਾ ਗਿਆ, ਇਹ ਕਾਕਾ ਹੁਣ ਨਾਮਧਾਰੀ ਜਹੇਦਾਰਾਂ ਦੇ ਦੀਵਾਨ ਜਿਸ ਵੇਲੇ ਸਿਆੜ ਪਿੰਡ ਦੇ ਵਿੱਚ ਲੱਗਣੇ, ਬੜੇ ਸ਼ੌਂਕ ਦੇ ਨਾਲ ਜਾ ਕੇ ਇਸਨੇ ਦੀਵਾਨ ਸੀ ਜਿਹੜੇ ਉਹ ਸੁਣਨੇ ਸ਼ੁਰੂ ਕੀਤੇ। ਪਿੰਡ ਦੇ ਹੀ ਇੱਕ ਸਾਧ ਨੰਦ ਲਾਲ ਤੋਂ ਇਸਨੇ ਢੋਲਕੀ ਸਿੱਖ ਲਈ। ਪਿੰਡ ਦੇ ਗੁਰਦੁਆਰੇ ਵਾਲੇ ਮਹੰਤ ਦੇ ਨਾਲ ਦੀਵਾਨ ਦੇ ਵਿੱਚ ਬਹਿਣਾ, ਢੋਲਕੀ ਵਜਾਉਣ ਦੇ ਨਾਲ ਨਾਲ ਕੋਈ ਕੀਰਤਨ ਕਰਨਾ ਸਿੱਖਿਆ, ਫਿਰ ਦੀਵਾਨ ਲਾਉਣਾ ਸਿੱਖ ਲਿਆ। ਇੱਕ ਠੀਕ ਠਾਕ ਜਥੇਦਾਰ ਸੀ ਜਿਹੜੇ ਉਹ ਬਣ ਗਏ। ਪਰ ਹੋਰ ਬਖਸ਼ਿਸ਼ ਹਜੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਹੋਣੀ ਸੀ। 1927 ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਕੱਕੜਵਾਲ ਪਿੰਡ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਪੁੱਜੇ। ਘਰ ਵਾਲਿਆਂ ਦੀਵਾਨ ਲਾਉਣ ਦੇ ਲਈ ਇਸ ਮੇਹਰ ਸਿੰਘ ਨੂੰ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਥੇਦਾਰ ਮੇਹਰ ਸਿੰਘ ਨੂੰ ਬੁਲਾਇਆ ਹੋਇਆ ਸੀ। ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਮੇਹਰ ਸਿੰਘ ਸਿਆੜ ਵਾਲਾ, ਜਿਸ ਦੇ ਨਾਲ ਕਦੀ ਮੇਰੀ ਪਹਿਲਾਂ ਭੇਂਟ ਹੋਈ ਸੀ ਜਾਂ ਜਿਸ ਦੇ ਉੱਪਰ ਮੈਂ ਬਖਸ਼ਿਸ਼ ਕਰਕੇ ਆਇਆ ਸਾਂ, ਉਹ ਸੁਣਿਆ ਹੈ ਕਿ ਕੁਝ ਕੁ ਜਥੇਦਾਰ ਬਣ ਗਿਆ ਹੈ। ਸਤਿਗੁਰੂ ਜੀ ਨੇ ਬੁਲਾਇਆ, ਆਖਣ ਲੱਗੇ, ਕਾਕਾ ਕੁਝ ਸੁਣਾਏਗਾ? ਕਹਿਣ ਲੱਗਾ, ਜੀ ਸੁਣਾ ਤਾਂ ਦਿਆਂਗਾ ਜੋ ਕਹੋਗੇ, ਪਰ ਆਪ ਜੀ ਦੀ ਬਖਸ਼ਿਸ਼ ਦੀ ਜ਼ਰੂਰਤ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇੱਕ ਅਗਲਾ ਬਚਨ ਹੋਰ ਕੀਤਾ, ਆਖਣ ਲੱਗੇ, ਚੰਗਾ ਵੀ ਮੇਰ ਸਿਆਂ ਸਟੇਜ ਦੇ ਉੱਪਰ ਚੜ ਕੇ ਤੂੰ ਇੱਕ ਗੱਲ ਨੂੰ ਧਿਆਨ ਦੇ ਵਿੱਚ ਰੱਖ ਲਿਆ ਕਰੀ ਕਿ ਮੇਰੇ ਵਰਗਾ ਸਿਆਣਾ ਸੱਜਣ ਇੱਥੇ ਕੋਈ ਨਹੀਂ, ਤੂੰ ਦੀਵਾਨ ਬੜਾ ਵਧੀਆ ਲਗਾ ਲੇਗਾ। ਉਸ ਦਿਨ ਦੀਵਾਨ ਨਾਲ ਲੱਗਿਆ, ਦੂਸਰੇ ਦਿਨ ਨਾਲ ਦੇ ਪਿੰਡ ਵਹਿੜਵਾਲ ਦੇ ਵਿੱਚ ਦੀਵਾਨ ਸੀ ਜਿਹੜਾ ਉਹ ਸਜਾਇਆ ਗਿਆ। ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਮੇਹਰ ਸਿੰਘ ਨੇ ਦੀਵਾਨ ਲਾਇਆ। ਇੱਥੇ ਪੰਚਖੰਡ ਦੀਵਾਨ ਬਾਬੂ ਤੇਜਾ ਸਿੰਘ ਪਸੌੜੀਏ ਦਾ, ਜਿਸ ਦੀ ਇੱਕ ਸੰਸਥਾ ਬਣਾਈ ਵੀ ਸੀ ਉਸਨੇ ਪੰਚਖੰਡ ਨਾਂ ਦੀ, ਉਹ ਸਤਿਗੁਰੂ ਜੀ ਦੇ ਖਿਲਾਫ ਬਹੁਤ ਜ਼ਿਆਦਾ ਉਲਟ ਪ੍ਰਚਾਰ ਕਰਦੇ ਹੁੰਦੇ ਸਨ। ਇਸ ਪਿੰਡ ਦੇ ਵਿੱਚ ਉਹਨਾਂ ਦਾ ਕਾਫੀ ਪ੍ਰਭਾਵ ਸੀ। ਤਾਂ ਇਸ ਥਾਂ ਦੇ ਉੱਪਰ ਜਿਸ ਵੇਲੇ ਮੇਹਰ ਸਿੰਘ ਨੇ ਦੀਵਾਨ ਲਾਇਆ, ਤਾਂ ਇਹ ਦੀਵਾਨ ਸਮੇਂ ਤੇ ਸਥਿਤੀ ਨੂੰ ਵੇਖ ਕੇ ਲਾਇਆ ਗਿਆ। ਇਹ ਦੀਵਾਨ ਦੇਹਧਾਰੀ ਗੁਰੂ ਦੇ ਉੱਪਰ ਲਾਇਆ ਗਿਆ। ਉਹਨਾਂ ਨੇ ਐਸੇ ਪ੍ਰਮਾਣ ਦਿੱਤੇ, ਐਸਾ ਵਿਖਿਆਨ ਕੀਤਾ ਕਿ ਉਹਨਾਂ ਦੀ ਵਿਆਖਿਆ ਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਮਨੁੱਖ ਨੂੰ ਦੇਹਧਾਰੀ ਗੁਰੂ ਦਾ ਸ਼ਗਿਰਦ ਹੋਣਾ ਜਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਹੀ ਸਮੇਂ ਦੇ ਗੁਰੂ ਨੇ। ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਘੁੱਟ ਕੇ ਗਲਵੱਕੜੀ ਦੇ ਵਿੱਚ ਲਿਆ, ਉਹਨਾਂ ਨੇ ਥਾਪੀ ਦਿੱਤੀ ਤੇ ਨਾਲ ਹੀ ਇੱਕ ਵਰ ਦੇ ਦਿੱਤਾ। ਆਖਣ ਲੱਗੇ, ਮੇਹਰ ਸਿਆਂ, ਅੱਜ ਤੋਂ ਬਾਅਦ ਕਦੇ ਵੀ ਤੂੰ ਕਿਸੇ ਵਿਚਾਰ ਚਰਚਾ ਦੇ ਵਿੱਚ ਹਾਰੇਗਾ ਨਹੀਂ, ਤੂੰ ਇੱਕ ਬੜਾ ਵਧੀਆ ਉੱਚ ਕੋਟੀ ਦਾ ਜਥੇਦਾਰ ਹੋਵੇਗਾ। ਵਰ ਤੇ ਵਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਖਸ਼ਿਸ਼ ਕਰ ਦਿੱਤੇ, ਪ੍ਰਦਾਨ ਕਰ ਦਿੱਤੇ, ਕਿਉਂਕਿ ਖੁਸ਼ੀਆਂ ਦੇ ਘਰ ਦੇ ਵਿੱਚ ਆਏ ਹੋਏ ਸੀ। ਤੇ ਉਸ ਵਰ ਨੇ ਉਸੇ ਦਿਨ ਹੀ ਚਮਤਕਾਰ ਦਿਖਾ ਦਿੱਤਾ। ਚਮਤਕਾਰ ਕੀ ਹੋਇਆ? ਦੀਵਾਨ ਸਮਾਪਤੀ ਹੋਈ, ਸਤਿਗੁਰੂ ਜੀ ਨੇ ਚਾਲੇ ਪਾ ਦਿੱਤੇ। ਜਥੇਦਾਰ ਮੇਹਰ ਸਿੰਘ ਜੀ ਨੇ ਆਪਣੇ ਢੰਗ ਦੇ ਨਾਲ ਜਾਣਾ ਸੀ। ਜਥੇਦਾਰ ਜੀ ਨੇ ਆਪਣੇ ਜਥੇ ਨੂੰ ਨਾਲ ਲਿਆ, ਇਹਨਾਂ ਨੇ ਵੀ ਚਾਲੇ ਪਾਏ। ਤਾਂ ਉਸ ਵੇਲੇ ਬਾਬੂ ਤੇਜਾ ਸਿੰਘ ਦਾ ਇੱਕ ਚੇਲਾ ਆ ਮਿਲਿਆ ਇਹਨਾਂ ਨੂੰ ਰਸਤੇ ਦੇ ਵਿੱਚ, ਤੇ ਇਹਨਾਂ ਨੂੰ ਬਾਬੂ ਤੇਜਾ ਸਿੰਘ ਦੇ ਘਰ ਲੈ ਗਿਆ। ਘਰ ਜਾ ਕੇ ਲੱਗਿਆ, ਪਹਿਲਾਂ ਤਾਂ ਬਾਬੂ ਤੇਜਾ ਸਿੰਘ ਨੇ ਕੁਝ ਸਤਿਕਾਰ ਕੀਤਾ, ਆਖਰ ਥੋੜਾ ਵਿਦਵਾਨ ਸੱਜਣ ਸੀ, ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ, ਪਰ ਨਾਲ ਦੀ ਨਾਲ ਜਿਹੜਾ ਉਹ ਇਹਨਾਂ ਦਾ ਪੈਰੋਕਾਰ ਸੱਜਣ ਸੀ ਉਹ ਥੋੜਾ ਜ਼ਿਆਦਾ ਗਰਮ ਸੀ, ਜ਼ਿਆਦਾ ਉਤਾਵਲਾ ਸੀ। ਉਸਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਜਥੇਦਾਰ ਜੀ ਬਾਦ ਲੀਲ ਜਵਾਬ ਦਿੰਦੇ ਰਹੇ। ਉਸਨੇ ਗੱਲ ਕੀਤੀ ਉਸ ਦੋਹਰੇ ਦੀ, ਆਖਣ ਲੱਗਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਵਾਲਾ ਦੋਹਰਾ ਉਸਨੇ ਪੜਿਆ। ਆਖਣ ਲੱਗਾ, ਗੁਰੂ ਗੋਬਿੰਦ ਸਿੰਘ ਜੀ ਦਾ ਤੁਸੀਂ ਇਸ ਨੂੰ ਕਿਉਂ ਨਹੀਂ ਮੰਨਦੇ? ਪਰ ਉਹ ਭੋਲਾ, ਉਹ ਅਣਜਾਣ ਸੀ। ਜਥੇਦਾਰ ਜੀ ਨੇ ਨਾਲ ਹੀ ਅਗਲਾ ਸਵਾਲ ਜਿਸ ਵੇਲੇ ਕੀਤਾ ਕਿ ਕਿਸ ਪੇਜ ਨੰਬਰ ਦੇ ਉੱਪਰ ਲਿਖਿਆ, ਕਿਸ ਪੰਨੇ ਦੇ ਉੱਪਰ ਲਿਖਿਆ, ਗੁਰਬਾਣੀ ਦੇ ਵਿੱਚ ਕਿੱਥੇ ਦਰਜ ਹੈ, ਕਿਹੜੇ ਗੁਰੂ ਸਾਹਿਬ ਨੇ ਉਚਾਰਿਆ? ਤਾਂ ਉਹ ਇਸ ਗੱਲ ਦਾ ਜਵਾਬ ਨਾ ਦੇ ਸਕਿਆ। ਆਦ ਦਲੀਲਾਂ ਦੇ ਸਹਿਤ ਜਥੇਦਾਰ ਜੀ ਨੇ ਉਹਨਾਂ ਨੂੰ ਉੱਤਰ ਕਰ ਦਿੱਤਾ। ਤਾਂ ਉਸ ਵੇਲੇ ਬਾਬੂ ਤੇਜਾ ਸਿੰਘ ਨੇ ਆਖਿਆ, ਕਾਕਾ, ਜੋ ਤੇਰੇ ਢਿੱਡ ਵਿੱਚ ਨੇ ਮੇਰੇ ਨੋਹਾਂ ਵਿੱਚ ਨੇ। ਤਾਂ ਜਥੇਦਾਰ ਜੀ ਦੀ ਅਗਲੀ ਹਾਜ਼ਰ ਜਵਾਬੀ ਸੀ, ਆਖਣ ਲੱਗੇ, ਜੀ ਰੌਲਾ ਹੀ ਇਸ ਗੱਲ ਦਾ, ਜਿਹੜੀਆਂ ਤੁਹਾਡੇ ਨੋਹਾਂ ਵਿੱਚ ਨੇ, ਜੋ ਢਿੱਡ ਵਿੱਚ ਆ ਜਾਣ ਤਾਂ ਸਮੱਸਿਆ ਹੀ ਖਤਮ ਹੋ ਜੇ, ਝਗੜਾ ਹੀ ਮੁੱਕ ਜੇ। ਉਹਨਾਂ ਦੀ ਹਾਜ਼ਰ ਜਵਾਬੀ ਉਹਨਾਂ ਦੀਆਂ ਦਲੀਲਾਂ ਦੇ ਅੱਗੇ ਨਿਰੁੱਤਰ ਹੋ ਕੇ ਬਾਬੂ ਤੇਜਾ ਸਿੰਘ ਉਸੇ ਵੇਲੇ ਉਹਨਾਂ ਨੂੰ ਅੱਡੇ ਤੱਕ ਛੱਡ ਕੇ ਗਿਆ ਬੜੇ ਸਤਿਕਾਰ ਦੇ ਨਾਲ। ਇਹ ਇਹਨਾਂ ਦੀ ਪਹਿਲੀ ਜਿੱਤ ਸੀ ਉਸ ਵਿਦਵਾਨ ਦੇ ਅੱਗੇ। ਉਸ ਤੋਂ ਬਾਅਦ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ। ਹੋਇਆ ਕੀ ਕਿ 1929 ਈਸਵੀ ਦੇ ਵਿੱਚ ਸਿਆੜ ਪਿੰਡ ਦੇ ਵਿੱਚ ਹੋਲਾ ਸੀ। ਹੋਲੇ ਤੋਂ ਲਗਭਗ 6 ਕੁ ਮਹੀਨੇ ਪਹਿਲਾਂ ਸੰਤ ਕਰਮ ਸਿੰਘ ਜੀ ਗੁਰੂ ਘਰ ਦੀਆਂ ਵੱਛੀਆਂ ਲੈ ਕੇ ਉੱਥੇ ਪਹੁੰਚ ਗਏ ਵੇਚਣ ਦੇ ਲਈ। 1.5-2 ਮਹੀਨੇ ਪਹਿਲਾਂ ਉੱਥੇ ਜਥੇਦਾਰ ਅਤਰ ਸਿੰਘ ਜੀ ਖੜਤਾਲਾਂ ਵਾਲੇ ਪੁੱਜ ਗਏ। ਹੁਣ ਪੂਰੇ 6 ਮਹੀਨੇ ਦਾ ਪ੍ਰਬੰਧ, ਜਿਸ ਵੇਲੇ ਹੋਲਾ ਚੱਲਿਆ ਉਸ ਵੇਲੇ ਵੀ ਉਸਦਾ ਪੂਰੇ ਦਾ ਪੂਰਾ ਪ੍ਰਬੰਧ, ਉਸਦੀ ਅਗਵਾਈ ਜਥੇਦਾਰ ਮੇਹਰ ਸਿੰਘ ਹੋਰੀ ਕਰ ਰਹੇ ਸਨ। ਪ੍ਰਬੰਧ ਦਾ ਕੋਈ ਪੂਰਾ ਤਜਰਬਾ ਨਹੀਂ ਸੀ, ਅਜੇ ਇਸ ਕੰਮ ਦੇ ਵਿੱਚ ਪਏ ਹੀ ਸਨ, ਪਰ ਉਹ ਹੋਲਾ ਨਿਰਵਘਨ ਸੰਪੂਰਨ ਹੋਇਆ ਬੜੇ ਵਧੀਆ ਢੰਗ ਦੇ ਨਾਲ ਇਹਨਾਂ ਦੇ ਪ੍ਰਬੰਧ ਹੇਠਾਂ। ਤੇ ਉਸ ਹੋਲੇ ਦੇ ਵਿੱਚ ਜਥੇਦਾਰ ਅਤਰ ਸਿੰਘ ਜੀ ਨੇ ਵੀ ਆਪਣੇ ਜੋਹਰ ਦਿਖਾਏ, ਆਪਣੇ ਤਜਰਬੇ ਦਿਖਾਏ, ਆਪਣੇ ਆਓ ਜੋ ਦੀਵਾਨ ਦਾ ਉਹਨਾਂ ਦਾ ਰਸ ਸੀ ਉਸ ਦੇ ਨਾਲ ਕੀ ਹੋਇਆ ਕਿ ਪਿੰਡ ਦੇ ਅਨੇਕਾਂ ਲੋਕਾਂ ਨੇ ਭਜਨ ਸੀ ਜਿਹੜਾ ਪੁੱਛਿਆ, ਤੇ ਪਿੰਡ ਦੇ ਮੁਸਲਮਾਨ ਤੇ ਹਿੰਦੂ ਵੀਰਾਂ ਨੇ ਵੀ ਹੋਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸੇ ਤਰ੍ਹਾਂ ਜਥੇਦਾਰ ਮੇਹਰ ਸਿੰਘ ਜੀ ਜਿਸ ਤਰ੍ਹਾਂ ਇਹਨਾਂ ਨੇ ਹੋਲੇ ਦੀ ਅਗਵਾਈ ਕੀਤੀ, ਗੁਰੂ ਕੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣ ਦੇ ਲਈ ਤਤਪਰ ਰਹਿੰਦੇ ਸਨ। ਨਾਲ ਦੀ ਨਾਲ ਖਿਆਲ ਰੱਖਣਾ, ਸਿਰਫ ਤੇ ਸਿਰਫ ਨਾਮਧਾਰੀ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਵਿਚ ਇਹ ਆਪਣਾ ਯੋਗਦਾਨ ਨਹੀਂ ਸੀ ਪਾ ਰਹੇ। ਦੂਸਰੇ ਪਾਸੇ ਅੰਗਰੇਜ਼ ਦੇ ਵਿਰੋਧ ਦੇ ਵਿਚ ਕਾਂਗਰਸ ਪਾਰਟੀ ਦੇ ਵਿਚ ਵੀ ਵੱਧ ਚੜ ਕੇ ਹਿੱਸਾ ਲੈ ਰਹੇ ਸਨ, ਪੂਰੀ ਸਰਗਰਮੀ ਦੇ ਨਾਲ ਹਿੱਸਾ ਲੈ ਰਹੇ ਸਨ। ਕਦੀ ਇਸ ਪਾਸੇ ਪ੍ਰਚਾਰ ਕਰਨਾ, ਕਦੀ ਉਸ ਪਾਸੇ ਪ੍ਰਚਾਰ ਕਰਨਾ। ਕਾਂਗਰਸ ਦੇ ਵਿਚ ਸੁਭਾਸ਼ ਚੰਦਰ ਬੋਸ ਤੱਕ ਇਹਨਾਂ ਦੀ ਜਾਣ ਪਛਾਣ ਸੀ, ਡਾਕਟਰ ਸੈਫੂਦੀਨ ਕਿਚਲੂ ਤੱਕ, ਸਤਪਾਲ ਵਰਗਿਆਂ ਤੱਕ ਇਹਨਾਂ ਦੀ ਜਾਣ ਪਛਾਣ ਸੀ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ, ਹੋਇਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਜਿਸ ਵੇਲੇ ਜਪ ਯੋਗ ਰੱਖਿਆ ਕਰਦੇ, ਅੱਸੂ ਦੇ ਭਾਦਰੋਂ ਤੋਂ ਬਾਅਦ ਨਹਿਰ ਦੇ ਉੱਪਰ ਜਪ ਯੋਗ ਸਤਿਗੁਰੂ ਜੀ ਨੇ ਰੱਖਿਆ, ਤਾਂ ਹੁਣ ਸਤਿਗੁਰੂ ਜੀ ਨੇੜਤਾ ਇਹਨਾਂ ਨੂੰ ਮਿਲਣੀ ਸ਼ੁਰੂ ਹੋ ਗਈ ਸੀ। ਉੱਥੇ ਸਤਿਗੁਰੂ ਜੀ ਨੇ ਖੁਦ ਕਿਰਪਾ ਕਰਕੇ ਇਹਨਾਂ ਨੂੰ ਸਿੱਖਿਆ ਦੇਣੀ, ਸਿੱਖ ਇਤਿਹਾਸ ਦੇ ਗ੍ਰੰਥ ਪੜ੍ਹਨੇ, ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਕਰਨਾ ਤੇ ਦੱਸਣਾ ਕਿ ਭਾਈ ਕਿਸ ਤਰ੍ਹਾਂ ਪੜ੍ਹਿਆ ਕਰ, ਕਿਸ ਤਰ੍ਹਾਂ ਦੀਵਾਨ ਲਾਇਆ ਕਰ, ਹਰ ਤਰ੍ਹਾਂ ਦੀ ਸਿੱਖਿਆ ਦੇ ਕੇ ਇਹਨਾਂ ਨੂੰ ਹੋਰ ਤੇਜ਼ ਸੀ ਜਿਹੜਾ ਸਤਿਗੁਰੂ ਪ੍ਰਤਾਪ ਸਿੰਘ ਜੀ ਖੁਦ ਕਰ ਰਹੇ ਸਨ, ਖੁਦ ਬਖਸ਼ਿਸ਼ ਕਰਕੇ ਇਹਨਾਂ ਨੂੰ ਸਿੱਖਿਆ ਦੇ ਰਹੇ ਸਨ। ਸਮਾਂ ਬੀਤਦਾ ਗਿਆ, ਜਿਸ ਵੇਲੇ ਪੱਤਰਾ ਪਾਠ ਸ਼ੁਰੂ ਹੋਇਆ ਤਾਂ ਉਸ ਵੇਲੇ ਕੁਝ ਉਹ ਅਨਸਰ, ਮੈਂ ਇੱਕ ਗੱਲ ਭੁੱਲ ਗਿਆ ਕਿ ਪੱਤਰਾ ਪਾਠ ਤੋਂ ਪਹਿਲਾਂ ਦੀ ਇੱਕ ਗੱਲ, ਇਹਨਾਂ ਦੇ ਜੀਵਨ ਦੀ ਇੱਕ ਅਹਿਮ ਘਟਨਾ, ਉਹ ਇਹ ਸੀ ਕਿ ਲੁਧਿਆਣੇ ਇੱਕ ਨਾਮਧਾਰੀ ਪਰਿਵਾਰ, ਉਸਦੀ ਪੁੱਤਰੀ ਦਾ ਆਨੰਦ ਕਾਰਜ ਸੀ। ਉਹਨਾਂ ਨੇ ਜਹਿਦਾਰ ਜੀ ਨੂੰ ਬੇਨਤੀ ਕੀਤੀ, ਜਹਿਦਾਰ ਜੀ ਨੇ ਆਖਿਆ ਕਿ ਹਾਂ ਮੈਂ ਆ ਕੇ ਆਨੰਦ ਕਾਰਜ ਕਰਾ ਕੇ ਜਾਵਾਂਗਾ। ਤਾਂ ਜਿਸ ਵੇਲੇ ਆਨੰਦ ਕਾਰਜ ਹੋਣਾ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਚਿੱਠੀ ਸ੍ਰੀ ਭੈਣੀ ਸਾਹਿਬ ਤੋਂ ਇਹਨਾਂ ਦੇ ਕੋਲ ਪੁੱਜੀ, ਤਾਂ ਉਸ ਵੇਲੇ ਕੜਾਹ ਪ੍ਰਸ਼ਾਦ ਛਕਦੇ ਪਏ ਸਨ। ਇਹਨਾਂ ਨੇ ਚਿੱਠੀ ਦੇ ਪਿਛਲੇ ਪਾਸੇ ਗੱਲ ਲਿਖ ਦਿੱਤੀ, ਆਖਣ ਲੱਗੇ ਕਿ ਆਵਾਂਗਾ ਤਾਂ ਆਨੰਦ ਕਰਾ ਕੇ, ਤੁਸੀਂ ਜੋ ਡੰਨ ਦੇਣਾ ਹੋਇਆ ਉਹ ਦੇ ਦਿਓ। ਆਨੰਦ ਕਰਾ ਕੇ ਸ੍ਰੀ ਭੈਣੀ ਸਾਹਿਬ ਪੁੱਜੇ, ਦੀਵਾਨ ਲੱਗਿਆ ਹੋਇਆ ਸੀ, ਦਰਬਾਰ ਸਜਿਆ ਹੋਇਆ ਸੀ, ਹੋਰ ਵੀ ਕਈ ਸੰਪਰਦਾਵਾਂ ਦੇ ਸੰਤ ਮਹਾਂਪੁਰਖ ਉਸ ਦਿਨ ਪੁੱਜੇ ਹੋਏ ਸਨ। ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਸ ਕੀਰਤਨ ਨੂੰ, ਉਸ ਦੀਵਾਨ ਨੂੰ ਵਿਚਾਲੇ ਹੀ ਰੋਕ ਦਿੱਤਾ, ਜਿਸ ਵੇਲੇ ਜਹਿਦਾਰ ਮੇਹਰ ਸਿੰਘ ਜੀ ਨੇ ਆ ਕੇ ਮੱਥਾ ਟੇਕਿਆ, ਰੇਰੂ ਸਾਹਿਬ ਵਾਲੇ ਸੰਤਾਂ ਨੂੰ ਸੰਬੋਧਨ ਕਰਕੇ ਆਖਣ ਲੱਗੇ ਕਿ ਸੰਤ ਜੀ, ਇੱਕ ਜੋਗਾ ਸਿੰਘ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਠੀ ਜਾਣ ਦੇ ਉੱਪਰ ਲਾਵਾਂ ਵਿਚਾਲੇ ਛੱਡ ਦਿੱਤੀਆਂ ਸਨ, ਇੱਕ ਇਹ ਹੈ ਜਿਹੜਾ ਕਿਸੇ ਦੀ ਕੁੜੀ ਦੇ ਆਨੰਦ ਕਾਰਜ ਕਰਾਉਣ ਗਿਆ ਵੀ ਵਾਪਸ ਨਹੀਂ ਆਇਆ ਮੇਰੀ ਚਿੱਠੀ ਪਹੁੰਚਣ ਤੇ। ਅੱਗੋਂ ਚਿੱਠੀ ਦੇ ਪਿੱਛੇ ਲਿਖ ਦਿੱਤਾ ਕਿ ਆਏ ਨੂੰ ਡੰਨ ਲਾ ਲਿਓ ਜਿਹੜਾ ਲਾਉਣਾ ਹੋਇਆ। ਤੇ ਸਤਿਗੁਰੂ ਜੀ ਨੇ ਆਖਿਆ ਚੰਗਾ ਫਿਰ ਹੁਣ ਸਵਾ ਮਹੀਨਾ ਤਬੇਲੇ ਦੇ ਵਿੱਚ ਗੋਹਾ ਕੂੜਾ ਸਿੱਟਣ ਦੀ ਸੇਵਾ ਕਰ। ਆਖਣ ਲੱਗਾ ਜੀ ਸਤ ਬਚਨ। ਜਿਸ ਵੇਲੇ ਸਤਿਗੁਰੂ ਜੀ ਦੀ ਗੱਲ ਮੁੱਕੀ, ਜਹਿਦਾਰ ਜੀ ਨੇ ਗੱਲ ਆਖੀ, ਆਖਣ ਲੱਗੇ ਜੀ ਗੁਰੂ ਕਾ ਹੁਕਮ ਹੈ ਕਿ ਬਚਨ ਕਰਕੇ ਮੁਕਰਨਾ ਨਹੀਂ। ਆਖਣ ਲੱਗੇ ਜੀ ਗੁਰਮਤ ਦੇ ਵਿੱਚ ਕਿਤੇ ਵੀ ਬਚਨ ਕਰਕੇ ਮੁਕਰਨ ਦੀ ਗੱਲ ਨਹੀਂ ਆਈ। ਆਪ ਜੀ ਹਮੇਸ਼ਾ ਇਹ ਗੱਲ ਕਹਿੰਦੇ ਹੋ ਕਿ ਬਚਨ ਕਰਕੇ ਮੁਕਰਨਾ ਨਹੀਂ ਚਾਹੀਦਾ, ਬਚਨ ਕਰੇ ਤੇ ਖਿਸਕ ਜਾਏ ਸੋ ਨਰ ਕੱਚਾ। ਆਖਣ ਲੱਗਾ ਪਾਤਸ਼ਾਹ ਮੈਂ ਉਹਨਾਂ ਨੂੰ ਬਚਨ ਦੇ ਚੁੱਕਿਆ ਸਾਂ ਕਿ ਮੈਂ ਤੁਹਾਡੀ ਕੁੜੀ ਦੇ ਆਨੰਦ ਕਾਰਜ ਜ਼ਰੂਰ ਕਰਾਵਾਂਗਾ, ਇਸ ਲਈ ਮੈਂ ਨਹੀਂ ਆ ਸਕਿਆ। ਉਹ ਵੀ ਤੁਹਾਡਾ ਹੀ ਬਚਨ ਆ ਕਿ ਬਚਨ ਦੇ ਉੱਪਰ ਪੂਰਾ ਉਤਰਨਾ ਚਾਹੀਦਾ। ਤੇ ਆਖਣ ਲੱਗਾ ਕਿ ਆਪ ਜੀ ਦੇ ਹੁਕਮ ਅਨੁਸਾਰ ਜੋ ਆਪ ਜੀ ਨੇ ਸੇਵਾ ਲਾਈ ਹੈ ਮੈਂ ਜ਼ਰੂਰ ਕਰਾਂਗਾ। ਸਤਸੰਗੀ ਉਹ ਖਿਆਲ ਰੱਖਣਾ, ਮਾਤਾ ਜੀਵਨ ਕੌਰ ਜੀ ਦਾ ਜਥੇਦਾਰ ਮੇਹਰ ਸਿੰਘ ਜੀ ਦੇ ਨਾਲ ਇੰਨਾ ਕੁ ਪ੍ਰੇਮ ਸੀ, ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਹੋਇਆ, ਉਹਨਾਂ ਦੇ ਪ੍ਰੇਮ ਨੂੰ ਵੇਖਦਿਆਂ ਹੋਇਆ ਮਾਤਾ ਜੀ ਨੇ ਆਖਿਆ ਕਾਕਾ ਕੋਈ ਗੱਲ ਨਹੀਂ, ਤੂੰ ਗੋਹਾ ਕੂੜਾ ਬੱਠਲ ਭਰ ਭਰ ਕੇ ਸੁੱਟੀ, ਮੈਂ ਬੱਠਲ ਭਰ ਭਰ ਕੇ ਤੈਨੂੰ ਚੁਕਾਵਾਂਗੀ। ਦੂਸਰੇ ਦਿਨ ਤਬੇਲੇ ਦੇ ਵਿੱਚ ਜਹਿਦਾਰ ਮੇਹਰ ਸਿੰਘ ਜੀ ਦੇ ਨਾਲ ਮਾਤਾ ਜੀਵਨ ਕੌਰ ਜੀ ਵੀ ਪੁੱਜ ਗਏ, ਜਿਹੜਾ ਡੰਨ ਜਹਿਦਾਰ ਜੀ ਨੂੰ ਲੱਗਿਆ ਸੀ ਉਸਦੀ ਪੂਰਤੀ ਦੇ ਲਈ। ਸਤਿਗੁਰੂ ਪ੍ਰਤਾਪ ਸਿੰਘ ਜੀ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਬੇਲੇ ਵੱਲ ਚੱਲ ਪਏ, ਜਾ ਕੇ ਕੀ ਦੇਖਿਆ ਕਿ ਮਾਤਾ ਜੀਵਨ ਕੌਰ ਜੀ ਹਜੇ ਬੱਠਲ ਭਰ ਕੇ ਉਸ ਮੇਹਰ ਸਿੰਘ ਨੂੰ ਚੁਕਾਉਣ ਹੀ ਲੱਗੇ ਸਨ। ਜਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਹਿਦਾਰ ਮੇਹਰ ਸਿੰਘ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਆਖਣ ਲੱਗੇ ਵੀ ਨਹੀਂ ਬਸ ਇੰਨਾ ਹੀ ਦੇਖਣਾ ਸੀ, ਸੋ ਮੈਨੂੰ ਪਤਾ ਲੱਗ ਗਿਆ ਤੇਰਾ ਹਿਰਦਾ ਸਾਫ਼ ਹੈ। ਉਸੇ ਵੇਲੇ ਜਹਿਦਾਰ ਮੇਹਰ ਸਿੰਘ ਨੂੰ ਗਲਵੱਕੜੀ ਪਾ ਕੇ ਵਾਪਸ ਲੈ ਆਂਦਾ। ਐਸਾ ਪ੍ਰੇਮ ਸੀ ਜਿਹੜਾ ਸਤਿਗੁਰੂ ਪ੍ਰਤਾਪ ਸਿੰਘ ਜੀ ਇਹਨਾਂ ਦੇ ਨਾਲ ਕਰਦੇ ਰਹੇ। ਸਮਾਂ ਬੀਤਦਾ ਗਿਆ। 1941 ਈਸਵੀ ਦੇ ਵਿੱਚ ਜਿਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪੱਤਰਾ ਪਾਠ ਸ਼ੁਰੂ ਕੀਤੇ ਤਾਂ ਉਸ ਵੇਲੇ ਕੁਝ ਉਹ ਅਨਸਰ ਜਿਨ੍ਹਾਂ ਨੂੰ ਕਿ ਗੁਰੂ ਕੀ ਸ਼ੋਭਾ ਚੰਗੀ ਨਹੀਂ ਸੀ ਲੱਗਦੀ, ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹ ਇੱਕ ਬਹਾਨਾ ਲੱਭਦੇ ਸੀ, ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਸੀ। ਕਈ ਥਾਂ ਦੇ ਉੱਪਰ ਕਾਨਫਰੰਸਾਂ ਸ਼ੁਰੂ ਹੋਈਆਂ ਜਿਸ ਦੇ ਉੱਪਰ ਨਾਮਧਾਰੀਆਂ ਦੀ ਬੇਇੱਜ਼ਤੀ ਕਰਨ ਦੇ ਲਈ ਜਾਂ ਭੰਡੀ ਪ੍ਰਚਾਰ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕਰਨੀ ਸੀ। ਜਿਹੜੀ ਪਹਿਲੀ ਕਾਨਫਰੰਸ ਸੀ ਉਹ 4 ਮਈ 1941 ਨੂੰ ਆਨੰਦਪੁਰ ਲੁਧਿਆਣੇ ਦੇ ਵਿੱਚ ਹੀ ਰੱਖੀ ਗਈ। ਉਸ ਕਾਨਫਰੰਸ ਦੇ ਵਿੱਚ ਨਾਮਧਾਰੀ ਵਿਦਵਾਨਾਂ ਨੂੰ ਵੀ ਬੁਲਾਇਆ ਗਿਆ ਆਪਣੀ ਗੱਲ ਰੱਖਣ ਦੇ ਲਈ। ਦੂਸਰੇ ਵੀਰ ਵੀ ਆਪਣੀ ਗੱਲ ਰੱਖਣ ਦੇ ਲਈ ਉਸ ਥਾਂ ਦੇ ਉੱਪਰ ਪਹੁੰਚ ਗਏ। ਉਸ ਥਾਂ ਦੇ ਉੱਪਰ ਜਹਿਦਾਰ ਮੇਹਰ ਸਿੰਘ ਜੀ ਵੀ ਪੁੱਜੇ, ਜਿਨ੍ਹਾਂ ਨੇ ਕਿ ਬੜਾ ਹੀ ਬਾਦਲੀਲ ਐਸੀਆਂ ਗੱਲਾਂ ਕੀਤੀਆਂ, ਐਸੇ ਜਵਾਬ ਦਿੱਤੇ ਜਿਸ ਤੋਂ ਇਹ ਗੱਲ ਸਿੱਧ ਹੋ ਗਈ ਕਿ ਨਾਮਧਾਰੀਆਂ ਨੇ ਜਿਹੜਾ ਪੱਤਰਾ ਪਾਠ ਸ਼ੁਰੂ ਕੀਤਾ ਹੈ ਉਸਦੇ ਨਾਲ ਕੋਈ ਗੁਰਬਾਣੀ ਦੀ ਬੇਅਦਬੀ ਨਹੀਂ ਹੋਈ। ਜਿਹੜਾ 1.25 ਲੱਖ ਪਾਠ ਉਸ ਪੱਤਰਾ ਪਾਠ ਦੀ ਇੱਕ ਢੰਗ ਦੇ ਨਾਲ ਸ਼ੁਰੂ ਕੀਤਾ ਗਿਆ ਸੀ ਉਹ ਸਿੱਧ ਕਰ ਦਿੱਤਾ ਗਿਆ ਕਿ ਇਸ ਦੇ ਨਾਲ ਕੋਈ ਬੇਅਦਬੀ ਨਹੀਂ, ਇਸ ਦਾ ਮਨੋਰਥ ਗੁਰਬਾਣੀ ਪੜ੍ਹਨਾ ਤੇ ਪੜ੍ਹਾਉਣਾ ਹੈ। ਇਸ ਕਾਨਫਰੰਸ ਦੇ ਵਿੱਚ ਜਿਹੜੇ ਵਿਰੋਧੀ ਵਿਦਵਾਨ ਗਿਆਨੀ ਹਰਭਗਤ ਸਿੰਘ ਵਰਗੇ, ਭਾਈ ਸਾਹਿਬ ਬਿਸ਼ਨ ਸਿੰਘ ਵਰਗੇ ਪੁੱਜੇ ਹੋਏ ਸਨ ਉਹ ਨਿਰਉੱਤਰ ਹੋ ਗਏ ਤੇ ਕਾਨਫਰੰਸ ਜੈਦਾਰ ਮੇਹਰ ਸਿੰਘ ਹੋਰਾਂ ਦੇ ਨਾਂ ਹੋ ਗਈ। ਪਰ ਇੱਕ ਕਾਨਫਰੰਸ ਦੇ ਵਿੱਚ ਨਿਰਉੱਤਰ ਹੋਣ ਤੋਂ ਬਾਅਦ ਹੀ ਉਹ ਸ਼ਾਂਤ ਨਹੀਂ ਹੋਏ। ਉਹਨਾਂ ਨਾਲ ਦੀ ਨਾਲ ਅਗਲੀ ਕਾਨਫਰੰਸ 4 ਦਿਨਾਂ ਦੇ ਬਾਅਦ 8 ਮਈ 1941 ਨੂੰ ਲੁਧਿਆਣਾ ਦੇ ਇਕਬਾਲ ਗੰਜ ਦੇ ਗੁਰਦੁਆਰੇ ਦੇ ਵਿੱਚ ਰੱਖ ਲਈ। ਉਸ ਕਾਨਫਰੰਸ ਦੇ ਵਿੱਚ ਨਾਮਧਾਰੀਆਂ ਦਾ ਨਿਧੜਕ ਪ੍ਰਚਾਰਕ ਜਹਿਦਾਰ ਮੇਹਰ ਸਿੰਘ ਫਿਰ ਪੁੱਜ ਗਿਆ। ਉਹਨਾਂ ਦੇ ਗੜ੍ਹ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੀ ਹਾਜ਼ਰੀ ਦੇ ਵਿੱਚ ਫਿਰ ਜਾ ਪੁੱਜੇ ਤਾਂ ਕਾਫੀ ਬਹਿਸ ਵਿਚਾਰ ਵਟਾਂਦਰਾ ਹੁੰਦਾ ਰਿਹਾ ਤਾਂ ਜਹਿਦਾਰ ਮੇਹਰ ਸਿੰਘ ਜੀ ਨੇ ਗੱਲ ਆਖੀ। ਆਖਣ ਲੱਗੇ ਵੀ ਇਸ ਤਰ੍ਹਾਂ ਰੋਲਾ ਪਈ ਜਾਂਦਾ, ਸਰੋਤਿਆਂ ਨੂੰ ਕੋਈ ਸਵਾਦ ਨਹੀਂ ਆ ਰਿਹਾ, ਕੋਈ ਰਿਜ਼ਲਟ ਨਹੀਂ ਨਿਕਲ ਰਿਹਾ, ਆਪਾਂ ਕੋਈ ਜੱਜ ਬਣਾ ਲਓ। ਤਾਂ ਦੂਸਰੇ ਜਿਹੜੇ ਵਿਰੋਧੀ ਵੀਰ ਸਨ ਉਹਨਾਂ ਨੇ ਆਪਣੇ ਜੱਜ ਸੀ ਜਿਹੜੇ 3 ਨਿਯੁਕਤ ਕਰ ਦਿੱਤੇ, ਸਰਦਾਰ ਸੁਲਤਾਨ ਸਿੰਘ ਘੰਗਰਾਣਾ, ਜਵਾਲਾ ਸਿੰਘ ਜੈਲਦਾਰ, ਕਮਲਾ ਅਕਾਲੀ ਲਾਲ ਸਿੰਘ। ਤਾਂ ਜਹਿਦਾਰ ਮੇਹਰ ਸਿੰਘ ਜੀ ਨੇ ਆਖਿਆ ਕਿ ਮੈਨੂੰ ਵੀ ਇਹ 3 ਹੀ ਜੱਜ ਪ੍ਰਵਾਨ ਨੇ। ਤਾਂ ਦੋਵਾਂ ਧਿਰਾਂ ਦੇ ਸਵਾਲ ਜਵਾਬ ਵਿਚਾਰ ਵਟਾਂਦਰਾ ਜੱਜਾਂ ਨੇ ਦੁਬਾਰੇ ਸੁਣਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਇਹ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਅਨੁਸਾਰ, ਉਹਨਾਂ ਦੇ ਆਸ਼ੇ ਅਨੁਸਾਰ ਜਾਂ ਉਹਨਾਂ ਨੇ ਜਿਹੜੀ ਸਿੱਖੀ ਰਹਿਤ ਮਰਿਆਦਾ ਬਣਾਈ ਹੈ ਉਸ ਦੇ ਅਨੁਸਾਰ ਇਸ ਦੇ ਨਾਲ ਕੋਈ ਵੀ ਗੁਰਬਾਣੀ ਦੀ ਬੇਅਦਬੀ ਨਹੀਂ ਹੋਈ। ਇਸ ਦੇ ਨਾਲ ਤਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਆਸ਼ਾ ਹੈ ਕਿ ਗੁਰਬਾਣੀ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੇ ਪਾਠ ਵੱਧ ਤੋਂ ਵੱਧ ਕਰਨੇ ਚਾਹੀਦੇ ਨੇ, ਉਹ ਆਸ਼ਾ ਹੀ ਪੂਰਨ ਹੁੰਦਾ ਹੈ। ਤਾਂ ਇਹ ਗੱਲ ਸੁਣ ਕੇ ਜਿਹੜੇ ਦੂਸਰੇ ਵੀਰ ਸਨ, ਦੂਸਰੇ ਵਿਦਵਾਨ ਸਨ ਜਿਨ੍ਹਾਂ ਨੇ ਕਾਨਫਰੰਸ ਰੱਖੀ ਸੀ, ਆਪਣੇ ਹੀ ਚੁਣੇ ਹੋਏ ਜੱਜਾਂ ਦੇ ਫੈਸਲੇ ਤੋਂ ਮੁਨਕਰ ਹੋ ਗਏ। ਉਸੇ ਦਿਨ ਰਾਤ ਨੂੰ ਇਹਨਾਂ ਨੇ ਲੁਧਿਆਣੇ ਇੱਕ ਫਿਰ ਸਟੇਜ ਲਾਈ, ਪਰ ਇਹ ਨਿਧੜਕ ਪ੍ਰਚਾਰਕ ਸੂਰਵੀਰ ਯੋਧਾ ਜਹਿਦਾਰ ਮੇਹਰ ਸਿੰਘ ਉਸ ਕਾਨਫਰੰਸ ਦੇ ਵਿੱਚ ਫਿਰ ਜਾ ਗੱਜਿਆ। ਉਸ ਥਾਂ ਤੇ ਫਿਰ ਵਿਚਾਰ ਵਟਾਂਦਰਾ ਹੋਇਆ, ਰਾਤ ਸੀ, ਕੁਝ ਰੋਲਾ ਪੈ ਗਿਆ। ਉਸ ਕਾਨਫਰੰਸ ਦਾ ਕੋਈ ਬੇਨਤੀਜਾ ਕਾਨਫਰੰਸ ਰਹੀ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਉਹ ਆਪਣੇ ਆਸ਼ੇ ਦੇ ਵਿੱਚ ਪੂਰੇ ਨਾ ਹੋਏ। ਇਸੇ ਤਰ੍ਹਾਂ ਇਸ ਤੋਂ ਬਾਅਦ ਜਿਸ ਵੇਲੇ ਇਹਨਾਂ ਚੁਣੇ ਹੋਏ 3 ਜੱਜਾਂ ਨੂੰ ਇਹ ਗੱਲ ਪਤਾ ਲੱਗੀ ਸਰਦਾਰ ਸੁਲਤਾਨ ਸਿੰਘ ਵਰਗਿਆਂ ਨੂੰ ਕਿ ਸਾਡੇ ਹੀ ਫੈਸਲੇ ਨੂੰ ਇਹਨਾਂ ਨੇ ਕੱਟ ਦਿੱਤਾ ਹੈ, ਤਾਂ ਉਹਨਾਂ ਨੇ ਘੰਗਰਾਣੇ ਵਿਖੇ ਇੱਕ ਹੋਰ ਕਾਨਫਰੰਸ ਰੱਖੀ। ਉਹਨਾਂ ਨੇ ਉਹ ਕਾਨਫਰੰਸ ਜਿਹੜੀ ਉਹ ਕੂਕਿਆਂ ਵੱਲੋਂ ਰੱਖੀ ਗਈ, ਨਾਮਧਾਰੀਆਂ ਵੱਲੋਂ ਰੱਖੀ ਉਹਨਾਂ 3 ਜੱਜਾਂ ਨੇ। ਤਾਂ ਹੋਇਆ ਇਹ ਕਿ ਗਿਆਨੀ ਹਰਭਗਤ ਸਿੰਘ, ਬਿਸ਼ਨ ਸਿੰਘ ਆਦਿ ਜਿਹੜੇ ਹੋਰ ਦੂਸਰੇ ਵਿਰੋਧੀ ਵਿਦਵਾਨ ਸਨ ਉਹਨਾਂ ਨੇ ਇੱਕ ਚਲਾਕੀ ਖੇਡੀ। 3 ਦਿਨ ਪਹਿਲਾਂ ਆਲਮ ਜੀ ਵਰਗੇ ਹੋਰ ਵਿਦਵਾਨਾਂ ਨੂੰ, ਨਾਮਧਾਰੀ ਵਿਦਵਾਨਾਂ ਨੂੰ ਘੰਗਰਾਣੇ ਦੇ ਸਰਦਾਰ ਮੈਂਗਲ ਸਿੰਘ ਦੇ ਨਾਂ ਤੋਂ ਜਾਅਲੀ ਚਿੱਠੀਆਂ ਜਾਰੀ ਕਰ ਦਿੱਤੀਆਂ ਕਿ ਕਿਸੇ ਕਾਰਨ ਉਹ ਕਾਨਫਰੰਸ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ। ਪਰ ਜਥੇਦਾਰ ਮੇਹਰ ਸਿੰਘ ਜੀ ਨੂੰ ਸ਼ੱਕ ਸੀ ਕਿ ਹੋ ਸਕਦਾ ਹੈ ਉਹਨਾਂ ਦੀ ਚਲਾਕੀ ਹੋਵੇ, ਦੂਸਰੇ ਵਿਦਵਾਨ ਤਾਂ ਉਹ ਚਿੱਠੀ ਪੜ ਕੇ ਨਾ ਪੁੱਜੇ, ਪਰ ਜਥੇਦਾਰ ਮੇਹਰ ਸਿੰਘ ਘੰਗਰਾਣੇ ਪਹੁੰਚ ਗਏ ਆਪਣਾ ਜਥਾ ਲੈ ਕੇ। ਇੱਕ ਪਾਸੇ ਨਾਮਧਾਰੀਆਂ ਦੀ ਸਟੇਜ ਲੱਗ ਗਈ, ਦੂਸਰੇ ਪਾਸੇ ਉਹਨਾਂ ਅਕਾਲੀ ਵੀਰਾਂ ਦੀ ਸਟੇਜ ਲੱਗ ਗਈ। ਸਾਢੇ ਸੱਤ ਘੰਟੇ ਇਕੱਲੇ ਜਥੇਦਾਰ ਮੇਹਰ ਸਿੰਘ ਜੀ ਬੋਲਦੇ ਰਹੇ। ਦੂਸਰੇ ਪਾਸੇ ਵਿਰੋਧੀਆਂ ਦੇ ਵਿੱਚੋਂ ਕਦੀ ਕੋਈ ਵਿਦਵਾਨ ਬੋਲੇ, ਕਦੇ ਕੋਈ ਵਿਦਵਾਨ ਗੱਲ ਕਰੇ, ਪਰ ਹਰ ਗੱਲ ਦਾ ਬਾ ਦਲੀਲ ਉੱਤਰ ਜਥੇਦਾਰ ਮੇਹਰ ਸਿੰਘ ਜੀ ਨੇ ਦੇਣਾ ਤੇ ਉਹਨਾਂ ਨੂੰ ਨਿਰਉੱਤਰ ਕਰ ਦੇਣਾ। ਅਖੀਰ ਸਰੋਤੇ ਵੀ ਘੁਸਮੁਸ ਕਰਨ ਲੱਗੇ। ਲਗਭਗ 10,000 ਦੀ ਗਿਣਤੀ ਦੇ ਵਿੱਚ ਸੰਗਤ ਬੈਠੀ ਹੋਈ ਸੀ ਕਿ ਕੋਈ ਫੈਸਲਾ ਹੋਣਾ ਚਾਹੀਦਾ, ਕੋਈ ਰਿਜ਼ਲਟ ਨਿਕਲਣਾ ਚਾਹੀਦਾ। ਤਾਂ ਉਸ ਥਾਂ ਦੇ ਉੱਪਰੋਂ ਕੁਝ ਵਿਦਵਾਨ ਸੀ ਜਿਹੜੇ ਵਿਰੋਧੀ ਵਿਦਵਾਨ ਖਿਸਕ ਗਏ, ਪਰ 3-4 ਵਿਦਵਾਨ ਐਸੇ ਸਨ ਜਿਹੜੇ ਕਿ ਇਸ ਤਰ੍ਹਾਂ ਕਹਿ ਲਈਏ ਕਿ ਅਣਖ ਵਾਲੇ ਸਨ, ਆਪਣੀ ਗੱਲ ਤੋਂ ਨਾ ਮੁੱਕਰਨ ਵਾਲੇ ਸਨ। ਅਖੀਰ ਉਹਨਾਂ ਨੇ ਜਥੇਦਾਰ ਮੇਹਰ ਸਿੰਘ ਜੀ ਦੇ ਨਾਲ ਆ ਕੇ ਸੁਲਾ ਦਾ ਹੱਥ ਮਿਲਾਇਆ ਤੇ ਆਖਣ ਲੱਗੇ ਕਿ ਅਸੀਂ ਕਸੂਰਵਾਰ ਹਾਂ, ਇਸ ਤੋਂ ਬਾਅਦ ਅਸੀਂ ਅਜਿਹਾ ਕੰਮ ਨਹੀਂ ਕਰਾਂਗੇ, ਕੋਈ ਕਾਨਫਰੰਸ ਨਹੀਂ ਕਰਾਂਗੇ। ਪਰ ਗੱਲ ਵਾਰ ਵਾਰ ਫੈਸਲਾ ਹੋਣ ਤੇ ਵਾਰ ਵਾਰ ਨਿਰਉੱਤਰ ਹੋਣ ਤੇ ਉੱਪਰ ਵੀ ਕਾਨਫਰੰਸਾਂ ਦਾ ਸਿਲਸਿਲਾ ਇਹ ਰੁਕਦਾ ਨਹੀਂ ਸੀ ਪਿਆ। ਅਖੀਰ ਇੱਕ ਸਭ ਤੋਂ ਵੱਡੀ ਕਾਨਫਰੰਸ ਜਿਹੜੀ ਕਿ 29 ਜੂਨ 1941 ਨੂੰ ਪਿੰਡ ਰੋਡੇ ਵਿਖੇ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਆਲ ਇੰਡੀਆ ਕੁੱਕਾ ਕੁਫਰ ਤੋੜ ਕਾਨਫਰੰਸ ਰੱਖੀ ਗਈ, ਪਰ ਇਸ ਦੇ ਵਿੱਚ ਇਹਨਾਂ ਨੇ ਕਿਸੇ ਵੀ ਨਾਮਧਾਰੀ ਵਿਦਵਾਨ ਨੂੰ ਨਾ ਬੁਲਾਇਆ। ਉਹਨਾਂ ਨੇ ਸੋਚਿਆ ਕਿ ਜਿਸ ਵੇਲੇ ਨਾਮਧਾਰੀ ਵਿਦਵਾਨ ਹੁੰਦੇ ਨੇ ਅਸੀਂ ਨਿਰਉੱਤਰ ਹੋ ਜਾਂਦੇ ਹਾਂ, ਉਹਨਾਂ ਨੂੰ ਸੱਦਣਾ ਹੀ ਨਹੀਂ। ਸਗੋਂ ਪੁਲਿਸ ਨੂੰ ਵੀ ਇਤਲਾਹ ਦੇ ਦਿੱਤੀ ਕਿ ਜੇਕਰ ਕੋਈ ਨਾਮਧਾਰੀ ਵਿਦਵਾਨ ਇੱਥੇ ਪੁੱਜਿਆ, ਕੋਈ ਰੌਲਾ ਪਿਆ, ਕੋਈ ਲੜਾਈ ਝਗੜਾ ਹੋਇਆ, ਤਾਂ ਇਸ ਦੇ ਜ਼ਿੰਮੇਵਾਰ ਨਾਮਧਾਰੀ ਹੋਣਗੇ, ਅਸੀਂ ਨਹੀਂ ਹੋਵਾਂਗੇ। ਪਰ ਇਹ ਸੂਰਮਾ ਜਥੇਦਾਰ ਮੇਹਰ ਸਿੰਘ ਆਪਣੇ ਪਿੰਡੋਂ 40 ਸੱਜਣਾਂ ਨੂੰ ਇਸਨੇ ਨਾਲ ਲਿਆ ਤੇ ਜਾ ਕੇ ਰੋਡੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਡੇਰਾ ਲਾ ਲਿਆ। ਥਾਣੇਦਾਰ ਆਇਆ, ਆ ਕੇ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ, ਆਖਣ ਲੱਗਾ ਤੁਹਾਡਾ ਆਗੂ ਕੌਣ ਹੈ? ਜਥੇਦਾਰ ਮੇਹਰ ਸਿੰਘ ਜੀ ਉੱਠੇ, ਆਖਣ ਲੱਗੇ ਮੇਰਾ ਨਾਂ ਹੈ ਜਥੇਦਾਰ ਮੇਹਰ ਸਿੰਘ, ਪਿੰਡ ਸਿਆੜ ਹੈ। ਆਖਣ ਲੱਗੇ ਜੇ ਕੋਈ ਇੱਥੇ ਰੌਲਾ ਪਿਆ, ਕੋਈ ਲੜਾਈ ਝਗੜਾ ਹੋਇਆ, ਉਸਦਾ ਜ਼ਿੰਮੇਵਾਰ ਕੌਣ ਹੋਵੇਗਾ? ਤੁਸੀਂ ਬਿਨਾਂ ਸੱਦੇ ਤੋਂ ਆ ਗਏ ਹੋ। ਆਖਣ ਲੱਗੇ ਸੱਦਿਆ ਹੈ ਕਾਨਫਰੰਸ ਕਰਨ ਵਾਲਿਆਂ ਨੇ, ਕੋਈ ਰੌਲਾ ਪਏਗਾ, ਝਗੜਾ ਪਏਗਾ, ਉਹ ਜ਼ਿੰਮੇਵਾਰ ਹੋਣਗੇ। ਅੱਛਾ, ਪੁਲਿਸ ਨੇ ਪ੍ਰਬੰਧਕਾਂ ਦੇ ਨਾਲ ਰਾਬਤਾ ਕੀਤਾ ਤਾਂ ਉਸ ਵੇਲੇ ਬਾਬਾ ਖੜਕ ਸਿੰਘ ਹੋਰੀ ਪੁੱਜ ਗਏ। ਆਖਣ ਲੱਗੇ ਜੀ ਮੈਂ ਨੀ ਸੱਦਿਆ, ਸਾਰਿਆਂ ਨੂੰ ਸੱਦੇ ਮੈਂ ਭੇਜੇ ਨੇ, ਪਰ ਇਹਨਾਂ ਨੂੰ ਨੀ ਸੱਦਿਆ। ਜੇਬ ਦੇ ਵਿੱਚੋਂ ਜਥੇਦਾਰ ਮੇਹਰ ਸਿੰਘ ਨੇ ਇਸ਼ਤਿਹਾਰ ਕੱਢਿਆ। ਇਸ਼ਤਿਹਾਰ ਦੇ ਉੱਪਰ ਲਿਖਿਆ ਹੋਇਆ ਸੀ ਕਿ ਇਸ ਕਾਨਫਰੰਸ ਦੇ ਵਿੱਚ ਹਰ ਇੱਕ ਮਾਈ ਭਾਈ ਨੂੰ ਪੁੱਜਣ ਦੇ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਆਖਣ ਲੱਗੇ ਇਸ ਮਾਈ ਭਾਈ ਦੇ ਵਿੱਚ ਮੈਂ ਵੀ ਆਉਂਦਾ ਹਾਂ। ਤਾਂ ਉਸ ਥਾਂ ਦੇ ਉੱਪਰ ਪੁਲਿਸ ਵਾਲੇ ਨਿਰਉੱਤਰ ਹੋ ਕੇ ਚਲੇ ਗਏ ਤਾਂ ਬਾਬਾ ਅਰਜਨ ਸਿੰਘ ਨੇ ਗੱਲ ਆਖੀ। ਆਖਣ ਲੱਗੇ ਕਾਕਾ, ਸਿੱਖ ਸਿੱਖ ਦੇ ਨਾਲ ਲੜਦਾ ਚੰਗਾ ਨਹੀਂ ਲੱਗਦਾ। ਹੁਣ ਆਪਣੀ ਗੱਲ ਦੇ ਵਿੱਚ ਇਹ ਆ ਗਏ ਸਨ ਤਾਂ ਅੱਗੋਂ ਜਥੇਦਾਰ ਮੇਹਰ ਸਿੰਘ ਨੇ ਆਖਿਆ ਜੀ ਇਹੀ ਗੱਲ ਤਾਂ ਮੈਂ ਕਹਿਣਾ ਹਾਂ ਕਿ ਸਿੱਖ ਸਿੱਖ ਦੇ ਹੁਣ ਆਪਣੀ ਗੱਲ ਦੇ ਮਾਤਾ ਜੀ ਉਹਨਾਂ ਨਾ ਮੁੱਕਰਨ ਵਾਲੇ ਸਨ। ਉਹਨਾਂ 8 ਮਈ 1921 ਪੁੱਜੇ ਨੂੰ ਵੇਖਦਿਆਂ ਹੋਇਆ ਜਵਾਬ ਵਿਚਾਰ ਟਾਂਦਰਾ ਜੱਜਾਂ ਨੇ ਦੁਬਾਰੇ ਸੁਣਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਇਹ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਅਨੁਸਾਰ, ਉਹਨਾਂ ਦੇ ਆਸ਼ੇ ਅਨੁਸਾਰ, ਜਾਂ ਉਹਨਾਂ ਨੇ ਜਿਹੜੀ ਸਿੱਖੀ ਰਹਿਤ ਮਰਿਆਦਾ ਬਣਾਈ ਹੈ ਉਸ ਦੇ ਅਨੁਸਾਰ ਇਸ ਦੇ ਨਾਲ ਕੋਈ ਵੀ ਗੁਰਬਾਣੀ ਦੀ ਬੇਅਦਬੀ ਨਹੀਂ ਹੋਈ। ਇਸ ਦੇ ਨਾਲ ਤਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਆਸ਼ਾ ਹੈ ਕਿ ਗੁਰਬਾਣੀ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੇ ਪਾਠ ਵੱਧ ਤੋਂ ਵੱਧ ਕਰਨੇ ਚਾਹੀਦੇ ਨੇ, ਉਹ ਆਸ਼ਾ ਹੀ ਪੂਰਨ ਹੁੰਦਾ ਹੈ। ਤਾਂ ਇਹ ਗੱਲ ਸੁਣ ਕੇ ਜਿਹੜੇ ਦੂਸਰੇ ਵੀਰ ਸਨ, ਦੂਸਰੇ ਵਿਦਵਾਨ ਸਨ ਜਿਨ੍ਹਾਂ ਨੇ ਕਾਨਫਰੰਸ ਰੱਖੀ ਸੀ, ਆਪਣੇ ਹੀ ਚੁਣੇ ਹੋਏ ਜੱਜਾਂ ਦੇ ਫੈਸਲੇ ਤੋਂ ਮੁਨਕਰ ਹੋ ਗਏ। ਉਸੇ ਦਿਨ ਰਾਤ ਨੂੰ ਇਹਨਾਂ ਨੇ ਸੰਗਤ ਬੈਠੀ ਹੋਈ ਸੀ ਕਿ ਕੋਈ ਫੈਸਲਾ ਹੋਣਾ ਚਾਹੀਦਾ, ਕੋਈ ਰਿਜ਼ਲਟ ਨਿਕਲਣਾ। ਇਸੇ ਤਰ੍ਹਾਂ ਮੇਰੇ ਸਾਹਮਣੇ ਘਟਨਾ ਪਿੰਡ ਪਮਾਲ ਦੀ ਆ ਗਈ। ਉੱਥੇ ਵੀ ਇਹੀ ਗੱਲ ਆਖੀ ਗਈ। ਜਥੇਦਾਰ ਮੇਹਰ ਸਿੰਘ ਹੋਰੀ ਉੱਥੇ ਵੀ ਪੁੱਜ ਗਏ, ਆਪਣਾ ਜਥਾ ਲਿਆ। ਜਿਸ ਵੇਲੇ ਸ਼ਬਦ ਪੜਦੇ ਪਿੰਡ ਦੇ ਵਿੱਚ ਵੜਨ ਲੱਗੇ ਤਾਂ ਇੱਕ ਤੇਜਾ ਸਿੰਘ ਸੀ ਜ਼ਿਮੀਂਦਾਰ, ਉਸਨੇ ਇੱਕ ਅਕਾਲੀ ਵੀਰ ਨੂੰ ਪੁੱਛਿਆ, ਆਖਣ ਲੱਗਾ ਇਹ ਨਾਮ ਧਾਰੀਏ ਕੀ ਪੜਦੇ ਨੇ? ਆਖਣ ਲੱਗਾ ਪੜਦੇ ਤਾਂ ਗੁਰਬਾਣੀ ਹੀ ਨੇ, ਪਰ ਅਜੇ ਪਰ ਹੀ ਆਖਿਆ ਸੀ ਉਸਨੇ। ਪਰ ਤੇਜਾ ਸਿੰਘ ਨੇ ਆਖਿਆ, ਚੰਗਾ ਫਿਰ ਮੇਰੇ ਘਰ ਦੇ ਵਿੱਚ ਦੀਵਾਨ ਲੱਗੇਗਾ, ਜੇ ਗੁਰਬਾਣੀ ਹੀ ਪੜਦੇ ਨੇ ਤਾਂ ਤੁਸੀਂ ਵਿਰੋਧ ਕਿਉਂ ਕਰਦੇ ਹੋ? ਸਫਾ ਵਿਛਾ ਦਿੱਤੀਆਂ ਗਈਆਂ, ਤੇਜਾ ਸਿੰਘ ਦੇ ਘਰ ਦੇ ਵਿੱਚ ਦੀਵਾਨ ਲੱਗ ਗਿਆ। ਜਥੇਦਾਰ ਮੇਹਰ ਸਿੰਘ ਆਪਣੇ ਵਿਦੁਤਾ ਭਰਪੂਰ ਵਖਿਆਣ ਸੀ ਜਿਹੜਾ ਉੱਥੇ ਸ਼ੁਰੂ ਕਰ ਦਿੱਤਾ ਇਹਨਾਂ ਨੇ। ਦੂਸਰੇ ਪਾਸੇ ਉਸੇ ਪਿੰਡ ਦੇ ਵਿੱਚ ਅਕਾਲੀ ਵੀਰਾਂ ਦੀ ਸਟੇਜ ਵੀ ਲੱਗੀ ਹੋਈ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉੱਥੋਂ ਸੰਗਤ ਉੱਠ ਉੱਠ ਕੇ ਜਥੇਦਾਰ ਮੇਹਰ ਸਿੰਘ ਹੋਰਾਂ ਦੇ ਦੀਵਾਨ ਦੇ ਵਿੱਚ ਆਉਂਦੀ ਗਈ। ਇਹਨਾਂ ਦੇ ਦੀਵਾਨ ਤੋਂ ਬਾਅਦ ਸੰਤ ਨਿਧਾਨ ਸਿੰਘ ਜੀ ਆਲਮ ਹੋਰਾਂ ਦੀਵਾਨ ਲਾਇਆ ਤੇ ਕੁਝ ਸਮੇਂ ਦੇ ਬਾਅਦ ਕਿਸੇ ਘਰ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਬੈਠੇ ਹੋਏ ਸਨ। ਜਥੇਦਾਰ ਜੀ ਉਹਨਾਂ ਨੂੰ ਦੀਵਾਨ ਦੇ ਵਿੱਚ ਲੈ ਆਏ। ਸਤਿਗੁਰੂ ਜੀ ਨੇ ਕੁਝ ਸਮਾਂ ਦਰਸ਼ਨ ਦਿੱਤੇ, ਸਤਿਗੁਰੂ ਜੀ ਚਲੇ ਗਏ। ਉਸ ਤੋਂ ਬਾਅਦ ਤੇਜਾ ਸਿੰਘ ਨੇ ਗੱਲ ਆਖੀ ਜਥੇਦਾਰ ਮੇਹਰ ਸਿੰਘ ਹੋਰਾਂ ਨੂੰ, ਆਖਣ ਲੱਗਾ ਜੀ ਅੰਮ੍ਰਿਤ ਛਕਣ ਨੂੰ ਜਾਂ ਗੁਰੂ ਵਾਲਾ ਬਣਨ ਨੂੰ ਦਿਲ ਤਾਂ ਮੇਰਾ ਵੀ ਕਰਦਾ, ਪਰ ਮੈਂ ਹੁੱਕਾ ਨਹੀਂ ਛੱਡ ਸਕਦਾ। ਜਥੇਦਾਰ ਮੇਹਰ ਸਿੰਘ ਜੀ ਥੋੜੇ ਦਿਆਲ ਸਨ, ਥੋੜੇ ਜੁਗਤ ਵਾਲੇ ਸਨ। ਉਹਨਾਂ ਨੂੰ ਪਤਾ ਸੀ ਕਿ ਇਸ ਨੂੰ ਜੇ ਆਖਿਆ ਇੱਕਦਮ ਹੁੱਕਾ ਛੱਡੇ ਹੁਣ ਨਹੀਂ ਛੱਡੇਗਾ। ਜਿਹਨੇ ਆਪਣੇ ਘਰ ਦੀਵਾਨ ਲਵਾ ਲਿਆ, ਜਿਹੜਾ ਨਾਮ ਭਜਨ ਪੁੱਛਣ ਦੀ ਗੱਲ ਕਰ ਰਿਹਾ, ਇਸ ਨੂੰ ਥੋੜੀ ਦਿਆਲਤਾ ਦੇ ਨਾਲ ਇੱਥੇ ਕੰਮ ਲਿਆ ਜਾਵੇ। ਜਥੇਦਾਰ ਜੀ ਨੇ ਆਖਿਆ, ਚੰਗਾ ਫਿਰ ਇੰਜ ਕਰੀ, ਭਜਨ ਲੈ ਲੈ, ਅੰਮ੍ਰਿਤ ਛਕ ਲਾ, ਕਿਸੇ ਦਾ ਜੂਠਾ ਹੁੱਕਾ ਨਾ ਪੀ, ਆਪਣਾ ਹੁੱਕਾ ਕਿਸੇ ਨੂੰ ਨਾ ਦੀ, ਹੁੱਕੇ ਨੂੰ ਮਾਂਜਣੀ। ਇਹਨਾਂ ਨੇ ਅੰਮ੍ਰਿਤ ਛਕਾਇਆ, ਇੱਕ ਸਿੰਘ ਨੇ ਅੰਮ੍ਰਿਤ ਛਕਦੇ ਨੂੰ ਵੇਖ ਲਿਆ। ਉਸ ਤੋਂ ਬਾਅਦ ਘਰ ਜਾ ਕੇ ਇਸਨੇ ਕੀ ਕੀਤਾ ਕਿ ਹੁੱਕਾ ਮਾਂਜਿਆ, ਹੁੱਕਾ ਮਾਂਜ ਕੇ ਪੀ ਲਿਆ। ਹੁਣ ਇੱਕ ਵਿਅਕਤੀ ਨੇ ਇਸਨੂੰ ਹੁੱਕਾ ਪੀਂਦੇ ਨੂੰ ਵੇਖ ਲਿਆ। ਦੂਸਰੇ ਪਾਸੇ ਪਹਿਲਾ ਸੀ ਜਿਹੜਾ ਉਸ ਜਿਸਨੇ ਇਸਨੂੰ ਅੰਮ੍ਰਿਤ ਛਕਦੇ ਨੂੰ ਵੇਖਿਆ, ਉਹ ਦੂਸਰੇ ਦੀਵਾਨ ਦੇ ਵਿੱਚ ਅਕਾਲੀ ਵੀਰਾਂ ਦੇ ਕੋਲ ਪੁੱਜਿਆ। ਆਖਣ ਲੱਗਾ ਤੇਜਾ ਸਿੰਘ ਆਪਣੇ ਕੰਮੋਂ ਗਿਆ। ਕਹਿਣ ਲੱਗੇ ਕੀ ਹੋਇਆ? ਆਖਣ ਲੱਗਾ ਕੁੱਕਾ ਬਣ ਗਿਆ। ਤਾਂ ਫਿਰ ਦੂਸਰੇ ਨੇ ਆਖਿਆ ਝੂਠ ਬੋਲਦਾ, ਕਿਉਂਕਿ ਆਮ ਤੌਰ ਤੇ ਕਈ ਵਾਰੀ ਸਾਨੂੰ ਗਾਲਾਂ ਕੱਢਣ ਦੀ ਆਦਤ ਪਈ ਹੁੰਦੀ ਆ। ਉਸਨੇ ਉੱਥੇ ਵੀ ਗਾਲ ਕੱਢਤੀ। ਆਖਣ ਲੱਗਾ ਇਹ ਝੂਠ ਬੋਲਦਾ, ਮੈਂ ਉਸਨੂੰ ਹੁੱਕਾ ਪੀਂਦੇ ਨੂੰ ਦੇਖ ਕੇ ਆਇਆ। ਉਹਨਾਂ ਨੇ ਜਥੇਦਾਰ ਮੇਹਰ ਸਿੰਘ ਨਾਲ ਕੀ ਗੱਲ ਕਰਨੀ ਸੀ ਆਪਸ ਦੇ ਵਿੱਚ ਹੀ ਲੜ ਪਏ, ਤੇ ਇੱਥੋਂ ਦਾ ਜਿਹੜਾ ਇਹ ਪ੍ਰੋਗਰਾਮ ਸੀ ਇਹ ਰੱਖਿਆ ਹੋਇਆ, ਇਹ ਵੀ ਜਥੇਦਾਰ ਮੇਹਰ ਸਿੰਘ ਹੋਰਾਂ ਦੇ ਨਾਂ ਹੋ ਗਿਆ। ਗੱਲ ਕੀ ਵਿਦੁਤਾ ਭਰਪੂਰ ਵਖਿਆਣ ਦੇ ਨਾਲ ਹਰ ਥਾਂ ਦੇ ਉੱਪਰ ਬਾਦ ਦਲੀਲ ਜਵਾਬ ਦਿੰਦੇ ਰਹੇ ਤੇ ਵਿਰੋਧੀਆਂ ਨੂੰ ਨਿਰਉਤਰ ਕਰਦੇ ਰਹੇ। ਨਾ ਕਿਸੇ ਸੋਟੇ ਡਾਂਗ ਤੋਂ, ਕਿਸੇ ਗੋਲੀ ਤੋਂ ਕਿਤੇ ਵੀ ਨਹੀਂ ਡਰੇ। ਇਸ ਤੋਂ ਬਾਅਦ 1901 ਥੋੜੀ ਗੱਲ ਰਹਿ ਗਈ ਕਾਂਗਰਸ ਪਾਰਟੀ ਦੇ ਵਿੱਚ ਪਾਏ ਇਹਨਾਂ ਦੇ ਯੋਗਦਾਨ ਦੀ। 1936 ਦੇ ਵਿੱਚ ਵੋਟਾਂ ਪਈਆਂ ਕਾਂਗਰਸ ਡੈਲੀਗੇਟ ਦੀਆਂ, ਤਾਂ ਆਪਣੇ ਹਲਕੇ ਦੇ ਵਿੱਚੋਂ ਸ਼ਿਵ ਰਾਮ ਖੰਨਾ ਵਰਗੇ ਕਾਂਗਰਸੀ ਵਰਕਰ ਤੇ ਕੁਝ ਹੋਰ ਵਿਰੋਧੀ ਜਿਹੜੇ ਇਹਨਾਂ ਦੇ ਵਿਰੋਧ ਚ ਖੜੇ ਸੀ, ਉਹਨਾਂ ਨੂੰ ਹਰਾ ਕੇ ਇਹ ਕਾਂਗਰਸ ਦੀ ਉੱਚ ਕਮੇਟੀ ਨੂੰ ਚੋਣ ਕਰਨ ਦੇ ਲਈ ਜਿੱਤੇ, ਜਿਸ ਦੇ ਵਿੱਚ ਇਹਨਾਂ ਨੇ ਆਪਣੀ ਵੋਟ ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਵਿਅਕਤੀਆਂ ਨੂੰ ਪਾਈ। ਉਸ ਤੋਂ ਬਾਅਦ ਜਿਹੜੀਆਂ ਕਾਨਫਰੰਸਾਂ ਇਹਨਾਂ ਨੇ ਜਿੱਤੀਆਂ, ਉਹਨਾਂ ਦੇ ਤਹਿਤ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 1943 ਈਸਵੀ ਨੂੰ ਇਹਨਾਂ ਨੂੰ ਉਸ ਸਮੇਂ 125 ਰੁਪਏ ਤੇ ਇੱਕ ਦਸਤਾਰ ਦੇ ਨਾਲ ਸਨਮਾਨਿਤ ਕੀਤਾ। ਇਹ ਸਿਲਸਿਲਾ ਚੱਲਦਾ ਰਿਹਾ। 1943 ਦੇ, ਜੇ ਮੈਂ ਨਾ ਭੁੱਲਦਾ ਹੋਵਾਂ ਤਾਂ 1943 ਦੇ ਵਿੱਚ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹਨਾਂ ਨੂੰ ਸੂਬਾ ਵੀ ਥਾਪਿਆ। ਦੂਸਰੇ ਪਾਸੇ 1943 ਦੀ ਘਟਨਾ, ਨੇਤਾ ਜੀ ਸੁਭਾਸ਼ ਚੰਦਰ ਬੋਸ ਆਪਣੇ ਘਰ ਦੇ ਵਿੱਚ ਨਜ਼ਰਬੰਦ ਸੀ, ਉੱਥੋਂ ਉਹਨਾਂ ਨੇ ਭੇਸ ਵਟਾਇਆ, ਸਿੱਖੀ ਰੂਪ ਧਾਰਨ ਕੀਤਾ, ਸਿਆੜ ਪਿੰਡ ਦੇ ਵਿੱਚ ਪੁੱਜ ਗਏ। ਉਹਨਾਂ ਦਾ ਇੱਕ ਸਾਥੀ ਜਿਹੜਾ ਕਿ ਉਸ ਥਾਂ ਦੇ ਕਿਸੇ ਸਮੇਂ ਉਹਨਾਂ ਦੇ ਨਾਲ ਜੇਲ੍ਹ ਰਿਹਾ ਸੀ, ਉਹਨਾਂ ਦੇ ਕੋਲੋਂ ਪੁੱਜੇ, ਉਹਨਾਂ ਨੂੰ ਮਾਇਆ ਦੀ ਲੋੜ ਸੀ। ਤਾਂ ਉਸੇ ਵੇਲੇ ਰਾਤ ਨੂੰ ਜਿਸ ਵੇਲੇ ਇਹਨਾਂ ਦੇ ਨਾਲ ਸੰਪਰਕ ਕੀਤਾ ਗਿਆ, ਜਥੇਦਾਰ ਜੀ ਨੇ ਰਾਤ ਨੂੰ ਕਿਸੇ ਤੋਂ ਪੈਸੇ ਫੜ ਕੇ 500 ਰੁਪਇਆ ਨੇਤਾ ਜੀ ਨੂੰ ਦਿੱਤਾ, ਵਿਆਜ ਦੇ ਉੱਪਰ ਪੈਸੇ ਲੈ ਕੇ। ਇਹ ਸੀ ਉਹਨਾਂ ਦੀ ਦੇਸ਼ ਭਾਵਨਾ। ਉਹ ਚੱਲਦੇ ਬਣੇ। ਇੱਧਰ ਸਮਾਂ ਬੀਤਦਾ ਗਿਆ। ਜਿਸ ਵੇਲੇ 1947 ਦੀ ਵੰਡ ਹੋਈ ਤਾਂ ਉਸ ਵੇਲੇ ਕੀ ਹੋਇਆ ਕਿ 1947 ਦੇ ਵਿੱਚ ਆਪ ਸਭ ਨੂੰ ਪਤਾ ਹੀ ਹੈ ਕਿ ਜਿੱਥੇ ਦੇਸ਼ ਆਜ਼ਾਦ ਹੋਇਆ ਉੱਥੇ ਇੱਕ ਹੱਦ ਤੱਕ ਬਹੁਤ ਜ਼ਿਆਦਾ ਜਿਹੜਾ ਦੇਸ਼ ਵਾਸੀਆਂ ਨੇ ਕੁਝ ਅਜਿਹਾ ਵੇਖਿਆ, ਕਿਸੇ ਦਾ ਭਰਾ ਮਰਿਆ, ਕਿਸੇ ਦੀ ਮਾਂ ਮਰੀ, ਕਿਸੇ ਦੀ ਭੈਣ ਮਰੀ, ਕਿਸੇ ਦਾ ਪਿਓ ਮਰਿਆ, ਇੱਜ਼ਤਾਂ ਲੁੱਟੀਆਂ ਗਈਆਂ, ਅਰਥਾਤ ਬਹੁਤ ਬੁਰਾ ਹਾਲ ਹੋ ਰਿਹਾ ਸੀ। ਉਸ ਵੇਲੇ ਲੁਧਿਆਣੇ ਜਥੇਦਾਰ ਮੇਹਰ ਸਿੰਘ ਜੀ ਪਹੁੰਚ ਗਏ, ਇਹਨਾਂ ਨੇ ਜਾ ਕੇ ਲੰਗਰ ਲਾਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਭਾਈ ਵਜ਼ੀਰ ਸਿੰਘ ਨੂੰ ਆਖਿਆ, ਆਖਣ ਲੱਗੇ ਵੀ ਲੋਕ ਭੁੱਖੇ ਮਰਦੇ ਆ ਰਹੇ ਨੇ, ਕੁਛ ਕੀਤਾ ਜਾਏ। ਤਾਂ ਭਾਈ ਜੀ ਨੇ ਆਖਿਆ, ਪਾਤਸ਼ਾਹ ਜੀਓ, ਆਪ ਜੀ ਦਾ ਸੂਰਮਾ ਤੁਹਾਡੇ ਆਖਣ ਤੋਂ ਪਹਿਲਾਂ ਹੀ ਲੁਧਿਆਣੇ ਡੇਰਾ ਮੱਲ ਕੇ ਬੈਠਾ ਹੋਇਆ। ਕੁਝ ਕੁ ਦਿਨ ਲੰਘੇ, ਮੀਂਹ ਪਿਆ। ਦੋ ਦਿਨ ਲੰਘੇ, ਮੀਂਹ ਪੈਂਦਿਆਂ ਰਫਤ ਕਿਸੇ ਪਾਸਿਓ ਨਾ ਆ ਸਕੀ। ਜਥੇਦਾਰ ਜੀ ਨੇ ਇੱਕ ਸਿੱਖ ਨੂੰ ਭੈਣੀ ਸਾਹਿਬ ਭੇਜਿਆ ਸਤਿਗੁਰੂ ਜੀ ਦੇ ਕੋਲ। ਰਾਤ ਦੇ 12 ਵਜੇ ਘੋੜੇ ਤੇ ਸਿੱਖ ਆਇਆ, ਪਹਿਰੇਦਾਰ ਨੇ ਰੋਕਿਆ। ਜਿਸ ਵੇਲੇ ਸਿੱਖ ਨੇ ਆਖਿਆ ਕਿ ਮੈਨੂੰ ਜਥੇਦਾਰ ਮੇਹਰ ਸਿੰਘ ਹੋਰਾਂ ਨੇ ਭੇਜਿਆ। ਆਵਾਜ਼ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕੰਨੀ ਪਈ। ਆਖਣ ਲੱਗੇ ਪਹਿਰੇਦਾਰ ਨੂੰ, ਜਥੇਦਾਰ ਮੇਹਰ ਸਿੰਘ ਜਿਸ ਵੇਲੇ ਮਰਜ਼ੀ ਯਾਦ ਕਰੇ, ਤੁਸੀਂ ਰੋਕਣਾ ਨਹੀਂ। ਅੰਦਰ ਗਿਆ ਸਿੱਖ ਨੇ, ਜਾ ਕੇ ਗੱਲ ਦੱਸੀ ਸਾਰੀ ਕਿ ਲੰਗਰ ਦੀ ਰਫਤ ਸਮਾਪਤ ਹੋ ਚੁੱਕੀ ਆ, ਕਿਸੇ ਪਾਸਿਓਂ ਪ੍ਰਬੰਧ ਨਹੀਂ ਹੋ ਸਕਿਆ। ਮੇਰੇ ਉਹ ਰਹਿਬਰ ਉਹ ਦੀਨ ਦਿਆਲ ਸਤਿਗੁਰੂ ਜੀ ਉਸੇ ਵੇਲੇ ਇਸ਼ਨਾਨ ਕੀਤਾ, ਸੇਵਕਾਂ ਨੂੰ ਤਿਆਰ ਕੀਤਾ, ਆਪ ਪ੍ਰਸ਼ਾਦੇ ਪਕਾ ਕੇ ਜਾ ਕੇ ਰਾਤ ਨੂੰ ਉਸ ਥਾਂ ਦੇ ਉੱਪਰ ਭੁੱਖਿਆਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਹੱਥੀਂ ਪ੍ਰਸ਼ਾਦਾ ਛਕਾਇਆ। ਗੱਲ ਕਰਾਂ ਜਥੇਦਾਰ ਮੇਹਰ ਸਿੰਘ ਜੀ ਦੀ, 1949 ਦੇ ਵਿੱਚ ਇਹਨਾਂ ਨੂੰ, ਮੇਰੇ ਨੂੰ ਨਾਂ ਵਿਸਰ ਗਿਆ, ਇੱਕ ਸਰਦਾਰ ਆਤਮਾ ਸਿੰਘ ਜੀ ਰਈਸ, ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਕਾਫੀ ਜ਼ਿਆਦਾ ਜ਼ਮੀਨ ਮਿਲੀ ਹੋਈ ਸੀ, 45 ਮਰੱਬੇ। ਪੰਥਕ ਸੇਵਾ ਨੂੰ ਵੇਖਦਿਆਂ ਹੋਇਆਂ, ਜਥੇਦਾਰ ਜੀ ਦੀ ਦੇਸ਼ ਭਾਵਨਾ ਨੂੰ ਵੇਖਦਿਆਂ ਹੋਇਆਂ, ਉਹਨਾਂ ਨੇ 22 ਮਰੱਬੇ ਉੱਥੇ ਜਥੇਦਾਰ ਜੀ ਨੂੰ ਦੇ ਦਿੱਤੇ। ਇਹ ਉੱਥੇ ਗਏ, ਇਹਨਾਂ ਨੇ ਟਰੈਕਟਰ ਕਢਾਇਆ, ਸਾਰੀ ਜ਼ਮੀਨ ਸਵਾਰਨ ਵਾਲੀ ਸੀ, ਜ਼ਮੀਨ ਸਾਫ ਸਵਾਰ ਕਰਕੇ ਜਿਸ ਵੇਲੇ ਬੀਜਣੀ ਸੀ। ਕਿਸੇ ਕੰਮ ਦਿੱਲੀ ਜਾਣਾ ਪਿਆ, ਦਿੱਲੀ ਸਤਿਗੁਰੂ ਪ੍ਰਤਾਪ ਸਿੰਘ ਜੀ ਮਿਲ ਗਏ। ਸਤਿਗੁਰੂ ਜੀ ਨੇ ਆਖਿਆ, ਜਥੇਦਾਰ ਜੀ ਆਪ ਤੁਸੀਂ ਮਰੱਬਿਆਂ ਦੇ ਵਿੱਚ ਉਲਝ ਗਏ ਹੋ, ਇੱਧਰ ਪੰਥ ਪ੍ਰਚਾਰ ਦਾ ਕੰਮ ਮੱਠਾ ਹੁੰਦਾ ਜਾ ਰਿਹਾ। ਤਾਂ ਉਸੇ ਵੇਲੇ ਇਹਨਾਂ ਨੇ ਉਹ ਜ਼ਮੀਨ ਛੱਡ ਦਿੱਤੀ। ਸਰਦਾਰ ਆਤਮਾ ਸਿੰਘ ਨੂੰ ਆਖਿਆ ਕਿ ਮੈਂ ਸਤਿਗੁਰੂ ਜੀ ਦੀ ਨਾਰਾਜ਼ਗੀ ਨਹੀਂ ਚਾਹੁੰਦਾ, ਸਤਿਗੁਰੂ ਜੀ ਦੀ ਇੱਛਾ ਹੈ ਮੈਂ ਪੰਥ ਤੇ ਦੇਸ਼ ਦੀ ਸੇਵਾ ਹੀ ਕਰਾਂ, ਮੈਂ ਜ਼ਮੀਨ ਹੈ ਜਿਹੜੀ ਤੁਸੀਂ ਸਾਂਭਲੋ। ਆਖਣ ਲੱਗੇ ਆਪਣੇ ਕਿਸੇ ਬੱਚੇ ਨੂੰ ਦੇ ਦੇ, ਕਿਸੇ ਭਰਾ ਨੂੰ ਦੇ ਦੇ। ਤਾਂ ਇਸ ਗੱਲ ਦੇ ਉੱਪਰ ਵਾਰ ਵਾਰ ਜ਼ੋਰ ਦੇਣ ਦੇ ਉੱਪਰ ਇਹਨਾਂ ਨੇ ਆਪਣੇ ਭਰਾ ਨੂੰ ਚਿੱਠੀ ਲਿਖੀ। ਭਰਾ ਆਖਣ ਲੱਗਾ ਮੈਂ ਇੱਥੇ ਨਹੀਂ ਆ ਸਕਦਾ। ਤਾਂ ਇਹਨਾਂ ਨੇ ਫਿਰ ਆਖਿਆ ਕਿ ਤੁਸੀਂ ਇਹ ਜ਼ਮੀਨ ਲੈ ਲਓ। ਸਰਦਾਰ ਆਤਮਾ ਸਿੰਘ ਨੇ ਆਖਿਆ ਤੁਸੀਂ ਰਜਿਸਟਰੀ ਕਰਾ ਲਓ, ਜੋ ਮਰਜ਼ੀ ਕਰੋ, ਮੈਂ ਕਿਸੇ ਨੂੰ ਚੀਜ਼ ਦੇ ਕੇ ਵਾਪਸ ਨਹੀਂ ਲਈ। ਪਰ ਇਹਨਾਂ ਨੇ ਫਿਰ ਆਖਿਆ ਕਿ ਨਹੀਂ, ਨਿਰਲੋਭ ਹਜੇ 500 ਰੁਪਇਆ ਜਿਹੜਾ ਸੁਭਾਸ਼ ਚੰਦਰ ਬੋਸ ਨੂੰ ਦਿੱਤਾ ਸੀ ਉਸਦਾ ਵਿਆਜ ਭਰਦੇ ਪਏ ਨੇ, ਉਹ ਪੂਰਾ ਨਹੀਂ ਉਤਰਿਆ। ਪਰ ਦੂਸਰੇ ਪਾਸੇ ਏਡੀ ਵੱਡੀ ਜ਼ਮੀਨ ਜਾਇਦਾਦ ਨੂੰ ਲੱਤ ਮਾਰ ਰਹੇ ਨੇ। ਵਾਪਸ ਦੇ ਕੇ ਸਰਦਾਰ ਆਤਮਾ ਸਿੰਘ ਨੂੰ ਗੁਰੂ ਕੀ ਹਜ਼ੂਰੀ ਦੇ ਵਿੱਚ ਆ ਗਏ, ਉਸੇ ਤਰ੍ਹਾਂ ਪ੍ਰਚਾਰ ਕਰਦੇ ਰਹੇ। ਕੁਝ ਕੁ ਇਸ ਤਰ੍ਹਾਂ ਦੀ ਘਟਨਾ ਹੋ ਗਈ 1952 ਦੇ ਵਿੱਚ ਕਿ ਪ੍ਰਬੰਧਕਾਂ ਦੇ ਨਾਲ ਕਈ ਵਾਰ ਕੰਮ ਕਰਦਿਆਂ ਕੋਈ ਗੱਲਬਾਤ ਹੋ ਜਾਂਦੀ ਹੈ, ਪ੍ਰਬੰਧਕਾਂ ਨੇ ਇਹਨਾਂ ਦੀ ਜਿਹੜੀ ਉਗਰਾਹੀ ਸੀ ਇਹਨਾਂ ਦੇ ਘਰੋਂ ਆਈ ਉਹ ਵਾਪਸ ਕਰ ਦਿੱਤੀ। ਜਥੇਦਾਰ ਜੀ ਦੇ ਮਨ ਦੇ ਵਿੱਚ ਥੋੜਾ ਗੁੱਸਾ ਸੀ, ਇਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਮੋੜੀ ਹੈ, ਇਹ 2 ਸਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕੋਲ ਨਾ ਆਏ। ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 2 ਸਾਲ ਦੇ ਬਾਅਦ ਜਿਸ ਵੇਲੇ ਯਾਦ ਕੀਤਾ, ਤਾਂ ਉਸ ਵੇਲੇ ਦੀਵਾਨ ਦੇ ਵਿੱਚ ਆ ਕੇ ਆਖਿਆ, ਕਹਿਣ ਲੱਗੇ 2 ਸਾਲ ਲੰਘ ਗਏ ਨੇ, ਤੈਨੂੰ ਯਾਦ ਨਹੀਂ ਆਈ ਮੇਰੀ। ਤਾਂ ਉਸ ਵੇਲੇ ਜਿਹੜਾ ਲਾਂਭਾ ਦਿੱਤਾ ਸਤਿਗੁਰੂ ਨੂੰ ਆਪਣੇ ਨੂੰ, ਤਾਂ ਸਤਿਗੁਰੂ ਜੀ ਨੇ ਆਖਿਆ ਕਿ ਮੈਨੂੰ ਗੱਲ ਹੀ ਨਹੀਂ ਪਤਾ ਲੱਗੀ, ਤੂੰ ਗੱਲ ਤਾਂ ਦੱਸ, ਫਿਰ ਵੀ ਯਾਦ ਮੈਂ ਕੀਤਾ, ਤੂੰ ਤਾਂ ਨਹੀਂ ਆਇਆ। ਤਾਂ ਉਸ ਵੇਲੇ ਇਹਨਾਂ ਨੇ ਫਿਰ ਗੁੱਸਾ ਜਤਾਇਆ, ਆਖਣ ਲੱਗੇ ਮੇਰੀ ਅਗਰਾਹੀ ਮੋੜੀ ਗਈ, ਅਗਰਾਹੀ ਮੋੜਨ ਦਾ ਮਤਲਬ ਮੈਂ ਤੁਹਾਡਾ ਸਿੱਖ ਨਹੀਂ, ਮੈਂ ਇਸ ਲਈ ਨਹੀਂ ਆਇਆ। ਸਤਿਗੁਰੂ ਜੀ ਨੇ ਆਖਿਆ ਮੈਂ ਤਾਂ ਨਹੀਂ ਆਖਿਆ। ਤਾਂ ਸਤਿਗੁਰੂ ਜੀ ਨੇ 4th ਦਿਨ ਇਹਨਾਂ ਨੂੰ ਭੈਣੀ ਸਾਹਿਬ ਬੁਲਾਇਆ, ਆਖਣ ਲੱਗੇ ਜਿਸ ਨੇ ਵੀ ਇਹ ਕੰਮ ਕੀਤਾ ਤੂੰ ਉਸਨੂੰ ਆਪ ਸਜ਼ਾ ਦੇ ਲਈ। ਸੰਗਤ ਨੂੰ ਇਸ ਤਰ੍ਹਾਂ ਸੀ ਕਿ ਪਤਾ ਨਹੀਂ ਹੁਣ ਪ੍ਰਬੰਧਕਾਂ ਨੂੰ ਕੀ ਗੱਲ ਆਖਣਗੇ, ਕਿਹੜੀ ਸਜ਼ਾ ਦੇਣਗੇ, ਜਿਹੜਾ 2 ਸਾਲ ਭੈਣੀ ਸਾਹਿਬ ਨਹੀਂ ਆਏ। 4th ਦਿਨ ਭੈਣੀ ਸਾਹਿਬ ਜਿਸ ਵੇਲੇ ਪੁੱਜੇ, ਪੁੱਛ ਪੜਤਾਲ ਕਰਕੇ ਉਹ ਮੁੱਖ ਪ੍ਰਬੰਧਕ ਨਿਕਲੇ ਜਿਨ੍ਹਾਂ ਨੇ ਇਸ ਰਫਦ ਨੂੰ ਮੋੜਿਆ ਸੀ। ਇੱਕ ਸਿਆੜ ਪਿੰਡ ਦਾ ਹੀ ਸੀ, 2 ਹੋਰ ਸੀ, ਪਰ ਜਥੇਦਾਰ ਜੀ ਨੇ ਜਿਹੜੀ ਗੱਲ ਆਖੀ ਹੈ ਆਖੀ ਸੀ ਧਿਆਨ ਦੇਣ ਯੋਗ ਸੀ। ਆਖਣ ਲੱਗੇ ਕੰਮ ਕਰਦਿਆਂ ਪ੍ਰਬੰਧ ਕਰਦਿਆਂ 100 ਗੱਲਾਂ ਹੋ ਜਾਂਦੀਆਂ ਨੇ, ਇੱਕ ਦੂਜੇ ਨੂੰ ਪਿਆਰ ਨਾਲ ਸਮਝਾ ਦਿਓ, ਕੋਈ ਗਲਤੀ ਹੋਈ ਆ ਉਸਦੇ ਸਾਫ਼ ਸਫਾਈ ਕਰ ਲਓ, ਸਤਿਗੁਰੂ ਜੀ ਨੂੰ ਦੱਸ ਦਿੰਦੇ। ਪਰ ਕਿਸੇ ਸਿੱਖ ਨੂੰ ਗੁਰੂ ਨਾਲੋਂ ਤੋੜਨਾ ਨਹੀਂ ਚਾਹੀਦਾ। ਤੁਸੀਂ ਮੈਨੂੰ ਤੋੜਨਾ ਨਹੀਂ ਸੀ, ਆਖਣ ਲੱਗੇ ਬਸ ਇੰਨਾ ਖਿਆਲ ਰੱਖਿਓ, ਅੱਗੇ ਤੋਂ ਕਿਸੇ ਨੂੰ ਤੋੜਿਓ ਨਾ ਜੋੜਿਓ, ਮੇਰੇ ਵੱਲੋਂ ਮਾਫ਼ੀ, ਅੱਗੋਂ ਸਤਿਗੁਰੂ ਜੀ ਜਾਣਨ ਤੇ ਤੁਸੀਂ ਜਾਣੋ। ਐਸਾ ਜੀਵਨ ਸੀ ਇਹਨਾਂ ਦਾ। मैं गल संखेप दे विच खत्म करा क्योंकि जीवन बहुत वड्डा बहुत समा लग सकदा। गल की देश आजादी तो बाद जिस वेले प्रताप सिंह कैरो ट्रांसपोर्ट मंत्री बनिया खन्ने एक मीटिंग सी कांग्रेस की ओदे विच ए भी गए ता प्रताप सिंह कैरो ने आख्या कि दस तेन मलाई खवावा खीर खवावा अर्थात कहन लगा तेन बसा दे परमिट दे दया या जो कुछ मंगे ओ दे दांगा तू बहुत कुछ किता देश लई ते पार्टी लई। पर जहदार मेहर सिंह होरां दा एक जवाब सी आखन लगे सतगुरु प्रताप सिंह जी दे नाल मैं एक गल दे विच वचन कर चुकिया हां कि मैं जे सेवा दे बदले एक रुपया भी नहीं लवांगा। इन्हां बारे लिखण वाला लेखक बख्शीश सिंह गल लिख रहा कि जिहड़ा 500 रुपया दित्ता सी क्योंकि उस वेले 500 एक बहुत वड्डी मात्रा सी उस व्याज समेत उसनू काफी लंबे समय तक के भरदे रहे बहुत लंबे समय पूरा किया वह पैसा 500 जिहड़ा सुभाष चंद्र बोस राही कांग्रेस लई कदी गया सी वह वापस मंग सकदे सी पर अज भी नहीं मंगिया। ऐसा निर्लोभ ऐसे बचण दे पक्के ऐसा जीवन सी इन्हां दा सारी उम्र सतगुरु जी नाल निभा के सेवा कीती। सतगुरु जी इन्हां नू दौरिआं ते लियांदे रहे प्यार करदे रहे। मंडी जिस वेले गए कुछ कु नामधारी ग्रंथां दे उपर विचार करनी सोध करनी सी उस वेले भी नाल लै के गए। अर्थात मैं विस्थार विच ना जावां गल की के सारी उम्र निर्लोभ निरस्वार्थ इन्हां ने सेवा भावना दे नाल सेवा कीती। देह सेवा भी पंथ सेवा भी ना गोलियां तो डरे ना तलवारां तो डरे। एक थां दे उपर एक थोड़ी गल करके खिमा मंगांगा। लुधियाणे दे कोल मुल्लांपुरी एक दिन ऐसा ही कोई वापरिया जिस वेले विरोधी वीर निरुत्तर होए दूसरे दिन आउण लगे जथे दे सिंह जादे सी एक टांगे उपर सारा जथा चढ़ा दिता गया दूसरे टांगे उपर कले बह गए। कोई शरारती अंसर इन्हां नूं कल्यां नूं देख के लै गए कमरे दे विच बंद कीता रफलां कढ़ियां तलवारां कढ़ियां आखण लगे एक गल लिख के दे दे कि सारी उम्र तू जो प्रचार किया नामधारियां दा झूठा सी तू झूठ बोलदा रहा। आखण लगे मैं गल नहीं लिखांगा। आखण लगे सिर कतल कर दिता जाएगा। आखण लगे सिर गुरु दे लई लग जावे तां कोई गल नहीं पर मैं इस तरह की गल लिख के नहीं दवांगा। अर्थात सेवक की ओड़क निभी प्रीत जीवत साहिब सेवियो अपना चलते राख्यो चीत। गुरबाणी दे इस महावाक दे अनुसार अपनी सारी जिंदगी बतीत करदिया होया इसे तरह सतगुरु प्रताप सिंह जी तो बाद सतगुरु जगजीत सिंह जी दे नाल भी इन्हां दा प्रेम रहा ते अंत 28/5/1987 नूं अपने ही पिंड दे विच सियाड़ विखे इह शरीर छड गए ते नाल दी नाल ख्याल रखना उस वेले इन्हां दे भोग दे उपर पहुंचण वाले पंजाब कांग्रेस दे प्रधान बेअंत सिंह वाले जिहड़े के बाद विच मुख मंत्री बने उस देश सेवा दे विच पाए योगदान नूं वेखदिया होया वड्डियां वड्डियां समाज हस्तियां ते उग्गे लीडर सी इन्हां दे भोग दे उपर पुज्जे। जहदार जी नूं इत्थे ही मैं नतमस्तक हुंदा होया इन्हां दी घलना नूं इत्थे ही नमस्कार करदा होया मैं खिमा दा जाचक हां। सत श्री अकाल।
परम सत्कारयोग साध संगत जी आप जी नामधारी पंथ दे सूरबीर जथेदार निष्काम सेवक मालवे दी महान शख्सियत जथेदार मेहर सिंह जी सियाड़ वालियां बारे जसवंत सिंह होरां पासों सरवण कर रहे सी ओ समा ही ऐसा सी कि वाद विवाद चलदे रहिंदे सन पर गुरु के सिख गुरु के सूरमे आउण वालियां विपतावां नूं अपने ढंग नाल टालदे होए अगे वधदे जांदे ने अपनी मंजिल नूं सर करदे जांदे ने। नामधारी पंथ विच उस वेले दीआं महान शख्सियतां जिन्हां विचों सब तों उपर नां आउंदा है जथेदार बंता सिंह जी बूढ़ा डल्ला उन्हां ने सतगुरु सच्चे पातशाह जी की कृपा नाल हर मैदान विच फतेह प्राप्त की। जथेदार मेहर सिंह जी सियाड़ एक होर नाम बड़ा सत्कारयोग नाम है वह हैं जथेदार नार सिंह जी वह भी एक सूरमे एक योधे जथेदार सन जिन्हां ने अपनी जिंदगी विच सतगुरु सच्चे पातशाह जी दियां सतगुरु प्रताप सिंह जी दियां तथा श्री सतगुरु जगजीत सिंह सच्चे पातशाह जी दियां खुशियां प्राप्त कीतियां। ਮੈਂ ਇੱਕ ਦੋ ਅਰਜ਼ਾਂ ਕਰਦੇ ਹਾਂ ਕਿ ਸਤਸੰਗੀ ਜਨੋ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਿਹੜਾ 125,000 ਪਾਠ ਪ੍ਰਾਰੰਭ ਕਰਵਾਇਆ ਸੀ ਆਪਣੇ ਢੰਗ ਨਾਲ ਨਹੀਂ, ਗੁਰੂ ਮਰਿਆਦਾ ਅਨੁਸਾਰ ਯਤਨ ਕੀਤਾ ਗਿਆ ਸੀ ਕਿ ਗੁਰਬਾਣੀ ਦਾ ਪੂਰਨ ਸਤਿਕਾਰ ਕੀਤਾ ਜਾਵੇ, ਗੁਰਬਾਣੀ ਦੇ ਸਤਿਕਾਰ ਵਿੱਚ ਕੋਈ ਫਰਕ ਨਾ ਰਹਿਣ ਦਿੱਤਾ ਜਾਵੇ। ਪਰ ਇਹ ਸੁਭਾਵਿਕ ਹੀ ਹੁੰਦਾ ਕਿ ਕੁਛ ਲੋਕ ਜਿਨ੍ਹਾਂ ਦੇ ਅੰਦਰ ਈਰਖਾ ਹੁੰਦੀ ਹੈ, ਜਲਨ ਹੁੰਦੀ ਹੈ ਕਿਸੇ ਕਾਰਨ ਕਰਕੇ, ਉਹ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਨੇ। ਉਹਨਾਂ ਨੇ ਐਸੀਆਂ ਗੱਲਾਂ ਜਿਹੜੀਆਂ ਸਨ ਪ੍ਰਚਲਿਤ ਕਰ ਦਿੱਤੀਆਂ ਕਿ ਨਾਮਧਾਰੀ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ। ਜਥੇਦਾਰ ਮੇਹਰ ਸਿੰਘ ਜੀ ਤੇ ਹੋਰ ਜਥੇਦਾਰ ਸਾਹਿਬਾਨਾਂ ਨੇ ਆਪਣੇ ਢੰਗ ਨਾਲ ਇਸ ਗੱਲ ਨੂੰ ਝੂਠਿਆਂ ਕੀਤਾ ਕਿ ਨਹੀਂ, ਗੁਰਬਾਣੀ ਦਾ ਸਤਿਕਾਰ ਪੂਰਨ ਰੂਪ ਵਿੱਚ ਕਰਦੇ ਹਨ ਨਾਮਧਾਰੀ, ਕਿਉਂਕਿ ਨਾਮਧਾਰੀ ਆਪਣਾ ਜੀਵਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਬਤੀਤ ਕਰਦੇ ਨੇ, ਪਰ ਸਤਿਗੁਰੂ ਮੰਨਦੇ ਹਨ ਗੁਰਬਾਣੀ ਅਨੁਸਾਰ, ਉਹ ਗੁਰਬਾਣੀ ਅਨੁਸਾਰ ਸਤਿਗੁਰੂ ਮੰਨਦੇ ਨੇ। ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਚ ਲਿਖਿਆ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਇਸ ਤਰ੍ਹਾਂ ਦੇ ਪ੍ਰਮਾਣ ਦੇ ਕੇ ਉਹ ਸਿੱਧ ਕਰਦੇ ਸਨ ਕਿ ਗੁਰਬਾਣੀ ਸਾਡਾ ਜੀਵਨ ਆਧਾਰ ਹੈ, ਗੁਰਬਾਣੀ ਦੇ ਅਨੁਸਾਰ ਅਸੀਂ ਜੀਵਨ ਜਿਉਂਦੇ ਹਾਂ, ਗੁਰਬਾਣੀ ਅਨੁਸਾਰ ਹੀ ਅਸੀਂ ਸਤਿਗੁਰੂ ਮੰਨਦੇ ਹਾਂ, ਗੁਰਬਾਣੀ ਅਨੁਸਾਰ ਹੀ ਅਸੀਂ ਸਤਿਗੁਰੂ ਦੀ ਸੇਵਾ ਕਰਦੇ ਹਾਂ, ਸਤਿਗੁਰੂ ਜੀ ਦੇ ਹੁਕਮ ਵਿੱਚ ਰਹਿੰਦੇ ਹਾਂ। ਗੁਰਬਾਣੀ ਦੇ ਸਤਿਕਾਰ ਵਿੱਚ ਫਰਕ ਪਾਉਣਾ ਕਦੇ ਵੀ ਕਿਸੇ ਨਾਮਧਾਰੀ ਦਾ ਇਰਾਦਾ ਜਿਹੜਾ ਉਹ ਨਹੀਂ ਰਿਹਾ। ਇਸ ਵਾਸਤੇ ਉਹ ਆਪਣੇ ਵਿਚਾਰਾਂ ਅਨੁਸਾਰ ਸਿੱਧ ਕਰਦੇ ਸਨ ਕਿ ਗੁਰਬਾਣੀ ਦਾ ਅਸਲੀ ਸਤਿਕਾਰ ਜਿਹੜਾ ਹੈ ਉਹ ਗੁਰਬਾਣੀ ਨੂੰ ਮੰਨਣਾ, ਗੁਰਬਾਣੀ ਨੂੰ ਪੜ੍ਹਨਾ ਤੇ ਉਹਦੇ ਅਨੁਸਾਰ ਆਪਣਾ ਜੀਵਨ ਢਾਲਣ ਜਿਹੜਾ ਧਾਰਨ ਕਰਨਾ ਹੈ ਉਹ ਹੈ। ਗੁਰਬਾਣੀ ਦਾ ਸਤਿਕਾਰ ਕੇਵਲ ਰੁਮਾਲ ਚੜਾਉਣੇ, ਕੇਵਲ ਮੱਥਾ ਟੇਕਣਾ ਇਹੀ ਨਹੀਂ, ਇਸ ਤੋਂ ਅੱਗੇ ਸਤਿਕਾਰ ਹੈ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਹੁਕਮ ਕੀਤੇ ਨੇ ਉਸ ਨੂੰ ਮੰਨਿਆ ਜਾਵੇ। ਇਸ ਤਰ੍ਹਾਂ ਦੀਆਂ ਵਿਚਾਰਾਂ ਵਾਲੇ ਜਥੇਦਾਰ ਮੇਹਰ ਸਿੰਘ ਜੀ, ਉਹਨਾਂ ਨੂੰ ਲੰਬਾ ਸਮਾਂ ਨਾਮਧਾਰੀ ਪੰਥ ਦੇ ਪ੍ਰਸਿੱਧ ਵਿਦਵਾਨ, ਪ੍ਰਸਿੱਧ ਜਥੇਦਾਰ, ਪ੍ਰਸਿੱਧ ਕੀਰਤਨੀਏ ਸ਼੍ਰੀਵਾਨ ਸੰਤ ਨਿਧਾਨ ਸਿੰਘ ਜੀ ਆਲਮ ਹੋਰਾਂ ਦੇ ਨਾਲ ਵਿਚਰਨ ਦਾ ਵੀ ਸਮਾਂ ਮਿਲਿਆ। ਇਹ ਸਾਡੇ ਆਜ਼ਾਦੀ ਘੁਲਾਟੀਏ, ਇਹ ਸਾਡੇ ਪੰਥਕ ਪ੍ਰਗਤੀ ਵਾਸਤੇ ਯਤਨਸ਼ੀਲ ਰਹਿਣ ਵਾਲੇ ਉਹ ਮਹਾਨ ਸੂਰਮੇ, ਮਹਾਨ ਯੋਧੇ ਸਨ ਜਿਨ੍ਹਾਂ ਦੇ ਅੰਦਰ ਇਹ ਗੱਲ ਭਰੀ ਹੋਈ ਸੀ ਕਿ ਉਹਨਾਂ ਨੇ ਇਹ ਸੋਚਿਆ ਹੋਇਆ ਸੀ ਕਿ ਦੇਸ਼ ਦੀ ਆਜ਼ਾਦੀ ਵਾਸਤੇ ਕੀਤੇ ਹੋਏ ਕਿਸੇ ਵੀ ਕੰਮ ਦੇ ਮੁਆਵਜ਼ੇ ਵਿੱਚ ਕੁਝ ਵੀ ਨਹੀਂ ਲੈਣਾ। ਗਰੀਬ ਨਵਾਜ਼ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਵਿੱਚ ਇਹ ਰਿਕਾਰਡ ਹੋਇਆ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਪੰਡਿਤ ਮਨਸਾ ਸਿੰਘ ਜੀ ਕੌਮੀ ਹੋਰਾਂ ਦਾ ਜ਼ਿਕਰ ਕੀਤਾ ਸੀ ਜਸਵੰਤ ਸਿੰਘ ਨੇ ਕਿ ਪੰਡਿਤ ਮਨਸਾ ਸਿੰਘ ਜੀ ਪਾਸੋਂ ਜਥੇਦਾਰ ਮੇਹਰ ਸਿੰਘ ਹੋਰਾਂ ਨੇ ਵਿਦਿਆ ਪ੍ਰਾਪਤ ਕੀਤੀ। ਉਹ ਕੌਮੀ ਜੀ ਜਥੇਦਾਰ ਮਨਸਾ ਸਿੰਘ ਜੀ ਕੌਮੀ ਕੈਸੇ ਸਨ, ਪੰਡਿਤ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਕੁਛ ਲੈ ਲਓ, ਪੈਨਸ਼ਨ ਵਗੈਰਾ ਲੈ ਲਓ, ਤੇ ਉਹਨਾਂ ਨੇ ਆਖਿਆ ਜੀ ਮੈਂ ਪ੍ਰਣ ਕੀਤਾ ਹੋਇਆ ਕਿ ਦੇਸ਼ ਦੀ ਆਜ਼ਾਦੀ ਵਾਸਤੇ ਕੀਤੇ ਹੋਏ ਕਿਸੇ ਵੀ ਕੰਮ ਵਾਸਤੇ ਉਸ ਦੇ ਮੁਆਵਜ਼ੇ ਵਿੱਚ ਕੁਛ ਨਹੀਂ ਲੈਣਾ। ਤੇ ਉਹਨਾਂ ਆਖਿਆ ਜੀ ਇੱਕ ਤਾਮਰ ਪੱਤਰ ਲੈ ਲਓ, ਤੇ ਉਹਨਾਂ ਨੇ ਆਖਿਆ ਤਾਮਰ ਪੱਤਰ ਵੀ ਤੇ ਕੁਝ ਵਿੱਚ ਆਉਂਦਾ, ਮੈਂ ਤਾਂ ਕੁਝ ਵੀ ਨਹੀਂ ਲੈਣਾ। ਇਸ ਤਰ੍ਹਾਂ ਦੇ ਉਹ ਸੂਰਮੇ ਸਨ, ਇਸ ਤਰ੍ਹਾਂ ਦੇ ਉਹ ਯੋਧੇ ਲੋਕ ਸਨ, ਇਸ ਤਰ੍ਹਾਂ ਦੇ ਉਹ ਤਿਆਗੀ ਪੁਰਸ਼ ਸਨ ਜਿਨ੍ਹਾਂ ਨੇ ਆਪਣੇ ਘਰ ਦੇ ਕੰਮਾਂ ਕਾਰਾਂ ਵੱਲ ਨਹੀਂ ਵੇਖਿਆ। ਉਹਨਾਂ ਨੂੰ ਇੱਕ ਹੀ ਸ਼ੌਕ ਸੀ, ਇੱਕ ਹੀ ਲਾਲਸਾ ਸੀ ਕਿ ਸਾਡਾ ਪੰਥ ਬੁਲੰਦੀਆਂ ਨੂੰ ਛੋਵੇ। ਉਹਨਾਂ ਦੇ ਅੰਦਰ ਇੱਕ ਹੀ ਇੱਛਾ ਸੀ ਕਿ ਸਾਨੂੰ ਸਾਡੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਇਸ ਵਾਸਤੇ ਉਹਨਾਂ ਨੇ ਆਪਣਾ ਜੀਵਨ ਜੀਵਿਆ। ਹੁਣ ਮੈਂ ਜਿਸ ਮਹਾਨ ਜਥੇਦਾਰ ਬਾਰੇ ਵਿਚਾਰ ਕਰਨ ਵਾਸਤੇ ਭਜਨ ਸਿੰਘ ਹੋਰਾਂ ਨੂੰ ਸੱਦਾ ਦੇਵਾਂਗਾ, ਉਹ ਹਨ ਜਥੇਦਾਰ ਨਾਰ ਸਿੰਘ ਜੀ। ਉਹਨਾਂ ਦੇ ਬਾਰੇ ਭਜਨ ਸਿੰਘ ਜੀ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਐਸੇ ਹੋਣਗੇ ਜਿਨ੍ਹਾਂ ਨੇ ਜਥੇਦਾਰ ਨਾਰ ਸਿੰਘ ਹੋਰਾਂ ਦਾ ਦਰਸ਼ਨ ਮੇਲਾ ਕੀਤਾ। ਜਥੇਦਾਰ ਨਾਰ ਸਿੰਘ ਹੋਰੀ ਜਿੱਥੇ ਜਥੇਦਾਰ ਸਨ, ਜਿੱਥੇ ਉਹਨਾਂ ਧੜਕ ਸੂਰਮੇ ਸਨ, ਉੱਥੇ ਉਹਨਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਿੱਜੀ ਡਰਾਈਵਰ ਹੋਣ ਦਾ ਵੀ ਮਾਣ ਹਾਸਲ ਹੋਇਆ। ਹੁਣ ਜਥੇਦਾਰ ਨਾਰ ਸਿੰਘ ਹੋਰਾਂ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਭਜਨ ਸਿੰਘ ਜੀ।
ਬਹੁਤ ਹੀ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ ਦੇ ਉਹਨਾਂ ਪ੍ਰਚਾਰਕਾਂ ਉਹਨਾਂ ਜਥੇਦਾਰਾਂ ਦਾ ਜ਼ਿਕਰ ਹੋ ਰਿਹਾ ਹੈ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਪੰਥਕ ਪ੍ਰਚਾਰ ਵਾਸਤੇ ਜਾਂ ਸਤਿਗੁਰੂ ਦੀ ਉਸਤਤ ਕਰਦਿਆਂ ਬਤੀਤ ਕੀਤੀ। ਕਿਉਂਕਿ ਜਿਸ ਸਮੇਂ ਦਾ ਜ਼ਿਕਰ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਗੁਰਲਾਲ ਸਿੰਘ ਜਸਵੰਤ ਸਿੰਘ ਕਰਕੇ ਗਏ ਨੇ, ਤਕਰੀਬਨ ਜਿਹੜੇ ਜਥੇਦਾਰ ਹੋਣਾਂ ਦਾ ਜੀਵਨ ਮੈਂ ਤੁਹਾਡੇ ਸਾਹਮਣੇ ਰੱਖਣਾ, ਜਥੇਦਾਰ ਨਾਰ ਸਿੰਘ ਹੁਰੀ, ਇਹ ਸਮਕਾਲੀ ਜਥੇਦਾਰ ਨੇ, ਤਿੰਨੇ 20ਵੀਂ ਸਦੀ ਦੇ ਪਹਿਲੇ ਦਹਾਕੇ ਦੇ ਵਿੱਚ ਪੈਦਾ ਹੋਏ, ਉਸ ਤੋਂ ਬਾਅਦ 8ਵੇਂ 9ਵੇਂ ਜਾਂ 10ਵੇਂ ਦਹਾਕੇ ਦੇ ਵਿੱਚ ਇਹਨਾਂ ਦੀ ਜਾ ਕੇ ਮੌਤ ਹੁੰਦੀ ਹੈ। ਜਿਹੜੀਆਂ ਪ੍ਰਸਥਿਤੀਆਂ ਇਹਨਾਂ ਨੇ ਵੇਖੀਆਂ, ਇਹਨਾਂ ਦੀਆਂ ਸਾਂਝੀਆਂ ਸਨ। ਇੱਕ ਵਰਿਆਮ ਜੀ ਨੇ ਇੱਕ ਗੱਲ ਦਾ ਜ਼ਿਕਰ ਕੀਤਾ, ਸਤਿਯੁਗ ਦੇ 2000 ਦੇ ਨੇੜੇ ਤੇੜੇ ਛਪੇ ਕਿਸੇ ਅੰਕ ਦੇ ਵਿੱਚ ਉੱਥੇ ਉਹਨਾਂ ਦਾ ਇੱਕ ਆਰਟੀਕਲ ਹੈ, ਢੋਲਕੀ ਵੱਜਦੀ ਰਹੀ। ਉਹਦੇ ਵਿੱਚ ਜ਼ਿਕਰ ਕਰਦੇ ਨੇ ਕਿ ਕੂਕੀਆਂ ਦੀ ਢੋਲਕੀ ਸੀ ਜਿਹੜੀ, ਜਿੱਥੇ ਉਹ ਅੰਗਰੇਜ਼ਾਂ ਨੂੰ ਜਿਹੜੀ ਸੀ ਉਹ ਡਰਾ ਰਹੀ ਸੀ, ਉੱਥੇ ਉਸ ਵੇਲੇ ਦੇ ਗੈਰ ਨਾਮਧਾਰੀਆਂ ਨੂੰ ਵੀ ਬਹੁਤ ਜ਼ਿਆਦਾ ਡਰਾ ਰਹੀ ਸੀ। ਕੂਕਿਆਂ ਦੀ ਢੋਲਕੀ ਦਾ ਪ੍ਰਭਾਵ, ਕੂਕਿਆਂ ਦੀ ਢੋਲ ਛੈਣਿਆਂ ਦੇ ਦੀਵਾਨਾਂ ਦਾ ਪ੍ਰਭਾਵ ਉਹ ਇਸ ਤਰ੍ਹਾਂ ਦਾ ਸੀ ਜਿਵੇਂ ਮੇਰੇ ਤੋਂ ਪਹਿਲਾਂ ਕਵਿਤਾ ਦੇ ਰਾਹੀਂ ਜ਼ਿਕਰ ਕੀਤਾ ਮੇਰੇ ਸਾਥੀ ਗੁਰਲਾਲ ਸਿੰਘ ਨੇ ਕਿ ਗੋਰੇ ਹੱਲ ਗਏ ਹੱਲੇ ਦਾ ਸ਼ਬਦ ਸੁਣ ਕੇ। ਉੱਥੇ ਗੈਰ ਨਾਮਧਾਰੀ ਵੀ ਉਨਾ ਹੀ ਜ਼ਿਆਦਾ ਡਰਦੇ ਸਨ। ਉਹਨਾਂ ਦਾ ਜ਼ਿਕਰ ਤੁਸੀਂ ਜਸਵੰਤ ਸਿੰਘ ਹੋਰਾਂ ਪਾਸੋਂ ਸਰਵਣ ਕੀਤਾ ਵਿਸਥਾਰ ਸਹਿਤ, ਤੇ ਉਹ ਪ੍ਰਸਥਿਤੀਆਂ ਉਸ ਦੇ ਨਾਲ ਜਿੱਥੇ ਨਾਮਧਾਰੀ ਜਥੇਦਾਰ ਦੀਵਾਨ ਲਾ ਰਹੇ ਨੇ, ਉਹਨਾਂ ਜਥੇਦਾਰਾਂ ਦੇ ਦੀਵਾਨ ਦਾ ਜਨ ਸਧਾਰਨ ਦੇ ਉੱਤੇ ਆਮ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਤੇ ਇੰਨਾ ਜ਼ਿਆਦਾ ਅਸਰ ਹੁੰਦਾ ਕਿ ਧੜਾ ਧੜ ਨਾਮਧਾਰੀ ਉਸ ਵੇਲੇ ਲੋਕ ਬਣਦੇ ਜਾ ਰਹੇ ਨੇ। ਦੇਸ਼ ਦੀ ਆਜ਼ਾਦੀ ਦੇ ਵਿੱਚ ਉਸ ਵੇਲੇ ਮੁੱਖ ਰੋਲ ਨਿਭਾ ਰਹੇ ਨੇ ਨਾਮਧਾਰੀ। ਉਸ ਵੇਲੇ ਪ੍ਰਚਾਰ ਦੇ ਢੰਗ ਨਾਲ ਦੇਸ਼ ਦੀ ਆਜ਼ਾਦੀ, ਉਸ ਤੋਂ ਬਾਅਦ ਦੇਸ਼ ਦੀ ਵੰਡ ਦੇ ਵਿੱਚ ਵੱਡਾ ਯੋਗਦਾਨ ਇਹਨਾਂ ਨੇ ਪਾਇਆ। ਉਹ ਪ੍ਰਚਾਰ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ, ਉਹਨਾਂ ਦੇ ਜਥੇਦਾਰਾਂ ਦਾ ਥਾਂ ਥਾਂ ਤੇ ਭੇਜ ਕੇ। ਜਿਸ ਜਥੇਦਾਰ ਦਾ ਜੀਵਨ ਮੈਂ ਤੁਹਾਡੇ ਸਾਹਮਣੇ ਰੱਖਣਾ, ਉਹ ਜਥੇਦਾਰ ਵੀ ਇਹਨਾਂ ਪ੍ਰਸਥਿਤੀਆਂ ਦੇ ਵਿੱਚੋਂ ਲੰਘੇ ਤੇ ਇਸ ਸਭ ਕੁਝ ਨੂੰ ਹੰਡਾਇਆ, ਤੇ ਸਤਿਗੁਰੂ ਪ੍ਰਤਾਪ ਸਿੰਘ ਤੇ ਉਸ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਦੇ ਸਮੇਂ ਦੇ ਵਿੱਚ ਉਹ ਇੰਨੇ ਜ਼ਿਆਦਾ ਪ੍ਰੀਤਵਾਨ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਸਨ ਕਿ ਉਸ ਦੀ ਮਿਸਾਲ ਜਾਂ ਤੁਲਨਾ ਕਰਨੀ ਮੈਂ ਸਮਝਦਾ ਕੋਈ ਸਿਆਣੀ ਗੱਲ ਨਹੀਂ। ਕਿਉਂਕਿ ਹਰ ਇੱਕ ਸਿੱਖ ਹੈ ਜਿਹੜੀ ਉਸ ਦੀ ਪ੍ਰਤੀਤ, ਉਸ ਦੀ ਸ਼ਰਧਾ, ਉਸ ਦੀ ਆਸਥਾ ਆਪਣੇ ਆਪ ਵਿੱਚ ਹੈ। ਜਥੇਦਾਰ ਨਾਰ ਸਿੰਘ ਹੁਰੀ ਇੱਕ ਗੈਰ ਨਾਮਧਾਰੀ ਪਰਿਵਾਰ ਦੇ ਵਿੱਚ ਜਨਮ ਹੋਇਆ। ਪਿਤਾ ਹਜੂਰਾ ਸਿੰਘ, ਮਾਤਾ ਮੱਖਣ ਕੌਰ ਦੇ ਘਰ 1905 ਈਸਵੀ 1 ਦਸੰਬਰ ਨੂੰ ਜਨਮ ਹੁੰਦਾ ਹੈ। ਤੇ ਉਸ ਵੇਲੇ ਇਹਨਾਂ ਦੇ ਪਿਤਾ ਜਿਹੜੇ ਨੇ ਉਹਨਾਂ ਦੇ ਉੱਤੇ ਅਸਰ ਹੈ ਕਿ ਬਾਬਾ ਜਵਾਹਰ ਸਿੰਘ ਸੇਵਾਪੰਥੀ ਹੋਏ ਨੇ। ਉਹਨਾਂ ਦਾ ਬਹੁਤ ਜ਼ਿਆਦਾ ਘਰ ਵਿੱਚ ਆਉਣ ਜਾਣ ਹੈ, ਬਾਣੀਆਂ ਦੇ ਨਿਤਨੇਮੀ ਨੇ। ਜਥੇਦਾਰ ਨਾਰ ਸਿੰਘ ਹੋਰਾਂ ਦੀ ਇੱਕ ਰਿਕਾਰਡਿੰਗ ਸਤਿਗੁਰੂ ਜੀ ਕਰਵਾਈ, ਸੰਤ ਗੁਰਮੁਖ ਸਿੰਘ ਵੀਡੀਓ ਵਾਲੇ ਉਹਨਾਂ ਨੇ ਕੀਤੀ। ਉਸ ਦੇ ਵਿੱਚ ਉਹ ਜ਼ਿਕਰ ਕਰਦੇ ਕਿ ਮੇਰੇ ਪਿਤਾ ਜੀ 7 ਬਾਣੀਆਂ ਦਾ ਪਾਠ ਕਰਦੇ ਸਨ, ਮੇਰੇ ਮਾਤਾ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ ਘਰ ਦੇ ਵਿੱਚ ਘਰ ਦੇ ਕੰਮ ਕਾਰ ਕਰਦੇ ਰਹਿੰਦੇ ਸਨ, ਘਰ ਦੇ ਵਿੱਚ ਗੁਰਬਾਣੀ ਪੜ੍ਹੀ ਜਾ ਰਹੀ ਹੈ। ਪਰ ਦੂਸਰੇ ਪਾਸੇ ਜਿਹੜੇ ਪੁੱਤਰ ਦੇ ਉੱਤੇ ਅਸਰ ਹੈ ਜਿਹੜਾ, ਉਹ ਇਸ ਗੁਰਬਾਣੀ ਦਾ ਪੂਰਾ ਅਸਰ ਨਾ ਹੋਇਆ। ਕਿਉਂਕਿ 5ਵੀਂ ਕੁ ਕਲਾਸ ਤੱਕ ਕਹਿੰਦੇ ਮੈਂ ਪੜ੍ਹਿਆ, ਉਸ ਤੋਂ ਬਾਅਦ ਹਟਾ ਲਿਆ, ਖੇਤੀ ਕਰਦਾ ਰਿਹਾ। ਬਾਅਦ ਵਿੱਚ ਐਸੇ ਮੁੰਡਿਆਂ ਦੀ ਸੰਗਤ ਹੋਈ ਜਿਨ੍ਹਾਂ ਦੇ ਨਾਲ ਉਹ ਮਾਸ ਸ਼ਰਾਬ ਖਾਣ ਪੀਣ ਲੱਗ ਪਏ। ਪਰ ਇੱਕ ਅਸਰ ਸੀ ਜਿਹੜਾ, ਉਹ ਪਿੰਡ ਦੇ ਵਿੱਚ ਇੱਕ ਐਸੀ ਲਹਿਰ, ਐਸਾ ਦੌਰ ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ, ਉਸ ਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਦਿੱਤੀ। ਭਾਵੇਂ ਉਹ ਪਿੰਡ ਦੀ ਹਵਾ ਕਰਕੇ, ਪਿੰਡ ਦੇ ਸਾਰੇ ਮਾਹੌਲ ਕਰਕੇ ਇਹ ਉਸ ਵਿੱਚ ਸ਼ਮੂਲੀਅਤ ਦਿੰਦੇ ਨੇ, ਪਰ ਇਹ ਉਹਨਾਂ ਦੀ ਸ਼ਮੂਲੀਅਤ ਜਾਂ ਉਹ ਇੰਨੇ ਕੁ ਜ਼ਿਆਦਾ ਨਿਰਭੈ ਤੇ ਇੰਨੇ ਬੇਖੌਫ ਤੇ ਇੰਨੇ ਆਪਣੇ ਧੜੱਲੇਦਾਰ ਉਹ ਪੁਰਸ਼ ਸਨ ਕਿ ਇਹ ਗੱਲ ਮਸ਼ਹੂਰ ਸੀ। ਉਹ ਆਪਣੀ ਜ਼ੁਬਾਨ ਤੋਂ ਦੱਸਦੇ, ਜਿਹੜੀ ਗਲੀ ਚੋਂ ਨਾਰ ਸਿੰਘ ਲੰਘਦਾ ਸੀ, ਲੋਕੀ ਰਸਤਾ ਛੱਡ ਕੇ ਪਾਸੇ ਹੋ ਜਾਂਦੇ ਸਨ। ਤੇ ਜਦੋਂ ਗੁਰਦੁਆਰਾ ਸੁਧਾਰ ਲੈਣ ਚੱਲੀ, ਜੈਤੋ ਦੇ ਮੋਰਚੇ, ਭਾਈ ਫੇਰੂ ਦੇ ਗੁਰਦੁਆਰੇ ਵਾਸਤੇ ਉਹਨਾਂ ਗ੍ਰਿਫਤਾਰੀ ਦਿੱਤੀ ਤੇ 9 ਮਹੀਨੇ ਮੁਲਤਾਨ ਦੀ ਜੇਲ੍ਹ ਵਿੱਚ ਕੱਟ ਕੇ ਆਏ ਤੇ 200 ਰੁਪਏ ਜੁਰਮਾਨਾ ਭਰਿਆ। ਇਹੋ ਜਿਹੀਆਂ ਸੇਵਾਵਾਂ ਕਰਦੇ ਰਹੇ। ਤੇ ਜਥੇਦਾਰ ਨਾਰ ਸਿੰਘ ਜੀ ਦੱਸਦੇ ਹਨ ਕਿ ਜਦੋਂ ਮੈਂ ਜੇਲ੍ਹ ਵਿੱਚ ਸੀ ਤੇ ਮਗਰੋਂ ਹੀ ਮੇਰੇ ਪਿਤਾ ਚੜ੍ਹਾਈ ਕਰ ਗਏ। ਪਰ ਆਣ ਕੇ ਜੇਲ੍ਹ ਤੋਂ ਕੰਮ ਉਹੀ, ਕਿਸੇ ਨਾਲ ਲੜਾਈ ਲੈ ਲੈਣੀ, ਤੁਰੇ ਜਾਂਦਿਆਂ ਕਿਸੇ ਦੇ ਧੌਲ ਮੁੱਕਾ ਮਾਰ ਦੇਣਾ, ਕੋਈ ਉਹ ਨਹੀਂ ਸੀ ਕਹਿ ਸਕਦਾ। ਇੱਕ ਵਾਰ ਲੜਾਈ ਹੋਈ ਕਿਸੇ ਥਾਣੇਦਾਰ ਦੇ ਨਾਲ, ਥਾਣੇਦਾਰ ਨੂੰ ਮਾਰ ਕੇ ਬਾਹਰ ਸਰਗੋਧੇ ਦੇ ਵਿੱਚ 34 ਚੱਕ ਇਹਨਾਂ ਦਾ ਪਿੰਡ, ਉੱਥੇ ਰਹਿੰਦੇ ਨੇ। ਇਹ ਉੱਥੋਂ ਭੱਜੇ ਤੇ 45 ਚੱਕ ਪਹੁੰਚੇ। 45 ਚੱਕ ਇਹਨਾਂ ਦਾ ਇੱਕ ਦੋਸਤ ਸੀ ਬੁੱਢਾ ਸਿੰਘ ਨੰਬਰਦਾਰ, ਉਹ ਨਾਮਧਾਰੀ ਸਿੱਖ ਸੀ। ਉਸ ਦੇ ਕੋਲ ਗਏ, ਉਹਨੇ ਇੱਕ ਹੋਰ ਨਾਮਧਾਰੀ ਸੱਜਣ ਧੀਰਾ ਸਿੰਘ ਦੇ ਵੱਲ ਇਹਨਾਂ ਦਾ ਡੇਰਾ ਲਵਾ ਦਿੱਤਾ ਕਿ ਇੱਥੇ ਟਿਕ ਜਾਓ, ਇੱਥੇ ਪੁਲਿਸ ਨਹੀਂ ਆਵੇਗੀ, ਤੁਸੀਂ ਫੜੇ ਨਹੀਂ ਜਾ ਸਕਦੇ। ਧੀਰਾ ਸਿੰਘ ਨਾਮਧਾਰੀ ਦੇ ਘਰ ਡੇਰਾ, ਉੱਥੇ ਕੁਝ ਨਾਮਧਾਰੀ ਸਾਧੂ ਆਏ ਸਨ ਜਿਹੜੇ ਦੀਵਾਨ ਲਾਉਂਦੇ, ਕੀਰਤਨ ਕਰਦੇ ਤੇ ਉੱਥੇ ਲੰਗਰ ਪ੍ਰਸ਼ਾਦਾ ਕਈ ਦਿਨਾਂ ਤੋਂ ਛਕ ਛਕਾ ਰਹੇ ਸਨ। ਜਦੋਂ ਇਹਨਾਂ ਨੇ ਵੇਖਿਆ ਤੇ ਇਹ ਉਹਨਾਂ ਦੇ ਨਾਲ ਤੂੰ ਤੂੰ ਮੈਂ ਕਰ ਲਈ ਕਿ ਇਹ ਕਿਵੇਂ ਦੇ ਸਾਧ ਹੋਏ, ਖੜਾਵਾਂ ਪੜਾ ਪਾ ਕੇ ਖੜਪ ਖੜਪ ਸਾਰੇ ਵਿਹੜੇ ਚ ਕਰਦੇ ਫਿਰਦੇ ਨੇ, ਉਹਨਾਂ ਨਾਲ ਤੂੰ ਤੂੰ ਮੈਂ ਹੋ ਗਈ। ਸੰਤ ਜਿਹੜੇ ਉਹ ਵੀ ਅੱਗੋਂ ਗੁੱਸੇ ਦੇ ਵਿੱਚ ਆ ਗਏ ਤੇ ਉਸ ਵੇਲੇ ਧੀਰਾ ਸਿੰਘ ਨੇ ਇੱਕ ਗੁਆਂਢੀ ਮੁਸਲਮਾਨ ਮੇਹਰਬੀਨ ਸੀ ਉਹਨੂੰ ਭੇਜਿਆ ਕਿ ਮੇਹਰਦੀਨ ਉਸ ਦਾ ਨਾਮ ਸੀ, ਮੇਹਰਦੀਨ ਨੂੰ ਭੇਜਿਆ ਕਿ ਬੁੱਢਾ ਸਿੰਘ ਨੂੰ ਬੁਲਾ ਕੇ ਲਿਆ। ਜਿਸ ਵੇਲੇ ਬੁੱਢਾ ਸਿੰਘ ਆਇਆ ਤੇ ਉਸ ਨੇ ਆ ਕੇ ਸੰਤਾਂ ਨੂੰ ਸਮਝਾਇਆ, ਸੰਤ ਜੀ ਮੈਂ ਸੁਣਿਆ ਕਿ ਸਾਧੂ ਦਾ ਸੁਭਾਅ ਐਵੇਂ ਦਾ ਹੁੰਦਾ ਹੈ ਸਾਧੂਆਂ ਪਾਸੋਂ ਕਿ ਉਹ ਜੇਕਰ ਰੁੜਦੇ ਜਾਂਦੇ ਕਿਸੇ ਠੂਹੇ ਨੂੰ ਫੜਦਾ, ਬਿੱਛੂ ਨੂੰ ਫੜਦਾ ਤੇ ਬਿੱਛੂ ਡੰਗ ਮਾਰ ਦਿੰਦਾ ਤੇ ਹੱਥ ਛਿੜਕਣ ਤੋਂ ਬਾਅਦ ਫੇਰ ਫੜਦਾ ਹੈ, ਉੱਥੇ ਪਰਉਪਕਾਰੀ ਹੁੰਦੇ ਨੇ। ਜੇ ਇਹ ਠੂਹੇ ਦੀ ਤਰ੍ਹਾਂ ਬਿੱਛੂ ਦੀ ਤਰ੍ਹਾਂ ਡੰਗ ਮਾਰਦਾ, ਤੁਸੀਂ ਕੋਮਲ ਚਿੱਤ ਹੋ ਕੇ ਇਸ ਨੂੰ ਸਮਝਾਓ, ਇਸ ਨੂੰ ਆਪਾਂ ਠੀਕ ਕਰਨਾ। ਤੇ ਉਸ ਵੇਲੇ ਅਗਲੇ ਦਿਨ ਜਿਸ ਵੇਲੇ ਸੰਤਾਂ ਨੇ ਸਮਝਾਇਆ ਤੇ ਸੰਤਾਂ ਦੀ ਨਰਮ ਬੋਲੀ ਨਰਮ ਸ਼ਬਦਾਂ ਦੇ ਵਿੱਚ ਕਿ ਨਾਰ ਸਿੰਘ ਤੂੰ ਬਹੁਤ ਸਿਆਣਾ ਪੁਰਸ਼ ਹੈ, ਤੂੰ ਇਸ ਤਰ੍ਹਾਂ ਦਾ ਕੁਕਰਮ ਕਰਨਾ, ਇਸ ਤਰ੍ਹਾਂ ਦੇ ਭੈੜੇ ਕਰਮ ਕਰਨੇ ਛੱਡ ਦੇ। ਤੇ ਜਥੇਦਾਰ ਨਾਰ ਸਿੰਘ ਦੀ ਸੁਰ ਉੱਥੇ ਹੀ ਸੀ, ਉਹ ਸੰਤਾਂ ਨਿਕਲ ਗਈ ਤੇਰੀ ਸੰਤਗਿਰੀ, ਤੇ ਸੰਤਾਂ ਨੇ ਆਖਿਆ ਮੇਰੀ ਸੰਤਗਿਰੀ ਨਿਕਲ ਗਈ ਪਰ ਤੂੰ ਭਜਨ ਪੁੱਛ ਲੈ। ਕਹਿੰਦਾ ਭਜਨ ਕੀ ਬਲਾ ਹੁੰਦੀ ਏ। ਕਹਿਣ ਲੱਗੇ ਉਰਾਂ ਕੰਨ ਕਰ, ਤੈਨੂੰ ਭਜਨ ਦੱਸਾਂ। ਕੰਨ ਦੇ ਵਿੱਚ ਭਜਨ ਦੱਸ ਦਿੱਤਾ ਤੇ ਫਿਰ ਆਪਣੇ ਨਾਲ ਹੀ ਰੱਖਿਆ ਤੇ ਉਸ ਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਭਜਨ ਕਰਨਾ, ਕੋਲ ਰੱਖ ਲਿਆ ਉਸੇ ਘਰ ਦੇ ਵਿੱਚ। ਤੇ ਸਾਰੀ ਰਾਤ ਉਹਨਾਂ ਨੂੰ ਭਜਨ ਕਰਵਾਉਂਦੇ ਰਹੇ ਬਿਠਾ ਕੇ। ਫਿਰ ਦਿਨੇ ਉਹਨਾਂ ਨੂੰ ਕੁਝ ਸਮਾਂ ਆਖਿਆ ਕਿ ਤੂੰ ਆਰਾਮ ਕਰ, ਸੌਂ ਜਾ। ਤੇ ਸੌਣ ਤੋਂ ਬਾਅਦ ਫਿਰ ਉੱਠ ਕੇ ਫਿਰ ਕਹਿਣ ਲੱਗੇ ਕਿ ਤੂੰ ਇਸ ਤਰ੍ਹਾਂ ਮਾਲਾ ਹੱਥ 'ਚ ਫੜ ਲਾ ਤੇ ਰਸਨਾ ਦੇ ਨਾਲ ਨਾਮ ਜਪਣਾ। ਤੇ ਜਿਸ ਵੇਲੇ ਸ਼ਾਮ ਦਾ ਵੇਲਾ ਹੋਇਆ ਤੇ ਉਸ ਵੇਲੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਸੰਤਾਂ ਦਾ ਦੀਵਾਨ ਲੱਗਦਾ ਸੀ, ਦੀਵਾਨ ਲੱਗਾ, ਸਾਧ ਸੰਗਤ ਆਈ ਤੇ ਦੀਵਾਨ ਲੱਗਦੇ ਦੇ ਵਿੱਚ ਇਹ ਵੀ ਉਸ ਪਰਿਵਾਰ ਦੇ ਵਿੱਚੋਂ ਸਨ ਜਿਸ ਘਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਸੀ, ਸ਼ਬਦ ਇਹਨਾਂ ਨੂੰ ਕੁਛ ਯਾਦ ਸਨ ਤੇ ਉਸ ਵੇਲੇ ਇਹਨਾਂ ਵੀ ਕੁਛ ਧਾਰਨਾ ਲਾ ਦਿੱਤੀਆਂ। ਜਦੋਂ ਦੋ ਕੁ ਦਿਨ ਇਸ ਤਰ੍ਹਾਂ ਕੀਰਤਨ ਉਹਨਾਂ ਦੇ ਨਾਲ ਸੰਤਾਂ ਦੇ ਜਥੇ ਨਾਲ ਕੀਤਾ, ਉਹਨਾਂ ਸੰਤਾਂ ਦਾ ਨਾਮ ਦਾ ਜ਼ਿਕਰ ਜਥੇਦਾਰ ਨਾਰ ਸਿੰਘ ਹੋਰਾਂ ਨੇ ਆਪਣੀ ਰਿਕਾਰਡਿੰਗ 'ਚ ਨਹੀਂ ਕੀਤਾ, ਦੋ ਕੁ ਦਿਨ ਕਰਨ ਤੋਂ ਬਾਅਦ ਸੰਗਤ ਕਹਿਣ ਲੱਗੀ, ਕੁਛ ਸੰਗਤ ਦੇ ਵਿੱਚੋਂ ਜਿਹੜੇ ਸਿੰਘ ਸਨ ਕਹਿਣ ਲੱਗੇ, ਸੰਤ ਜੀ ਇਹ ਜਿਹੜਾ ਤੁਹਾਡਾ ਨਵਾਂ ਚੇਲਾ ਬਣਿਆ ਨਾਰ ਸਿੰਘ, ਇਸ ਦੇ ਕੋਲੋਂ ਸ਼ਬਦ ਸੁਣਨ ਨੂੰ ਜੀ ਕਰਦਾ। ਤੇ ਜਦੋਂ ਉਹਨਾਂ ਨੇ ਆਖਿਆ ਕਿ ਸੰਤ ਨਾਰ ਸਿੰਘ ਤੋਂ ਸ਼ਬਦ ਸੁਣਨਾ, ਤੇ ਸੰਤ ਨਾਰ ਸਿੰਘ ਜੀ ਦੱਸਦੇ ਨੇ ਕਿ ਭਰੇ ਦੀਵਾਨ ਦੇ ਵਿੱਚ ਜਦੋਂ ਮੈਂ ਆਪਣੇ ਬਾਰੇ ਕਿਸੇ ਦਾ ਸੰਬੋਧਨ ਹੋਇਆ ਸ਼ਬਦ ਸੰਤ ਸੁਣਿਆ ਤੇ ਮੇਰਾ ਹਾਸਾ ਨਿਕਲ ਗਿਆ ਕਿ ਮੈਂ ਵੀ ਸੰਤ ਹਾਂ। ਤੇ ਕਹਿਣ ਲੱਗੇ ਸੰਤਾਂ ਨੇ ਵੱਟ ਕੇ ਚਪੇੜ ਮੇਰੇ ਮੂੰਹ ਤੇ ਮਾਰੀ ਤੇ ਉਸ ਵੇਲੇ ਕਹਿੰਦੇ ਗੁੱਸਾ ਤੇ ਮੈਨੂੰ ਬੜਾ ਆਇਆ, ਉਹ ਨਾਰ ਸਿੰਘ ਜਿਹੜਾ ਮੇਰੇ ਅੰਦਰ ਸੀ ਉਹ ਫੇਰ ਉੱਠ ਪਿਆ, ਪੈਦਾ ਹੋ ਗਿਆ ਪਹਿਲਾਂ ਵਾਲਾ ਕਿ ਸੰਤ ਨੂੰ ਫੜਨਾ ਲੱਤਾਂ ਤੋਂ ਤੇ ਦੋ ਹਿੱਸੇ ਕਰਦਿਆਂ ਇਹਦੇ। ਪਰ ਫਿਰ ਮਨ ਚ ਆਈ ਨਹੀਂ ਹੁਣ ਨੀ, ਸਾਰਿਆਂ ਦੇ ਸਾਹਮਣੇ ਸਵੇਰੇ ਗੱਲ ਕਰਾਂਗਾ। ਕਹਿੰਦੇ ਮੈਂ ਧਰ ਪਈਏ ਧਰਮ ਨਾ ਛੋਡੀਏ, ਉਹ ਸ਼ਬਦ ਜਿਹੜਾ ਸੀ ਉਹ ਸੰਗਤ ਦੇ ਵਿੱਚ ਪੜਿਆ ਜਿਵੇਂ ਕਿਵੇਂ। ਤੇ ਜਿਸ ਰਾਤ ਗੁਜਰੀ ਤੇ ਉਸ ਤੋਂ ਬਾਅਦ ਸਵੇਰ ਹੋਈ ਤੇ ਮੈਂ ਸੰਤਾਂ ਨਾਲ ਗੱਲ ਕੀਤੀ, ਜੀ ਤੁਸੀਂ ਚੰਗੀ ਨਹੀਂ ਕੀਤੀ। ਤੇ ਸੰਤ ਕਹਿਣ ਲੱਗੇ ਕਿ ਸੰਗਤ ਵਿੱਚ ਬਹਿਣ ਦਾ ਸਲੀਕਾ ਹੁੰਦਾ, ਰੂਲ ਹੁੰਦੇ, ਇਸ ਤਰ੍ਹਾਂ ਹੱਸਣਾ ਤੇਰਾ ਠੀਕ ਨਹੀਂ ਸੀ, ਮੈਂ ਇਸ ਕਰਕੇ ਟੋਕਿਆ ਸੀ ਤੈਨੂੰ। ਪਰ ਬਾਅਦ ਵਿੱਚ ਹਰ ਰੋਜ਼ ਜਿਹੜਾ ਸ਼ਬਦ ਸੀ ਉਹਨਾਂ ਦੇ ਮੂੰਹ ਤੋਂ ਸੁਣਨਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਦਾ ਪੰਥ ਉਹਨਾਂ ਦੇ ਗੱਦੀ ਉੱਤੇ ਬੈਠੇ ਹੋਏ ਆ, ਇਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੰਗਤ ਨੂੰ ਨਵਾਜਦੇ ਨੇ। ਤੇ ਜਥੇਦਾਰ ਨਾਰ ਸਿੰਘ ਕਹਿੰਦੇ ਮੇਰੇ ਦਿਲ ਵਿੱਚ ਆਈ ਕਿ ਮੈਂ ਉਸ ਗੁਰੂ ਦੇ ਲੜ ਲੱਗਾਂ ਜਾ ਕੇ ਜਿਸ ਗੁਰੂ ਦਾ ਇਹ ਸਿੱਖ ਹੈ, ਮੈਂ ਇਸ ਸੰਤ ਦੇ ਕੋਲ ਕੀ ਕਰਨਾ। ਇਸੇ ਤਰ੍ਹਾਂ ਦੇ ਸ਼ਬਦ ਜਿਵੇਂ ਉਹਨਾਂ ਨੇ ਉਚਾਰਨ ਕੀਤੇ। ਕਹਿੰਦੇ ਕਿ ਮੈਂ ਉਸ ਵੇਲੇ ਆਖਿਆ ਸੰਤਾਂ ਨੂੰ ਕਿ ਮੈਂ ਤੇ ਗੁਰੂ ਦਾ ਦਰਸ਼ਨ ਕਰਨਾ। ਤੇ ਕਹਿਣ ਲੱਗੇ ਕਿ ਕੁਛ ਦਿਨਾਂ ਤੱਕ ਸਤਿਗੁਰਾਂ ਇੱਥੇ ਹੀ ਆਉਣਾ ਤੇ ਤੈਨੂੰ ਇੱਥੇ ਦਰਸ਼ਨ ਕਰਵਾ ਦੇਣਾ 45 ਚੱਕ ਦੇ ਵਿੱਚ। ਕਾਫੀ ਨਾਮਧਾਰੀ ਸੰਗਤ ਜਿਹੜੀ ਕਾਫੀ ਨਾਮਧਾਰੀ ਘਰ ਸਨ, ਸਰਗੋਧੇ ਜ਼ਿਲ੍ਹੇ ਦੇ 45 ਚੱਕ ਚ। ਕਹਿਣ ਲੱਗਾ ਕਿ ਨਹੀਂ ਮੈਂ ਫਿਰ ਚੱਲਾਂ ਵਾਂ। ਤੇ ਬੁੱਢਾ ਸਿੰਘ ਕਹਿਣ ਲੱਗਾ, ਸੰਤ ਜੀ ਇਹਨੂੰ ਆਪਾਂ ਨਾਮਧਾਰੀ ਬਣਾਉਣਾ ਹੈ, ਇਹਨੂੰ ਪਿਆਰ ਨਾਲ ਪਲੋਸ ਕੇ ਜਿਵੇਂ ਹੋ ਸਕਦਾ ਇਸ ਨੂੰ ਜਾਨ ਨਹੀਂ ਦੇਣਾ। ਤੇ ਸੰਤ ਜੀ ਕਹਿਣ ਲੱਗੇ ਕਿ ਇਸ ਵੇਲੇ ਸਤਿਗੁਰੂ ਜੀ ਚਵਿੰਡੇ ਨਗਰ ਦੇ ਵਿੱਚ ਉਹਨਾਂ ਦੇ ਥੋੜੇ ਦਿਨਾਂ ਨੂੰ, ਕੱਲ ਜਾਂ ਪਰਸੋਂ ਨੂੰ ਆਉਣਾ ਹੈ, ਤੂੰ ਉੱਥੇ ਪਹੁੰਚ ਜਾ ਉਹਨਾਂ ਦੇ ਆਉਣ ਤੋਂ ਪਹਿਲਾਂ। ਜ਼ਿਲ੍ਹਾ ਸਿਆਲਕੋਟ ਦਾ ਪਿੰਡ ਚਵਿੰਡਾ, ਜਿਸ ਦੇ ਵਿੱਚ ਮਹਾਨ ਸਾਧੂ ਜਿਸ ਪਿੰਡ ਦੇ ਹੋਏ ਨੇ ਸੰਤ ਬਾਬਾ ਕੇਸਰ ਸਿੰਘ ਜੀ ਚਵਿੰਡੇ ਵਾਲੇ, ਸਤਿਗੁਰੂ ਪ੍ਰਤਾਪ ਸਿੰਘ, ਸਤਿਗੁਰੂ ਹਰੀ ਸਿੰਘ ਤੋਂ ਬਾਅਦ ਜਿਨ੍ਹਾਂ ਦਾ ਜ਼ਿਕਰ ਕਰਦੇ ਕਿ ਮੇਰੀ ਸ਼ਰਧਾ ਮੇਰਾ ਵਿਸ਼ਵਾਸ ਜਿਨ੍ਹਾਂ ਦੇ ਉੱਤੇ ਪੂਰਨ ਸੀ, ਉਹ ਸਨ ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲੇ। ਸੰਤ ਉਸ ਚਵਿੰਡੇ ਨਗਰ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਦਰਸ਼ਨ ਦੇਣ ਵਾਸਤੇ ਆਉਣਾ ਸੀ ਤੇ ਇਹ ਜਥੇਦਾਰ ਨਾਰ ਸਿੰਘ ਹੁਰੀ ਵੀ ਉੱਥੇ ਪਹੁੰਚ ਗਏ। ਪਹਿਲੀ ਵਾਰੀ ਇੰਨੇ ਨਾਮਧਾਰੀ ਇਕੱਠੇ ਵੇਖੇ ਤੇ ਉਹਨਾਂ ਸਾਰੇ ਕਹਿੰਦੇ ਛੋਟੇ ਛੋਟੇ ਭੁਜੰਗੀਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ, ਜਿਵੇਂ ਦਾ ਮੈਂ ਬਾਣਾ ਸੰਤਾਂ ਨੇ ਮੈਨੂੰ ਪਵਾਇਆ ਸੀ ਉਵੇਂ ਦਾ ਬਾਣਾ ਪਵਾਇਆ, ਵੇਖਿਆ ਪਾਇਆ। ਤੇ ਉਹ ਦੌੜਦੇ ਮਾਲਾ ਹੱਥ ਵਿੱਚ ਉਹਨਾਂ ਦੇ ਉਸ ਥਾਂ ਉੱਤੇ ਸਤਿਗੁਰਾਂ ਦੇ ਚਾਹ ਵਿੱਚ, ਤੇ ਸੇਵਾ ਸਿੰਘ ਜਥੇਦਾਰ ਇੱਕ ਦਾ ਜ਼ਿਕਰ ਕਰਦੇ ਕਿ ਉਹ ਸ਼ਬਦ ਪੜ੍ਹਦਾ ਸੀ ਕਿ ਮੈਂ ਉਹਨਾਂ ਰਾਹਾਂ ਤੋਂ ਬਲ ਬਲ ਜਾਵਾਂ ਜਿੰਨੀ ਰਾਹੀਂ ਮੇਰੇ ਮਾਲਕ ਆਉਣਾ। ਤੇ ਉਸ ਢੋਲਕ ਛੈਣੇ ਨੂੰ ਪਹਿਲੀ ਵਾਰ ਵੱਜਦਿਆਂ ਮੈਂ ਸੁਣਿਆ ਢੋਲਕੀ ਨੂੰ, ਤੇ ਕੂਕਿਆਂ ਦੀ ਢੋਲਕੀ, ਤੇ ਉਸ ਅਲੌਕਿਕ ਪ੍ਰਭਾਵਿਤ ਉਸ ਸਾਰੇ ਸਮੂਹ ਤੋਂ ਇੰਨੇ ਜ਼ਿਆਦਾ ਹੋਏ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਆ ਗਏ, ਦਰਸ਼ਨ ਕੀਤਾ ਪਹਿਲੀ ਵਾਰੀ, ਦੀਵਾਨ ਸਜਿਆ, ਉਸ ਸਾਰੇ ਵਾਤਾਵਰਨ ਤੋਂ ਪ੍ਰਭਾਵਿਤ ਹੋ ਗਏ। ਤੇ ਉਸ ਤੋਂ ਬਾਅਦ ਕਹਿੰਦੇ ਕਿ ਦੀਵਾਨ ਦੇ ਵਿੱਚ ਆਲਮ ਜੀ ਅਨਾਊਂਸਮੈਂਟ ਕਰਦੇ ਨੇ ਕਿ ਕਿਸੇ ਨੇ ਵੀ ਹੁਣ ਸਤਿਗੁਰੂ ਜੀ ਨੇ ਆਰਾਮ ਕਰਨਾ ਹੈ, ਕਿਸੇ ਨੇ ਵੀ ਉਸ ਥਾਂ ਉੱਤੇ ਆਉਣਾ ਨਹੀਂ, ਤੇ ਤੁਹਾਨੂੰ ਬਾਅਦ ਵਿੱਚ ਦੀਵਾਨ ਦੇ ਵਿੱਚ ਹੀ ਦਰਸ਼ਨ ਹੋਵੇਗਾ। ਜਦੋਂ ਕਹਿੰਦੇ ਹਵੇਲੀ ਦੇ ਵਿੱਚ ਇੱਕ ਵਿੱਚ ਸਤਿਗੁਰੂ ਜੀ ਦਾ ਉਤਾਰਾ ਹੋਇਆ, ਉਸ ਥਾਂ ਸੱਚੇ ਪਾਤਸ਼ਾਹ ਜੀ ਨੇ ਆਰਾਮ ਕਰਨਾ ਸੀ, ਤੇ ਉਸ ਥਾਂ ਜਿਹੜੇ ਕੁਛ ਕੁ ਚੰਦ ਕੁ ਨਾਮਧਾਰੀ ਜਿਹੜੇ ਸੇਵਕ ਜਾਂ ਜਥੇਦਾਰ ਸੂਬੇ ਸਨ ਕੁਛ, ਉਹ ਸਤਿਗੁਰੂ ਜੀ ਦੇ ਨਾਲ ਚਲੇ ਗਏ ਤੇ ਮੈਂ ਵੀ ਚਲਾ ਗਿਆ। ਜਥੇਦਾਰ ਨਾਰ ਸਿੰਘ ਹੋਰੀ ਵੀ ਅੰਦਰ ਗਏ ਤੇ ਮਨ ਵਿੱਚ ਇਹ ਸੀ ਜਦੋਂ ਗਏ ਘਰ ਦੇ ਵਿੱਚੋਂ, ਬਹੁਤ ਸਾਰੇ ਇਤਿਹਾਸਕ ਵਾਕਿਆਤ ਨਾਮਧਾਰੀ ਇਤਿਹਾਸ ਦੇ ਇਸ ਗੱਲ ਦੀ ਗਵਾਹੀ ਭਰਦੇ ਨੇ, ਤੇ ਮੈਂ ਸਮਝਾਂ ਖਾਸ ਕਰਕੇ ਇਹੋ ਜਿਹੇ ਗੈਰ ਨਾਮਧਾਰੀ ਸਿੱਖਾਂ ਦੇ ਮਨ ਵਿੱਚ ਉਹ ਆਮ ਇਤਿਹਾਸਕ ਜ਼ਿਕਰ ਇਸ ਤਰ੍ਹਾਂ ਦੇ ਹੋਏ ਨੇ ਕਿ ਗੁਰੂ ਆਪ ਵਾਜ ਮਾਰੂ ਹੈ, ਕਹਿੰਦੇ ਬਾਹਰ ਕਿੱਕਰ ਸੀ ਉਹਦੇ ਥੱਲੇ ਮੈਂ ਬੈਠ ਗਿਆ, ਤੇ ਭਾਈ ਵਜ਼ੀਰ ਸਿੰਘ ਬਾਅਦ ਵਿੱਚ ਕਹਿੰਦੇ ਮੈਨੂੰ ਪਤਾ ਲੱਗਾ ਕਿ ਵਜ਼ੀਰ ਸਿੰਘ ਸਤਿਗੁਰਾਂ ਦਾ ਸੇਵਕ, ਉਸ ਨੇ ਆਣ ਕੇ ਮੈਨੂੰ ਅੰਦਰੋਂ ਆਵਾਜ਼ ਦਿੱਤੀ ਕਿ ਇੱਕ ਸਰਗੋਧੇ ਤੋਂ ਕੋਈ ਸਿੱਖ ਆਇਆ, ਉਸ ਨੂੰ ਸਤਿਗੁਰ ਕੀਤੀ ਨਾ ਕਿਸੇ ਨੂੰ ਬੁਲਾਇਆ, ਸਤਿਗੁਰੂ ਜੀ ਨੇ ਆਪਣੇ ਆਪ ਅੰਤਰਜਾਮੀ, ਪ੍ਰਭ ਮੇਰਾ ਅੰਤਰਜਾਮੀ ਜਾਣ, ਉਹਨਾਂ ਨੇ ਆਵਾਜ਼ ਮਾਰੀ ਤੇ ਆ ਮੈਨੂੰ ਹੁਕਮ ਕੀਤਾ, ਮੱਥਾ ਟੇਕਿਆ, ਸਤਿਗੁਰੂ ਦਾ ਦਰਸ਼ਨ ਨੇੜਿਓਂ ਕਰਕੇ ਜਿਹੜੀ ਮੇਰੇ ਮਨ ਦੇ ਵਿੱਚ ਖੁਸ਼ੀ ਆਨੰਦ ਜਿਹੜਾ ਸੀ ਉਹ ਹੋਰ ਸਾਰੇ ਜਿਹੜੇ ਸੰਸਾਰ ਦੇ ਜਿਹੜੇ ਖੁਸ਼ੀ ਤੇ ਆਨੰਦ ਤੋਂ ਉੱਚਾ ਸੀ। ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਜਨ ਕਰਿਆ ਕਰ। ਇੰਨਾ ਜਿਹੜਾ ਹੁਕਮ ਸੁਣ ਕੇ ਤੇ ਉਹ ਮੈਂ ਆਪਣੇ ਪਿੰਡ ਆ ਗਿਆ, ਆ ਕੇ ਉਹਨਾਂ ਸੰਤਾਂ ਨੂੰ ਦੱਸਿਆ ਕਿ ਮੈਂ ਦਰਸ਼ਨ ਕਰ ਆਇਆ ਹਾਂ, ਮੈਨੂੰ ਹੁਕਮ ਹੋਇਆ ਕਿ ਤੂੰ ਭਜਨ ਕਰਿਆ ਕਰ, ਤੇ ਹੁਣ ਕਿਰਪਾ ਕਰੋ ਮੈਨੂੰ ਦੱਸੋ ਕਿ ਮੈਂ ਭਜਨ ਕਿਵੇਂ ਕਰਾਂ। ਕਹਿੰਦੇ ਸੰਤਾਂ ਨੇ ਆਖਿਆ ਕਿ ਤੂੰ ਇਸ ਵਿਧੀ ਦੇ ਨਾਲ ਇਸ ਅੰਮ੍ਰਿਤ ਵੇਲੇ ਉੱਠ ਕੇ ਤੇ ਤੂੰ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇ। ਕਹਿੰਦੇ ਮੈਂ ਆਪਣੇ ਪਿੰਡ ਆ ਗਿਆ, ਪਿੰਡ ਆ ਕੇ ਇੱਕ ਭੂਰਾ ਬਣਾ ਕੇ 40 ਦਿਨ ਉਸ ਦੇ ਵਿੱਚ ਪ੍ਰਯੋਗ ਕੀਤਾ, ਜਿਸ ਤਰ੍ਹਾਂ ਤੁਸੀਂ ਮਰਜ਼ਾਦਾ ਅਨੁਸਾਰ ਸੁੱਚ ਸੋਧ ਰੱਖ ਕੇ ਤੇ ਪ੍ਰਯੋਗ ਕਰ ਰਹੇ ਹੋ। ਇਸ ਮਰਜ਼ਾਦਾ ਅਨੁਸਾਰ 40 ਦਿਨ ਜਿਹੜਾ ਸੀ ਉਹ ਪ੍ਰਯੋਗ ਹੋਇਆ। ਭੋਗ ਵਾਲੇ ਦਿਨ ਜਥੇਦਾਰ ਫੌਜਾ ਸਿੰਘ ਜੀ ਬੁੰਡਾਲੇ ਵਾਲੇ ਤੇ ਹੋਰ ਜਿਹੜੀ 45 ਚੱਕ ਦੀ ਨਾਮਧਾਰੀ ਸਾਧ ਸੰਗਤ ਸੀ ਉਹ ਪਹੁੰਚੀ, ਉਹਨਾਂ ਦਾ ਮੇਲਾ ਹੋਇਆ ਤੇ ਉਸ ਵੇਲੇ ਇਹਨਾਂ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ, ਬਹੁਤ ਰਈਸ ਸਨ ਉਹ ਲੋਕ, ਸਰਦਾਰ ਸਨ, ਇਹ ਵੀ ਆਪਣੇ ਆਪ ਵਿੱਚ ਸਰਦਾਰ ਜੱਟ ਜ਼ਿਮੀਂਦਾਰ ਸਨ, ਦੋ ਮਰੱਬੇ ਪੈਲੀ ਸੀ। ਜਿਸ ਥਾਂ ਵਿਆਹ ਹੋਇਆ ਸੀ ਉਹ ਵੀ ਸਰਦਾਰ ਲੋਕ ਸਨ, ਪਰ ਉਹ ਮਾਸ ਸ਼ਰਾਬ ਖਾਣ ਵਾਲੇ ਸਨ। ਪਰ ਜਿਸ ਵੇਲੇ ਦੀਵਾਨ ਦੀ ਸਮਾਪਤੀ ਹੋਈ ਉਸ ਇਸਤਰੀ ਨੂੰ ਛੱਡ ਦਿੱਤਾ, ਇਸ ਕਰਕੇ ਕਿ ਜੇਕਰ ਤੂੰ ਮੇਰੀ ਥਿਊਰੀ ਜਾਂ ਮੇਰੀ ਮਰਿਆਦਾ ਅਪਣਾਵੇਂ ਤੇ ਮੈਂ ਤੈਨੂੰ ਅਪਣਾਉਣ ਵਾਸਤੇ ਤਿਆਰ ਹਾਂ। ਤੇ ਉਸ ਵੇਲੇ ਵੱਡੇ ਭਰਾ ਨੇ ਪ੍ਰਦੁਮਨ ਸਿੰਘ ਨੇ ਇਹ ਗੱਲ ਆਖੀ, ਉਹ ਡਿਪਟੀ ਸੀ ਜ਼ਿਲ੍ਹੇ ਦਾ, ਉਹਨੇ ਆਖਿਆ ਸੰਤ ਜੀ ਨੂੰ ਆਖੋ ਕਿ ਹੁਣ ਸਿੱਖ ਬਣ ਗਿਆ, ਹੁਣ ਇਹ ਆਪਣੀ ਘਰਵਾਲੀ ਨੂੰ ਲੈ ਆਵੇ। ਕਹਿੰਦੇ ਕਿ ਉਸ ਸਹੁਰੇ ਨੂੰ ਆਪਣੇ ਨੂੰ ਇਹਨਾਂ ਨੇ ਫੇਰ ਆਖਿਆ ਕਿ ਮੈਂ ਇਸ ਨੂੰ ਘਰ ਵਿੱਚ ਰੱਖਣ ਵਾਸਤੇ ਤਿਆਰ ਹਾਂ, ਪਰ ਤਾਂ ਜੇਕਰ ਤੁਸੀਂ ਨਾਮਧਾਰੀ ਬਣੋ। ਪਰ ਉਹ ਇਸ ਪਾਸੇ ਨਾ ਆਏ ਤੇ ਸੰਤ ਜੀ ਆਪਣਾ ਜਿਹੜਾ ਸੀ ਉਹ ਘਰ ਦੇ ਵਿੱਚ ਕੁਛ ਸਮਾਂ ਰਹੇ ਖੇਤੀ ਵਾਹੀ ਖੇਤੀ ਕਰਨ ਤੋਂ ਬਾਅਦ ਉਹ ਸਾਰਾ ਕੁਛ ਛੱਡ ਕੇ ਇਹ ਬਾਅਦ ਵਿੱਚ ਕਾਫੀ ਸਮਾਂ ਦਿੱਲੀ ਰਹਿੰਦੇ ਰਹੇ। ਦਿੱਲੀ ਇਹਨਾਂ ਦੇ ਕੁਝ ਸੱਜਣ ਮਿੱਤਰ ਸਨ। ਦਿੱਲੀ ਇਹਨਾਂ ਨੇ ਠੇਕੇਦਾਰੀ ਦਾ ਕੰਮ ਕੀਤਾ, ਪਰ ਜਿਹੜੀ ਸੋਧ ਮਰਿਆਦਾ ਵਾਲੀ ਇਹਨਾਂ ਦੀ ਜਿਹੜੀ ਇਹਨਾਂ ਦਾ ਨਿਯਮ ਸੀ ਉਹ ਇਹਨਾਂ ਦਾ ਪੱਕਾ ਹੋ ਗਿਆ। ਇੱਕ ਇਹ ਘਟਨਾ ਸੁਣਾਉਂਦੇ ਜਥੇਦਾਰ ਨਾਰ ਸਿੰਘ ਹੁਣੀ ਆਪਣੀ ਰਿਕਾਰਡਿੰਗ ਚ ਕਹਿੰਦੇ ਕਿ ਮੈਂ ਉੱਥੇ ਕਿਸੇ ਖੂਹੀ ਤੋਂ ਇਸ਼ਨਾਨ ਕਰਨਾ ਹੁੰਦਾ ਸੀ ਹਰ ਰੋਜ਼। ਉਹ ਮੰਦਿਰ ਦੇ ਵਿੱਚ ਖੂਹੀ ਤੇ ਉੱਥੋਂ ਦਾ ਜਿਹੜਾ ਬ੍ਰਾਹਮਣ ਸੀ ਪੰਡਿਤ ਸੀ ਜਿਹੜਾ ਉਹ ਮੇਰੇ ਨਾਲ ਝਗੜ ਪਿਆ ਉਹ ਇਸ਼ਨਾਨ ਨਾ ਕਰਨ ਦੇਵੇ, ਤੇ ਫਿਰ ਮੈਂ ਇੱਕ ਦਿਨ ਉਹਨਾਂ ਵਾਲੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਮੈਂ ਉਸ ਥਾਂ ਜਾਵਾਂ ਤੇ ਉਸ ਮੰਦਿਰ ਦੇ ਵਿੱਚ ਜਾ ਕੇ ਸ਼ਬਦ ਪੜ੍ਹਿਆ ਕਰਨੇ, ਭਗਵਾਨ ਕ੍ਰਿਸ਼ਨ ਦੀ ਮਹਿਮਾ ਭਗਵਾਨ ਰਾਮ ਦੀ ਮਹਿਮਾ ਕਰਨੀ ਤੇ ਫਿਰ ਉੱਥੋਂ ਇਸ਼ਨਾਨ ਕਰਕੇ ਤੇ ਵਾਪਸ ਆ ਜਾਣਾ। ਕਿ ਜੇ ਇਸ ਤਰ੍ਹਾਂ ਦਾ ਵੀ ਸਮਾਂ ਹੋਇਆ ਉੱਥੇ ਵਿਰੋਧ ਹੋਇਆ ਤੇ ਆਪਣੀ ਸੋਚ ਸੋਝ ਮਰਿਆਦਾ ਵਾਸਤੇ ਹਰ ਹੀਲਾ ਅਪਣਾ ਕੇ ਮਰਿਆਦਾ ਨੂੰ ਜਿਹੜੀ ਪਹਿਲ ਦਿੱਤੀ, ਤੇ ਫਿਰ ਸੰਤ ਲਾਲ ਸਿੰਘ ਡਰਾਈਵਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਨ, ਉਹਨਾਂ ਨੇ ਸਤਿਗੁਰੂ ਜੀ ਉਹਨਾਂ ਨੂੰ ਹੁਕਮ ਕੀਤਾ ਕਿ ਉਹ ਕਾਕਾ ਬੜਾ ਤੇਜ਼ ਤਰਾਰ ਏ ਉਹਨੂੰ ਇੱਥੇ ਲੈ ਕੇ ਆਉਣਾ ਭੈਣੀ ਸਾਹਿਬ। ਸੰਤ ਲਾਲ ਸਿੰਘ ਡਰਾਈਵਰ ਨੇ ਇਹਨਾਂ ਨੂੰ ਭੈਣੀ ਸਾਹਿਬ ਲਿਆਂਦਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਨੇੜਤਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਨਿਕਟਤਾ ਮਾਨਣ ਦਾ ਮੌਕਾ ਮਿਲਿਆ। ਤਕਰੀਬਨ 14 ਸਾਲ ਦਾ ਜਿਹੜਾ ਪੀਰੀਅਡ ਸੀ, ਦੇਸ਼ ਦੀ ਵੰਡ ਵਾਲਾ ਟਾਈਮ, ਕੁਛ ਪਹਿਲਾਂ ਦਾ ਕੁਛ ਬਾਅਦ ਵਾਲੇ ਸਾਲ, ਇਹ ਸ੍ਰੀ ਭੈਣੀ ਸਾਹਿਬ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਰਹੇ। ਇੱਕ ਅਹਿਮ ਘਟਨਾ ਦਾ ਜ਼ਿਕਰ ਇਹਨਾਂ ਦੇ ਧਰਮ ਪਤਨੀ ਮਾਤਾ ਸੁਰਿੰਦਰ ਕੌਰ ਜੀ ਬਿਰਧਸ਼ਾਲਾ ਦੇ ਸਾਹਮਣੇ ਜਿਹੜੀ ਟੇਪਰ ਬਿਲਡਿੰਗ ਉਸ ਦੇ ਵਿੱਚ ਨਿਵਾਸ ਰੱਖਦੇ ਨੇ, ਉਹਨਾਂ ਨੇ ਕੱਲ ਇੱਕ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿਣ ਲੱਗੇ ਕਿ ਜਦੋਂ ਦੇਸ਼ ਦੀ ਵੰਡ ਹੋਣ ਦਾ ਸਮਾਂ ਸੀ ਉਧਰੋਂ ਸਾਰੇ ਸਿੱਖ ਇੱਧਰ ਆ ਰਹੇ ਸਨ ਤੇ ਮੁਸਲਮਾਨ ਪਾਰ ਜਾ ਰਹੇ ਸੀ, ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਇੱਕ ਸਿੱਖ ਦਾ ਜ਼ਿਕਰ ਮੇਰੇ ਤੋਂ ਪਹਿਲਾਂ ਜਸਵੰਤ ਸਿੰਘ ਹੋਰਾਂ ਕੀਤਾ, ਸਰਦਾਰ ਆਤਮਾ ਸਿੰਘ ਰਾਵਲ ਪਿੰਡੀ ਵਾਲੇ। ਬਹੁਤ ਰੱਜੇ ਪੁੱਜੇ ਘਰ ਦੇ ਵਿੱਚ ਇੱਕ ਹੋਲਾ ਵੀ ਇਹਨਾਂ ਨੇ ਰਾਵਲ ਪਿੰਡੀ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਆਗਿਆ ਲੈ ਕੇ ਕਰਵਾਇਆ। ਬੜੇ ਪ੍ਰਤੀਤਵਾਨ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਦੇ ਸਿੱਖ, ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਅਰਜ਼ ਕੀਤੀ ਕਿ ਮੇਰੇ ਘਰ ਹਥਿਆਰ ਹਨ ਕੁਛ, ਤੇ ਜੇ ਆਪ ਜੀ ਕੋਈ ਸਿੱਖ ਭੇਜੋ ਤੇ ਉੱਥੋਂ ਜਾ ਕੇ ਉਹ ਹਥਿਆਰ ਲੈ ਆਵੇ। ਦੂਸਰੇ ਪਾਸੇ ਸਮਾਂ ਇੰਨਾ ਕਿ ਸਾਰਾ ਪਾਰ ਕਰਕੇ ਪੱਛਮੀ ਪੰਜਾਬ, ਤੁਸੀਂ ਨਕਸ਼ਾ ਵੇਖ ਲਿਓ, ਆ ਸਾਰੇ ਜ਼ਿਲ੍ਹੇ ਲਾਹੌਰ ਗੁਜਰਾਂਵਾਲਾ ਲਾਇਲਪੁਰ ਸਿਆਲਕੋਟ ਇੱਕ ਪਾਸੇ ਰਹਿ ਗਿਆ, ਜੇਹਲਮ ਟੱਪ ਕੇ ਅਗਲੇ ਪਾਸੇ ਰਾਵਲ ਪਿੰਡੀ ਆਉਣੀ ਸੀ। ਉੱਥੋਂ ਜਾ ਕੇ ਸਰਦਾਰ ਦੇ ਘਰੋਂ ਹਥਿਆਰ ਲੈ ਕੇ ਆਉਣੇ ਸਨ, ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਰੱਖੀ ਹੋਈ ਸ਼ਰਤ ਦੇ ਵਾਂਗੂ ਕਿ ਕੋਈ ਨਵਾਬ ਦੇ ਕੋਲੋਂ ਘੋੜੇ ਖੋਲ ਕੇ ਲੈ ਕੇ ਆਵੇ, ਜਿਵੇਂ ਉਸ ਵੇਲੇ ਬਿਧੀ ਚੰਦ ਨਿਤਰਿਆ, ਤੇ ਅੱਜ ਉਸ ਵੇਲੇ ਹੁਕਮ ਹੋਇਆ ਕਿ ਜਥੇਦਾਰ ਨਾਰ ਸਿੰਘ ਜੀ ਤੁਸੀਂ ਜਾ ਕੇ ਇਹ ਕਾਰਜ ਕਰਨਾ। ਸਤਿਗੁਰੂ ਜੀ ਦੇ ਕੋਲੋਂ ਜੀਪ ਲੈ ਗਏ, ਇੱਥੋਂ ਜੀਪ ਲੈ ਕੇ ਰਾਵਲ ਪਿੰਡੀ ਪਹੁੰਚੇ, ਤੇ ਮਾਤਾ ਜੀ ਦੱਸਦੇ ਕਿ ਜਥੇਦਾਰ ਹੁਰੀ ਆਪ ਇਸ ਘਟਨਾ ਦਾ ਜ਼ਿਕਰ ਕਰਦੇ ਹੁੰਦੇ ਸਨ, ਸੁਣਾਉਂਦੇ ਸਨ ਕਿ ਇਹਨਾਂ ਨੇ ਜਿਹੜੇ ਹਥਿਆਰ ਸਨ ਉਹ ਜੀਪ ਦੇ ਥੱਲੜੇ ਪਾਸੇ ਥੱਲੇ ਬੰਨ ਲਏ ਤੇ ਉਹਨਾਂ ਦੇ ਉੱਤੇ ਲੁੱਕ ਮਾਰ ਦਿੱਤੀ, ਉਸ ਨੂੰ ਕਾਲਿਆਂ ਕਰਕੇ ਤੇ ਉਸ ਜਿਹੜੀ ਜੀਪ ਸੀ ਉਸ ਨੂੰ ਘੱਟੇ ਥਾਣੀ ਲੰਘਾਇਆ ਤੇ ਉੱਤੇ ਘੱਟਾ ਪੈ ਗਿਆ ਕਿ ਪਤਾ ਨਾ ਲੱਗੇ ਕਿਸੇ ਨੂੰ ਥੱਲੋਂ ਵੇਖਿਆ ਵੀ, ਤੇ ਇੱਕ ਟੈਂਕੀ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੋਲੀਆਂ ਸਨ ਉਹ ਭਰ ਲਈਆਂ ਤੇ ਉੱਥੋਂ ਹਥਿਆਰ ਲੈ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਜਿਵੇਂ ਅੰਦਾਜ਼ਨ ਸੀ ਕਿ ਇੰਨੇ ਕੁ ਸਮੇਂ ਤੱਕ ਜਾਵੇਗਾ ਤੇ ਇੰਨੇ ਕੁ ਸਮੇਂ ਤੱਕ ਵਾਪਸ ਆਵੇਗਾ, ਵਾਪਸ ਆਉਣ ਤੋਂ ਪਹਿਲਾਂ ਪਿੱਛੇ ਜੀਪ ਦੇ ਵਿੱਚ ਜਿਹੜੇ ਬਿਸਤਰੇ ਸੀ, ਰਜਾਈਆਂ ਤਲਾਈਆਂ ਇਤਿਆਦਕ ਉਹ ਭਰ ਲਏ ਤੇ ਉਹ ਲੈ ਕੇ ਵਾਪਸ ਆਏ, ਤੇ ਰਸਤੇ ਦੇ ਵਿੱਚ ਕਈ ਥਾਂ ਚੈਕਿੰਗ ਹੋਈ ਪਰ ਜਾਮ ਗੁਰੂ ਹੋਏ ਵੱਲ ਤਨਹ ਕਿਆ ਗਰਬ ਦਿਜੈ, ਜਾਮ ਗੁਰੂ ਹੋਏ ਵੱਲ ਤਾਂ ਲੱਖ ਬਾਹੇ ਕਿਆ ਕੀਜੈ। ਸਤਿਗੁਰੂ ਜੀ ਦੇ ਥਾਪੜਾ ਆਸ਼ੀਰਵਾਦ ਦੇ ਨਾਲ ਸ੍ਰੀ ਭੈਣੀ ਸਾਹਿਬ ਜਿਸ ਵੇਲੇ ਪਹੁੰਚੇ ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ, ਜਦੋਂ ਉੱਤੋਂ ਖੋਲਿਆ ਗਿਆ ਤੇ ਸਾਰੀਆਂ ਤਲਾਈਆਂ ਤੇ ਰਜਾਈਆਂ ਨਿਕਲੀਆਂ, ਕਹਿਣ ਲੱਗਿਆ ਕਿ ਹਥਿਆਰ ਕਿੱਥੇ ਹਨ, ਹਥਿਆਰ ਨਹੀਂ ਲਿਆਂਦੇ, ਤੇ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਇੱਕ ਪਾਸੇ ਜੀਪ ਲਿਜਾ ਕੇ ਦੱਸਿਆ ਕਿ ਹਥਿਆਰ ਇਸ ਤਰ੍ਹਾਂ ਹਨ, ਉਹ ਥੱਲੇ ਬੰਨ ਕੇ ਲਿਆਂਦੇ ਨੇ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕੰਡ ਤੇ ਥਾਪੀ ਦੇ ਕੇ ਆਖਿਆ, ਇਹ ਬਿਧੀ ਚੰਦਾ ਤੇਰੇ ਤੋਂ ਬਗੈਰ ਇਹ ਕੰਮ ਹੋਰ ਕੋਈ ਨਹੀਂ ਸੀ ਕਰ ਸਕਦਾ। ਭਾਵ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹਰ ਹੁਕਮ ਵਾਸਤੇ ਤਤਪਰ, ਤੇ ਜੇ ਜਥੇਦਾਰੀ ਵਾਲੀ ਗੱਲ ਕਰਾਂ, ਜੇ ਪ੍ਰਚਾਰ ਦੀ ਗੱਲ ਕਰਾਂ, ਭਾਵੇਂ ਬਹੁਤ ਸਾਰੇ ਤੁਸੀਂ ਨਾਮਧਾਰੀ ਇਸ ਗੱਲ ਤੋਂ ਅਣਜਾਣ ਹੋਵੋ, ਬਹੁਤ ਸਾਰਿਆਂ ਨੇ ਕੈਸਟਾਂ ਸੁਣੀਆਂ, ਜਥੇਦਾਰ ਨਿਰੰਜਣ ਸਿੰਘ, ਜਥੇਦਾਰ ਗਿਆਨ ਸਿੰਘ ਪੰਡਿਤ ਜੀ ਦਾ ਨਾਮ ਮਸ਼ਹੂਰ ਹੈ ਨਾਮਧਾਰੀ ਸੰਗਤ ਦੇ ਵਿੱਚ, ਭਾਵੇਂ ਜਥੇਦਾਰ ਨਾਰ ਸਿੰਘ ਦਾ ਨਾਮ ਉਹਨਾਂ ਮਸ਼ਹੂਰ ਨਹੀਂ, ਪਰ ਜਿਹੜਾ ਪ੍ਰਚਾਰ ਜਥੇਦਾਰ ਨਾਰ ਸਿੰਘ ਹੁਰੀ ਆਪਣੇ ਸਤਿਗੁਰੂ ਦੇ ਆਸ਼ੀਰਵਾਦ ਨਾਲ ਜੁਰਤ ਨਾਲ ਤੇ ਜ਼ੋਰ ਨਾਲ ਉਹ ਪ੍ਰਚਾਰ ਕਰਦੇ ਰਹੇ। ਇੱਕ ਘਟਨਾ ਦਾ ਜ਼ਿਕਰ ਕਰਾਂਗਾ। ਮਾਸਟਰ ਨਿਹਾਲ ਸਿੰਘ ਅਲੌਕਿਕ ਦਰਸ਼ਨ ਦੇ ਵਿੱਚ ਇੱਕ ਸਾਖੀ ਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਕਿ ਸੰਤ ਜਥੇਦਾਰ ਨਾਰ ਸਿੰਘ ਹੋਰਾਂ ਦਾ ਜਿਹੜਾ ਦੌਰਾ ਸੀ ਜਥੇ ਦੇ ਨਾਲ, ਉਹ ਹੁਸ਼ਿਆਰਪੁਰ ਜ਼ਿਲ੍ਹੇ ਇਸ ਦੁਆਬੇ ਏਰੀਏ ਦੇ ਵਿੱਚ, ਇੱਥੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਜਾਜਾ ਪਿੰਡ, ਤੇ ਉਸ ਜਾਜੇ ਪਿੰਡ ਦੇ ਵਿੱਚ ਇਹਨਾਂ ਨੇ ਜਾਣਾ ਸੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ। ਤੇ ਇੱਕ ਕਿਸੇ ਰਾਈ ਨੂੰ ਪੁੱਛਿਆ ਕਿ ਅਸੀਂ ਜਾਜੇ ਪਿੰਡ ਜਾਣਾ। ਉਸ ਬਿਰਧ ਰੱਲਾ ਸਿੰਘ ਨੇ ਇਹ ਗੱਲ ਆਖੀ ਕਿ ਉਸ ਪਿੰਡ ਵਿੱਚ ਨਾ ਜਾਓ ਤੁਸੀਂ। ਉਸ ਪਿੰਡ ਵਿੱਚ ਕਿਸੇ ਨੂੰ ਸਾਧ ਨੂੰ ਕਿਸੇ ਸਾਧ ਫਕੀਰ ਨੂੰ ਵੜਨ ਨਹੀਂ ਦਿੰਦੇ ਪਿੰਡ ਦੇ ਲੋਕ। ਕਹਿਣ ਲੱਗੇ ਕਿ ਕੀ ਗੱਲ ਹੈ? ਕਹਿਣ ਲੱਗੇ ਕਿ ਇੱਕ ਬਦਮਾਸ਼ ਸਾਧ ਭੇਖ ਦੇ ਵਿੱਚ ਉਸ ਪਿੰਡ ਵਿੱਚ ਗਿਆ ਤੇ ਕਿਸੇ ਲੜਕੀ ਦਾ ਸੰਤ ਭੰਗ ਕਰ ਦਿੱਤਾ। ਉਸ ਦਿਨ ਤੋਂ ਉਹਨਾਂ ਨੂੰ ਗੁੱਸਾ ਹੈ ਸਾਧਾਂ ਦੇ ਉੱਤੇ। ਤੇ ਉਸ ਵੇਲੇ ਜਥੇਦਾਰ ਨਾਰ ਸਿੰਘ ਕਹਿਣ ਲੱਗੇ ਕਿ ਫੇਰ ਤੇ ਅਸੀਂ ਜ਼ਰੂਰ ਜਾਵਾਂਗੇ। ਪਿੰਡ ਦੇ ਵਿੱਚ ਗਏ, ਦੀਵਾਨ ਸਜਾਇਆ, ਬਹੁਤ ਸਾਰੇ ਜਿਹੜੇ ਪਿੰਡ ਦੇ ਲੋਕ ਸਨ ਉਹ ਇਕੱਠੇ ਹੋ ਗਏ। ਪਰ ਪਿੰਡ ਦਾ ਜਿਹੜਾ ਬਦਮਾਸ਼, ਖਾਸ ਕਰਕੇ ਜਿਸ ਦਾ ਨਾਮ ਗੰਗੂ ਬਦਮਾਸ਼ ਕਰਕੇ ਮਸ਼ਹੂਰ ਸੀ, ਉਹ ਗੰਗੂ ਬਦਮਾਸ਼ ਆਪਣੇ ਕੁਛ ਜਵਾਨਾਂ ਨੂੰ ਲੈ ਕੇ ਹੱਥਾਂ ਵਿੱਚ ਡਾਂਗਾਂ ਸੋਟੀਆਂ ਲੈ ਕੇ ਤੇ ਦੀਵਾਨ ਵਿੱਚ ਪਹੁੰਚ ਗਿਆ। ਤੇ ਜਦੋਂ ਆ ਕੇ ਦੀਵਾਨ ਦਾ ਮਾਹੌਲ ਵੇਖਿਆ, ਬੈਠੀ ਹੋਈ ਜੁੜੀ ਹੋਈ ਸਾਰੀ ਪਿੰਡ ਦੀ ਸੰਗਤ ਵੇਖੀ, ਤੇ ਦੀਵਾਨ ਦੇ ਵਿੱਚ ਜਿਹੜਾ ਹੱਲੇ ਦਾ ਦੀਵਾਨ ਸੀ, ਜਿਹੜੀ ਢੋਲਕ ਤੇ ਛੈਣੇ ਨੇ ਨਾਮਧਾਰੀ ਪ੍ਰਚਾਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਅਹਿਮ ਭੂਮਿਕਾ ਨਿਭਾਈ। ਉਸ ਢੋਲਕ ਤੇ ਛੈਣਿਆਂ ਦੇ ਉਸ ਸੁਰ ਤੋਂ, ਉਸ ਆਵਾਜ਼ ਤੋਂ, ਉਸ ਸੰਗੀਤ ਤੋਂ ਇੰਨਾ ਮੁਗਧ ਹੋਇਆ ਕਿ ਉਸ ਨੂੰ ਭੁੱਲੀ ਗਿਆ ਕਿ ਮੈਂ ਇੱਥੇ ਡਾਂਗ ਸੋਟੇ ਨਾਲ ਇਸ ਦੀਵਾਨ ਨੂੰ ਭੰਗ ਕਰਨ ਵਾਸਤੇ ਆਇਆ। ਉੱਥੇ ਬੈਠੇ ਹੋਏ ਨੇ ਜਿਵੇਂ ਮਰਯਾਦਾ ਅਨੁਸਾਰ, ਜਿਸ ਤਰ੍ਹਾਂ ਵੀ ਉਹਨਾਂ ਦੇ ਪਿੰਡ ਵਿੱਚ ਪ੍ਰਚਲਿਤ ਸੀ ਕਿ ਜਥੇਦਾਰ ਅੱਗੇ ਪੈਸੇ ਰੱਖ ਕੇ ਮੱਥਾ ਟੇਕਦੇ। ਉਹਨੇ 1 ਰੁਪਏ ਦਾ ਨੋਟ ਉਸ ਸਮੇਂ ਕੱਢਿਆ, ਜਿਸ ਦੀ ਕਾਫੀ ਮਹੱਤਤਾ ਸੀ, ਤੇ ਉਹ 1 ਰੁਪਏ ਦਾ ਨੋਟ ਲਿਆ ਕੇ ਜਥੇਦਾਰ ਦੇ ਅੱਗੇ ਮੱਥਾ ਟੇਕਿਆ। ਤੇ ਜਥੇਦਾਰ ਹੁਰਾਂ ਨੇ ਉਹ ਨੋਟ ਫੜ ਕੇ ਉਸ ਦੇ ਟੁਕੜੇ ਟੁਕੜੇ ਕਰਕੇ ਫੂਕ ਮਾਰ ਕੇ ਹਵਾ 'ਚ ਉਡਾ ਦਿੱਤਾ ਤੇ ਇਹ ਗੱਲ ਆਖੀ ਕਿ ਗੰਗੂ ਬਦਮਾਸ਼, ਮੇਰੇ ਇਸ ਦੀਵਾਨ ਦਾ ਮੁੱਲ 1 ਰੁਪਇਆ ਨਹੀਂ, ਮੇਰੇ ਇਸ ਦੀਵਾਨ ਦਾ ਮੁੱਲ ਇਹ ਸਿਰ ਨੇ। ਮੈਂ ਇਹਨਾਂ ਸਿਰਾਂ ਨੂੰ ਮੰਗਣ ਵਾਸਤੇ ਆਇਆ, ਮੈਂ ਤੁਹਾਨੂੰ ਸਿੱਖ ਬਣਾਉਣ ਵਾਸਤੇ ਆਇਆ, ਮੈਂ ਤੁਹਾਨੂੰ ਗੁਰੂ ਦੇ ਲੜ ਲਾਉਣ ਵਾਸਤੇ ਆਇਆ। ਜੇ ਗੁਰੂ ਦਾ ਬੰਨਾ ਹੈ ਤਾਂ ਫਿਰ ਇੱਥੇ ਬੈਠ ਜਾ। ਗੰਗੂ ਬਦਮਾਸ਼ ਸੰਤਾਂ ਦੇ ਪ੍ਰਚਾਰ ਤੋਂ, ਸੰਤਾਂ ਦੇ ਉਸ ਦੀਵਾਨ ਤੋਂ ਪ੍ਰਭਾਵਿਤ ਹੋ ਕੇ ਉਹ ਸਾਰਾ ਕੁਝ ਛੱਡ ਕੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਗੁਰੂ ਨਾਨਕ ਦੀ ਸਿੱਖੀ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ। ਇਸ ਤਰ੍ਹਾਂ ਦੀਆਂ ਅਨੇਕਾਂ ਸਾਖੀਆਂ ਦਾ ਜ਼ਿਕਰ ਸੰਤਾਂ ਦੇ ਜੀਵਨ ਦੇ ਵਿੱਚ ਆਉਂਦਾ ਹੈ, ਕਿਉਂਕਿ ਇੱਕ ਨਾਮਧਾਰੀ ਪੰਥ ਦੀ ਮਰਯਾਦਾ, ਇੱਕ ਪਰੰਪਰਾ ਤੇ ਉਸ ਪ੍ਰਚਾਰ ਨੂੰ ਲੰਬੇ ਸਮੇਂ ਤੱਕ ਸੰਤਾਂ ਨੇ ਆਪਣੇ ਜੀਵਨ ਦਾ ਅੰਗ ਜਿਹੜਾ ਸੀ ਉਹ ਬਣਾਈ ਰੱਖਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਬਹੁਤ ਲੰਬਾ ਸਮਾਂ ਡਰਾਈਵਰੀ ਕੀਤੀ। ਸਤਿਗੁਰੂ ਜੀ ਦਾ ਇੱਕ ਇਹਨਾਂ ਦਾ ਬਚਨ ਦਾ ਜ਼ਿਕਰ ਮਾਤਾ ਜੀ ਨੇ ਕੀਤਾ, ਕਹਿਣ ਲੱਗੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਲਖਨਊ ਤੋਂ ਅੰਮ੍ਰਿਤਸਰ ਜਾਣਾ ਸੀ ਤੇ ਬਹੁਤ ਜਲਦੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਪਹੁੰਚਣਾ ਚਾਹੁੰਦੇ ਸਨ ਤੇ ਜਥੇਦਾਰ ਨਾਰ ਸਿੰਘ ਹੋਰੀ ਗੱਡੀ ਚਲਾ ਰਹੇ ਨੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ ਅੱਖ ਲੱਗ ਗਈ, ਨੀਂਦ ਆ ਗਈ ਤੇ ਇਹਨਾਂ ਨੇ ਬਹੁਤ ਤੇਜ਼ ਗੱਡੀ ਭਜਾਈ ਤੇ ਜਿਸ ਵੇਲੇ ਰਾਜਪੁਰੇ ਆ ਕੇ ਕਿਸੇ ਖੱਡੇ 'ਚ ਵੱਜਣ ਕਰਕੇ ਸਤਿਗੁਰਾਂ ਦੀ ਅੱਖ ਖੁੱਲੀ ਤੇ ਸੱਚੇ ਪਾਤਸ਼ਾਹ ਉਸ ਵੇਲੇ ਵੇਖਿਆ ਕਿ ਟਾਈਮ ਕਿੰਨਾ ਹੋਇਆ। ਟਾਈਮ ਵੇਖਿਆ ਤੇ ਆਲਾ ਦੁਆਲਾ ਵੇਖ ਕੇ ਪੁੱਛਿਆ ਕਿ ਕਿਸ ਜਗ੍ਹਾ ਪਹੁੰਚ ਗਏ ਆ, ਤਾਂ ਦੱਸਿਆ ਗਿਆ ਕਿ ਇੱਥੇ ਪਹੁੰਚੇ ਆ। ਤੇ ਸਤਿਗੁਰੂ ਜੀ ਉਸ ਵੇਲੇ ਵੇਖ ਕੇ ਹੈਰਾਨ ਹੋ ਗਏ ਕਿ ਇੰਨੀ ਤੇਜ਼ ਗੱਡੀ ਚਲਾਈ, ਭਾਵ ਕਿ ਜੇ ਆਪਣੇ ਸਤਿਗੁਰੂ ਦੀ ਤੇਜ਼ੀ ਨੂੰ ਮਹਿਸੂਸ ਕਰਨ ਵਾਲਾ ਸਿੱਖ ਤੇ ਉਹ ਇੰਨੇ ਜ਼ਿਆਦਾ ਆਪਣੀ ਸਤਿਗੁਰੂ ਦੀ ਸੇਵਾ ਦੇ ਵਿੱਚ ਸਾਰੀ ਉਮਰ ਸੁੱਚ ਸੋਧ ਰੱਖਦਿਆਂ ਬਤੀਤ ਕਰ ਦਿੱਤੀ। ਸਤਿਗੁਰੂ ਦੇ ਹਰ ਹੁਕਮ ਤੋਂ ਆਪਣੀ ਜਾਨ ਨਿਸ਼ਾਵਰ ਤੱਕ ਜਿਹੜਾ ਸੀ ਉਹ ਖੇਡ ਜਾਣ ਵਾਲਾ ਜਥੇਦਾਰ ਨਾਰ ਸਿੰਘ ਆਪਣੀ ਅਖੀਰੀ ਉਮਰ ਜਿਹੜੀ ਹੈ ਉਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਕੋਲ ਇੱਥੇ ਰਹਿੰਦਿਆਂ ਸ੍ਰੀ ਭੈਣੀ ਸਾਹਿਬ ਆਪਣਾ ਸਰੀਰ ਛੱਡਿਆ। ਪਰਿਵਾਰ ਉਹਨਾਂ ਦਾ ਲੁਧਿਆਣੇ ਰਹਿੰਦਾ ਰਿਹਾ, ਸਰਾਭਾ ਨਗਰ। ਉਹਨਾਂ ਦੇ ਧਰਮ ਪਤਨੀ ਮਾਤਾ ਸੁਰਿੰਦਰ ਕੌਰ ਹੋਰੀ ਅਜੇ ਵੀ ਸ੍ਰੀ ਭੈਣੀ ਸਾਹਿਬ ਵਿਖੇ ਨਿਵਾਸ ਰੱਖ ਰਹੇ, ਜਿਨ੍ਹਾਂ ਤੇ ਸਤਿਗੁਰੂ ਜੀ ਪੂਰਨ ਬਖਸ਼ਿਸ਼ ਕਰ ਰਹੇ ਨੇ। ਭਾਵ ਉਹਨਾਂ ਦੀ ਸੇਵਾ, ਉਹਨਾਂ ਦੀ ਕਾਲਣਾ, ਉਹਨਾਂ ਦੀ ਕਮਾਈ ਸੀ ਜਿਹੜੀ ਉਹ ਸਤਿਗੁਰੂ ਘਰ ਵਿੱਚ ਪ੍ਰਵਾਨ ਹੋਈ, ਜਿਸ ਦਾ ਜ਼ਿਕਰ ਮੈਂ ਤੁਹਾਡੇ ਸਾਹਮਣੇ ਕੁਛ ਕਰ ਸਕਿਆ। ਮੈਂ ਉਹਨਾਂ ਦੀ ਕਮਾਈ ਉਹਨਾਂ ਦੀ ਕਾਲਣੀ ਕਾਲਣਾ ਨੂੰ ਇੱਥੇ ਹੀ ਨਦਮਸਤਕ ਹੁੰਦਾ ਹੋਇਆ ਖਿਮਾ ਮੰਗਦਾ ਹਾਂ। ਸਤਿ ਸ੍ਰੀ ਅਕਾਲ।
ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨਾਮਧਾਰੀ ਪੰਥ ਦੇ ਮਹਾਨ ਜਥੇਦਾਰ ਜਥੇਦਾਰ ਨਾਰ ਸਿੰਘ ਜੀ ਬਾਰੇ ਭਜਨ ਸਿੰਘ ਹੋਰਾਂ ਪਾਸੋਂ ਸਰਵਣ ਕਰ ਰਹੇ ਸੀ। ਨਾਮਧਾਰੀ ਪੰਥ ਵਿੱਚ ਬਹੁਤ ਵੱਡੇ ਐਸੇ ਨਾਂ ਨੇ ਜਿਨ੍ਹਾਂ ਦੀ ਕਾਲਣਾ, ਜਿਨ੍ਹਾਂ ਦੀ ਕਮਾਈ, ਜਿਨ੍ਹਾਂ ਦਾ ਪ੍ਰਚਾਰ ਢੰਗ, ਜਿਨ੍ਹਾਂ ਦਾ ਤਿਆਗ, ਜਿਨ੍ਹਾਂ ਦੀ ਭਗਤੀ, ਸਤਿਗੁਰੂ ਪ੍ਰਤੀ ਆਸਥਾ, ਇਸ ਨੂੰ ਵੇਖ ਕੇ ਉਹਨਾਂ ਦੇ ਕਦਮਾਂ 'ਚ ਸਿਰ ਝੁਕਦਾ ਹੈ। ਹੁਣੇ ਇਹਨਾਂ ਨੇ ਜ਼ਿਕਰ ਕੀਤਾ ਸੀ ਸਰਦਾਰ ਆਤਮਾ ਸਿੰਘ ਜੀ ਦਾ, ਜਿਨ੍ਹਾਂ ਨੂੰ ਨਾਮਧਾਰੀ ਪੰਥ ਵਿੱਚ ਸੰਤ ਸਿਪਾਹੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਜਿੱਥੇ ਉਹ ਦੁਨਿਆਵੀ ਤੌਰ 'ਤੇ ਇੱਕ ਅਮੀਰ ਪੁਰਸ਼ ਸਨ, ਰਈਸ ਪਰਿਵਾਰ ਵਿੱਚੋਂ ਸਨ, ਉੱਥੇ ਸਤਿਗੁਰੂ ਚਰਨਾਂ ਪ੍ਰਤੀ ਉਹਨਾਂ ਦੀ ਅਕੀਦਤ, ਉਹਨਾਂ ਦਾ ਭਰੋਸਾ ਵੀ ਬੇਮਿਸਾਲ ਸੀ। ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਹਾਂ ਪ੍ਰਚਾਰਕਾਂ ਦੀ, ਅਤੇ ਜਦੋਂ ਪ੍ਰਚਾਰਕਾਂ ਦੀ ਗੱਲ ਕਰਾਂਗੇ ਤਾਂ ਸੰਤ ਆਤਮਾ ਸਿੰਘ ਜੀ ਦਾ ਜ਼ਿਕਰ ਵੀ ਜ਼ਰੂਰ ਹੀ ਕੀਤਾ ਜਾਵੇਗਾ। ਸੰਤ ਆਤਮਾ ਸਿੰਘ ਜੀ ਉਹ ਸਰਦਾਰ ਸਨ, ਉਹ ਸੰਤ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ, ਜਿੰਨਾ ਚਿਰ ਉਹ ਜਦੋਂ ਤੋਂ ਉਹ ਨਾਮਧਾਰੀ ਪੰਥ ਵਿੱਚ ਸ਼ਾਮਲ ਹੋਏ, ਨਾਮਧਾਰੀ ਬਣੇ, ਉਹਨਾਂ ਨੇ ਪ੍ਰਚਾਰ ਕਰਦਿਆਂ ਬਤੀਤ ਕੀਤੀ। ਉਹ ਅਤੇ ਉਹਨਾਂ ਦੇ ਮਹਿਲ ਮਾਤਾ ਲੀਲਾਵੰਤੀ ਜੀ ਲੰਬਾ ਸਮਾਂ ਨਾਮਧਾਰੀ ਪੰਥ ਵਿੱਚ ਇਸ ਜੋੜੀ ਨੇ ਕੀਰਤਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਹੁਤ ਵੱਡੀ ਗੱਲ ਹੈ। ਨਾਮਧਾਰੀ ਪੰਥ ਦੇ ਦੋ ਸਰਦਾਰ ਬੜੇ ਮਸ਼ਹੂਰ ਸਨ ਉਸ ਵਕਤ, ਸਰਦਾਰ ਦਇਆ ਸਿੰਘ ਜੀ ਕੱਕੜ, ਸਰਦਾਰ ਆਤਮਾ ਸਿੰਘ ਜੀ ਰਾਵਲਪਿੰਡੀ, ਬਹੁਤ ਮਸ਼ਹੂਰ ਸਨ। ਪਰ ਸਤਸੰਗੀ ਜਨੋ, ਚਸ਼ਮਦੀਦ ਗਵਾਹ ਉਸ ਵੇਲੇ ਦੇ ਸਾਧੂ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿੱਥੇ ਉਹ ਸਰਦਾਰ ਸਨ, ਜਿੱਥੇ ਉਹਨਾਂ ਦਾ ਗੁਰੂ ਘਰ ਵਿੱਚ ਬਹੁਤ ਮਾਣ ਸਤਿਕਾਰ ਸੀ, ਉੱਥੇ ਨਾਲ ਦੀ ਨਾਲ ਉਹਨਾਂ ਦੇ ਅੰਦਰ ਦੀ ਨਿਰਮਾਣਤਾ ਵੀ ਬੇਹੱਦ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ ਉਹਨਾਂ ਦੀ ਨਿਰਮਾਣਤਾ, ਅਤਿ ਉੱਤਮ ਨਿਰਮਾਣਤਾ ਦਾ ਨਮੂਨਾ ਸਨ ਇਹ ਦੋਵੇਂ ਸਰਦਾਰ। ਕਿਹਾ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਮੇਲਾ ਹੁੰਦਾ ਤੇ ਉਦੋਂ ਅੱਜ ਵਰਗੀਆਂ ਸੁੱਖ ਸਹੂਲਤਾਂ ਤੇ ਹੈ ਨਹੀਂ ਸਨ, ਸੌਣ ਬਹਿਣ ਵਾਸਤੇ ਵੀ ਇਸ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਨਹੀਂ ਸਨ। ਤੇ ਸਤਸੰਗੀ ਜਦੋਂ ਸਾਰਾ ਸਾਰਾ ਦੀਵਾਨ, ਭਾਵੇਂ ਉਹ ਦੀਵਾਨ 3 ਦਿਨ ਦਾ ਮੇਲਾ ਹੋਵੇ, ਭਾਵੇਂ ਉਹ 4 ਦਿਨ ਦਾ ਮੇਲਾ ਹੋਵੇ, ਆਪਣੇ ਮੋਢਿਆਂ ਉੱਤੇ ਪਰਨੇ ਪਾਏ ਹੋਏ ਦੀਵਾਨ ਦੇ ਵਿੱਚ ਖੜੋਤਿਆਂ ਹੀ ਆਪਣਾ ਸਮਾਂ ਪਾਸ ਕਰਦੇ ਸਨ। ਜਦੋਂ ਕਿਤੇ ਨੀਂਦ ਨੇ ਜ਼ਿਆਦਾ ਜ਼ੋਰ ਪਾਉਣਾ, ਸਰੀਰ ਜ਼ਿਆਦਾ ਥੱਕ ਜਾਣਾ, ਤੇ ਉਹ ਪਰਨਾ ਆਪਣੇ ਮੋਢੇ ਤੋਂ ਲਾਹ ਕੇ ਥੱਲੇ ਵਿਛਾ ਕੇ ਉੱਥੇ ਹੀ ਸੌਂ ਜਾਣਾ, ਉੱਥੇ ਹੀ ਆਰਾਮ ਕਰ ਲੈਣਾ, ਇਹੋ ਜਿਹੇ ਲੋਕ ਸਨ। ਅੱਜ ਸਤਸੰਗੀ ਜਦੋਂ ਅਸੀਂ ਜਦੋਂ ਆਪਣੇ ਵੱਲ ਝਾਤੀ ਮਾਰਦੇ ਹਾਂ, ਸਾਨੂੰ ਬੇਅੰਤ ਸੁੱਖ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸਾਡੇ ਅੰਦਰ ਦੀ ਭਾਵਨਾ ਜਿਹੜੀ ਹੈ ਉਹ ਉਸ ਤਰ੍ਹਾਂ ਦੀ ਨਹੀਂ ਬਣਦੀ, ਅਸੀਂ ਉਸ ਤਰ੍ਹਾਂ ਖੁਸ਼ ਨਹੀਂ ਹੁੰਦੇ ਆਪਣੇ ਅੰਦਰੋਂ। ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ ਵਿੱਚ, ਸਤਿਗੁਰੂ ਜੀ ਦੇ ਹੁਕਮ ਵਿੱਚ ਅਤਿਅੰਤ ਖੁਸ਼ ਰਹਿਣ ਵਾਲੇ ਸਿੱਖ ਸਨ। ਮੈਂ ਇੱਕ ਛੋਟੀ ਜਿਹੀ ਅਰਜ਼ ਹੋਰ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗਾ। ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਇੱਥੇ ਆਏ, ਉਹਨਾਂ ਨੇ ਅਰਜ਼ ਕੀਤੀ ਸੀ। ਪ੍ਰੋਫੈਸਰ ਪ੍ਰੀਤਮ ਸਿੰਘ, ਮੈਂ ਅਰਜ਼ ਕਰਦੇ ਹਾਂ ਕਿ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਨਾਂ ਹੈ, ਬੜੇ ਰੌਸ਼ਨ ਦਿਮਾਗ ਮਨੁੱਖ ਸਨ ਪ੍ਰੋਫੈਸਰ ਪ੍ਰੀਤਮ ਸਿੰਘ ਜੀ, ਪਟਿਆਲੇ ਵਾਲੇ, ਜਿਨ੍ਹਾਂ ਨੇ ਉਹਨਾਂ ਦੇ ਸਾਹਿਤ ਨੂੰ ਵਾਚਿਆ, ਉਹਨਾਂ ਨੂੰ ਪਤਾ ਹੈ। ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦਾ ਨਾਂ ਸੁਣਿਆ ਹੋਵੇਗਾ, ਉਹਨਾਂ ਦੇ ਉਹ ਪਿਤਾ ਜੀ ਸਨ ਪ੍ਰੋਫੈਸਰ ਪ੍ਰੀਤਮ ਸਿੰਘ ਜੀ। ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਉਹਨਾਂ ਨੇ ਅਰਜ਼ ਕੀਤੀ ਗਰੀਬ ਨੂੰ, ਆ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਹਾਕੀ ਟੀਮ ਬਣਾਈ ਹੈ, ਬਹੁਤ ਚੰਗਾ ਕੀਤਾ, ਬਹੁਤ ਵਧੀਆ ਗੱਲ ਹੈ। ਫਿਰ ਉਹਨਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ, ਨਾਮਧਾਰੀ ਸੀਡ ਚ ਬਣਾਇਆ, ਬਹੁਤ ਵੱਡੀ ਕਿਰਪਾ ਹੈ, ਪੂਰੀ ਦੁਨੀਆਂ ਦੇ ਵਿੱਚ ਸਿੱਖਾਂ ਦਾ ਨਾਂ ਰੌਸ਼ਨ ਹੋਇਆ ਇਹਨਾਂ ਦੋ ਗੱਲਾਂ ਕਰਕੇ। ਪਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਪੰਥ ਦਾ ਵਾਧਾ ਪ੍ਰਚਾਰਕਾਂ ਨੇ ਕਰਨਾ, ਆਪ ਜੀ ਕਿਰਪਾ ਕਰੋ ਕਿਸੇ ਵਿਸ਼ੇਸ਼ ਢੰਗ ਨਾਲ ਵਿਧੀਵਤ ਤਰੀਕੇ ਨਾਲ ਪ੍ਰਚਾਰਕਾਂ ਦੀ ਟਕਸਾਲ ਜਿਹੜੀ ਹੈ ਉਹ ਤਿਆਰ ਕਰੋ। ਇਹ ਅਰਜ਼ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਸੀ। ਮੈਂ ਉਹਨਾਂ ਦੀ ਅਰਜ਼ ਹਜ਼ੂਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਬਹੁਤ ਸਾਰੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਜਥੇਦਾਰ ਪ੍ਰਚਾਰਕਾਂ ਦਾ, ਉਹ ਵਿਚਾਰੇ ਗਰੀਬੀ ਦੀਆਂ ਹਾਲਤਾਂ ਵਿੱਚ ਨਾਮਧਾਰੀ ਪੰਥ ਦਾ ਪ੍ਰਚਾਰ ਕਰਕੇ ਗਏ, ਅੱਜ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਵੇਖਣ ਵਿੱਚ ਆਉਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਕਰ ਵੀ ਰਹੇ ਨੇ, ਹੋਰ ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ, ਤਾਂ ਕਿ ਪ੍ਰਚਾਰਕਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਇਹ ਜਿਹੜੀਆਂ ਮੁਸ਼ਕਲਾਂ ਹਨ ਉਹ ਨਾ ਆਉਣ, ਕਿਉਂਕਿ ਪ੍ਰਚਾਰਕ ਜਿਹੜਾ ਉਹ ਕੇਵਲ ਪ੍ਰਚਾਰ ਦਾ ਕੰਮ ਕਰ ਸਕਦਾ। ਇੱਕ ਵਿਦਵਾਨ ਬਣਨ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਚ ਇੱਕ ਵਾਰੀ ਭਾਈ ਨੰਦ ਲਾਲ ਨੇ ਅਰਜ਼ ਕੀਤੀ ਸੀ, ਸਨੱਦਬੱਧ ਹੋ ਕੇ ਸ਼ਸਤਰਾਂ ਨਾਲ ਗਰੀਬ ਨਵਾਜ਼ ਜੀ ਦੇ ਚਰਨਾਂ ਚ ਆ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖ ਕੇ ਮੁਸਕਰਾਏ, ਹੁਕਮ ਕੀਤਾ ਕਿ ਭਾਈ ਜੀ ਇਹ ਕੀ ਬਣਾਇਆ। ਕਹਿਣ ਲੱਗੇ, ਗਰੀਬ ਨਵਾਜ਼, ਮੈਨੂੰ ਪਤਾ ਲੱਗਿਆ ਕਿ ਤੁਸੀਂ ਸੂਰਮਿਆਂ ਤੇ ਬੜੇ ਖੁਸ਼ ਹੁੰਦੇ ਹੋ, ਤੁਸੀਂ ਯੋਧਿਆਂ ਤੇ ਬੜੇ ਖੁਸ਼ ਹੁੰਦੇ ਹੋ, ਮੇਰੀ ਕੰਟ ਤੇ ਵੀ ਥਾਪੀ ਦਿਓ ਤੇ ਮੈਂ ਵੀ ਰਣ ਤੱਤੇ ਵਿੱਚ ਜਾ ਕੇ ਸ਼ਹੀਦ ਹੋ ਜਾਵਾਂ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਭਾਈ ਜੀ, ਜੇਕਰ ਸੂਰਮਿਆਂ ਦੀ ਗੱਲ ਕਰੀਏ ਨਾ, ਤੇ ਮੈਂ ਕੁਝ ਦਿਨਾਂ ਵਿੱਚ ਲਾਈਨਾਂ ਲਾ ਸਕਦਾ ਹਾਂ ਸੂਰਮਿਆਂ ਦੀ, ਪਰ ਇੱਕ ਵਿਦਵਾਨ ਬਣਾਉਣ ਵਾਸਤੇ 50 ਸਾਲ ਦਾ ਸਮਾਂ ਲੱਗਦਾ। ਇਸ ਵਾਸਤੇ ਸਤਸੰਗੀ ਜਨੋ, ਜਿੱਥੇ ਕੌਮਾਂ ਦਾ ਆਧਾਰ ਪ੍ਰਚਾਰਕ ਹੁੰਦੇ ਨੇ, ਉੱਥੇ ਪ੍ਰਚਾਰਕਾਂ ਦਾ ਆਧਾਰ ਵੀ ਕੌਮਾਂ ਹੁੰਦੀਆਂ ਨੇ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਇੰਨੀਆਂ ਕੋਈ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਹੋ ਚੁੱਕੇ ਪ੍ਰਚਾਰਕਾਂ ਮਹਾਂਪੁਰਖਾਂ ਉਹਨਾਂ ਰਿਸ਼ੀਵਰਾਂ ਦੇ, ਉਹਨਾਂ ਤਿਆਗੀ ਪੁਰਸ਼ਾਂ ਦੇ ਪਾਵਨ ਪਵਿੱਤਰ ਚਰਨਾਂ ਚ ਨਮਸਕਾਰ ਕਰਦਾ, ਉਹਨਾਂ ਨੂੰ ਬਣਾਉਣ ਵਾਲੇ, ਉਹਨਾਂ ਨੂੰ ਮਾਣ ਦੇਣ ਵਾਲੇ ਸਤਿਗੁਰੂ ਦੇ ਪਵਿੱਤਰ ਚਰਨਾਂ ਚ ਨਮਸਕਾਰ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।